ਅਕਾਲ ਜੀ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਨੱਚਦਾ ਪੰਜਾਬ ਪ੍ਰੋਗਰਾਮ ਲੈ ਕੇ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਗਏ ਹਾਂ ਜੀ ਹਾਣੀਆਂ ਨੂੰ ਧੀਆਂ ਤਿਆਣੀਆਂ ਨੂੰ ਬਜ਼ੁਰਗਾਂ ਨੂੰ ਤੇ ਖਾਸ ਬੱਚਿਆਂ ਨੂੰ ਬੀਜਿਆਂ ਆਖਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ 3:50 ਹੋ ਗਏ ਤੇ ਮੰਗਲਵਾਰ ਹੈ ਜੀ 4 ਅਗਸਤ ਹੋ ਗਏ ਅੱਜ ਕੱਲ ਰੱਖੜੀਆਂ ਦਾ ਤਿਉਹਾਰ ਸੀ ਸੋ ਸਾਰੇ ਵੀਰਾਂ ਭੈਣਾਂ ਨੂੰ ਇੱਕ ਵਾਰ ਫੇਰ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਤੁਸੀਂ ਹਰ ਕਦੇ ਮੂੰਹ ਮਿੱਠੇ ਕੀਤੇ ਤੇ ਇੰਜਨ ਇੰਡੀਅਨ ਫਲੇਮ ਦੀ ਤਰਫੋਂ ਵੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਔਰ ਤੁਸੀਂ ਇਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਸੋ ਖੈਰ ਦੋਸਤੋ ਇੱਕ ਗੀਤ ਸੁਣਦੇ ਹਾਂ ਫਿਰ ਅਸੀਂ ਸਵਾਲਸਿਕ ਟਹਿਣਾ ਹੋਣਾ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਤੇ ਇੱਥੇ ਦੀਆਂ ਖਾਸ ਗੱਲਾਂ ਜਿਹੜੀਆਂ ਨੇ ਨਿਊਜ਼ੀਲੈਂਡ ਦੀਆਂ ਸਰਦਾਰ ਪਰਮਿੰਦਰ ਸਿੰਘ ਵੀ ਲੈ ਕੇ ਹਾਜ਼ਰ ਹੋ ਜਾਣਗੇ ਤੇ ਲਓ ਇਹ ਗੀਤ ਵੱਲ ਝਾਤ ਮਾਰਦੇ ਹਾਂ ਫਿਰ ਜੁੜਦੇ ਹਾਂ ਜੀ ਨੱਚਦਾ ਪੰਜਾਬ ਪ੍ਰੋਗਰਾਮ ਤੇ ਸਵਰ ਸਿੰਘ ਟਹਿਣਾ ਹੋਣ ਦੇ ਨਾਲ
ਸਕਿਆ ਪਰਾਵਾਂ ਜੇ ਹਰ ਰਿਸ਼ਤਾ ਨਾ ਕੋਈ ਭਾਈ ਚਾਚੇ ਦੇ ਆ ਪੁੱਤਾਂ ਨੂੰ ਬਣਾ ਲੋ ਜਿੰਨਾ ਮਰਜੀ ਸਕੀ ਭੈਣ ਬਿਨਾਂ ਕੋਈ ਮੰਗੇ ਨਾ ਦੁਆਵਾਂ ਗੁੱਟੂ ਤੇ ਰੱਖੜੀ ਬਣਾ ਲੋ ਜੀ ਤੋਂ ਮਰਜੀ ਚਾਚੇ ਤਾਏ ਅੰਗ ਸਾਕ ਮਤਲਬ ਦੇ ਨੇ ਸਾਰੇ ਖੁਸ਼ੀ ਵਿੱਚ ਭੰਗੜੇ ਪਵਾ ਲੋ ਜਿੰਨੇ ਮਰਜੀ ਔਖੇ ਵੇਲੇ ਨਾਲ ਤੁਹਾਡੇ ਖੜਦਾ ਨੀ ਕੋਈ ਮਤਲਬੀ ਯਾਰਾਂ ਨੂੰ ਖਵਾ ਲੋ ਜਿੰਨਾ ਮਰਜੀ ਸੱਪਾਂ ਦੇ ਤਾਂ ਪੁੱਤ ਡੰਗ ਮਾਰਨੋ ਨਾ ਰਹਿੰਦੇ ਚੂੜੀਆਂ ਚ ਦੁੱਧ ਵੀ ਪਿਆ ਲੋ ਜਿੰਨਾ ਮਰਜੀ ਸਾਹਮਣੇ ਜੇ ਹੁੰਦਾ ਲੋਕ ਰੱਬ ਨੂੰ ਵੀ ਵੇਚ ਖਾਂਦੇ ਨਹੀਂ ਇਤਵਾਰ ਤਾਂ ਪਲਾ ਲੋ ਜਦੋਂ ਮਰਜੀ ਸੰਗ ਸਿਲਾ ਖਾਰੇ ਖੋਨਾ ਕਦੇ ਭੁੱਕੀ ਤੇ ਕਦੇ ਫੀਮ ਵੇਚੀ ਕਦੇ ਠਾਣੇ ਤੇ ਕਦੇ ਰਿਹਾ ਜੇਲ ਬਾਬਾ ਸਾਧ ਬਣ ਕੇ ਪੈਸੇ ਦੀ ਤੋਟ ਹੈ ਨੀ ਨੋਟ ਗਿਣ ਤੋਂ ਮਿਲੇ ਨਾ ਜੇਲ ਬਾਬਾ ਹਰ ਇੱਕ ਨੂੰ ਬਾਬਾ ਪੁੱਤ ਬਖਸ਼ੇ ਲਾਈ ਕਾਕਿਆਂ ਦੀ ਬੈਠਾ ਸੇਲ ਬਾਬਾ ਜਤੀ ਸਤੀ ਤੇ ਕਹਿੰਦੇ ਬ੍ਰਹਮ ਜੋਗੀ ਔਰਤ ਨਾਲ ਨੀ ਰੱਖਦਾ ਮੇਲ ਬਾਬਾ ਹੁਣ ਲੱਭਦੇ ਫਿਰਨ ਸਟੇਸ਼ਨਾਂ ਤੇ ਵੇ ਸੰਗ ਦਿਲਾ ਤੇ ਲੈ ਕੇ ਕੁੜੀ ਨੂੰ ਚੜ ਗਿਆ ਨਹੀਂ ਨਹੀਂ ਮੇਲ ਬਾਬਾ ਤੇ ਲੈ ਕੇ ਕੁੜੀ ਨੂੰ ਚੜ ਗਿਆ ਟ੍ਰੇਨ ਬਾਬਾ
ਬਾਤਾਂ ਕਿਆ ਬਾਤਾਂ ਬਹੁਤ ਬਹੁਤ ਧੰਨਵਾਦ ਸਾਰੇ ਮਿੱਤਰਾਂ ਦਾ ਫਰਮਾਇਸ਼ਾਂ ਵੀ ਪਹੁੰਚ ਗਈਆਂ ਤੇ ਤੁਹਾਡੇ ਕੰਮ ਕਾਰ ਜਿਹੜੇ ਨੇ ਤੁਸੀਂ ਕਰ ਰਹੇ ਹੋ ਉਹਦੀ ਵੀ ਜਾਣਕਾਰੀ ਮਿਲ ਗਈ ਤੇ ਨਾਲ ਨਾਲ ਸਰਦਾਰ ਪਰਮਿੰਦਰ ਸਿੰਘ ਜੀ ਵੀ ਹਾਜ਼ਰ ਨੇ ਪਰਮਿੰਦਰ ਜੀ ਸਵਾਗਤ ਹੈ ਜੀ ਆਇਆਂ
ਮਿਹਰਬਾਨੀ ਵੱਡੇ ਵੀਰ ਸਰਦਾਰ ਅਮਰੀਕ ਸਿੰਘ ਜੀ ਤੇ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਜਿੱਥੇ ਤੱਕ ਵੀ ਤੁਸੀਂ ਇਹਨਾਂ ਪ੍ਰੋਗਰਾਮਾਂ ਦਾ ਆਨੰਦ ਮਾਣ ਰਹੇ ਹੋ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਤੁਹਾਡੇ ਮਨ ਪਾਉਂਦੇ ਗੀਤ ਸੰਗੀਤ ਨੂੰ ਤੁਹਾਡੇ ਤੱਕ ਹਾਜ਼ਰ ਕਰਨਾ ਹੈ ਉੱਥੇ ਸਥਾਨਕ ਖਬਰਾਂ ਰਹਿਣਗੀਆਂ ਕਮਿਊਨਿਟੀ ਨੋਟਿਸ ਰਹਿਣਗੇ ਅਤੇ ਨਾਲ ਨਾਲ ਪੰਜਾਬ ਦੀਆਂ ਖਬਰਾਂ ਵੀ ਹੋਣਗੀਆਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਭਾਅ ਜੀ ਉਹਨਾਂ ਨੇ ਸਵਰਨ ਟਹਿਣਾ ਬਹੁਤ ਜਲਦ ਸਾਡੇ ਨਾਲ ਹੋ ਜਾਣਗੇ ਉਹ ਗੱਡੀ ਭਜਾਈ ਜਾਂਦੇ ਕਿਸੇ ਪਾਸੇ ਨੂੰ ਪੰਜਾਬ ਚ
ਨਹੀਂ ਤਾਂ ਹੁਣੇ ਜੁੜ ਜਾਣੀ ਸੀ ਤਾਰਾਂ
ਲੋਕਡਾਊਨ ਦੇ ਵਿੱਚ ਵੀ ਹਾਂਜੀ ਉਹਨਾਂ ਨੂੰ
ਟਕਾਈ ਭਾਈ ਕਹਿੰਦੇ ਗੱਡੀ ਥੋੜੀ ਜਿਹੀ ਪਾਸੇ ਲਾ ਕੇ ਗੱਲ ਕਰਦੇ ਹਾਂ ਜੀ ਸੋ ਇਸ ਕਰਕੇ ਟਾਈਮ ਲੱਗੇਗਾ
ਜੀ ਸੋ ਸ਼ੁਰੂਆਤ ਕਰਦੇ ਹਾਂ ਜੀ ਪ੍ਰੋਫੈਸਰ ਗੁਰਭਜਨ ਗਿੱਲ ਬਹੁਤ ਜੀ ਨਾਮਵਰ ਗਾਇਕ ਗਜ਼ਲਗੋ ਨੇ ਔਰ ਕਵਿਤਾ ਦੇ ਵਿੱਚ ਉਹਨਾਂ ਦਾ ਬਹੁਤ ਪਕੜ ਬਹੁਤ ਹੈ ਉਹਨਾਂ ਦੀ ਸਥਾਨਕ ਜਿਹੜੇ ਸਾਡੇ ਸ਼ਾਇਰ ਨੇ ਉਹਨਾਂ ਦੇ ਵੀ ਕਲਾਮ ਦੀ ਉਡੀਕ ਰਹੇਗੀ ਬਹਿਰਾਲ ਪ੍ਰੋਗਰਾਮ ਦੇ ਸ਼ੁਰੂਆਤੀ ਦੌਰ ਦੇ ਵਿੱਚ ਜਿੱਥੇ ਗਿੱਲ ਸਾਹਿਬ ਨੂੰ ਯਾਦ ਕਰਦੇ ਹਾਂ ਕਿ ਆਪਣੀ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਬੇਸ਼ਰਮਾ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ ਇਹ ਜੋ ਆਤਿਸ਼ਬਾਜ਼ੀ ਸਾਨੂੰ ਵੇਚ ਰਿਹਾ ਏ ਆਪਣੀ ਚੀ ਚੀ ਝੁਲਸ ਜਾਣ ਤੇ ਡਰ ਜਾਂਦਾ ਹੈ ਰੱਬਾ ਰੱਬਾ ਰੁਕਦਿਆਂ ਪਿੰਡ ਮਰ ਚੱਲੇ ਨੇ ਰੱਬਾ ਰੱਬਾ ਕੂਕਦਿਆਂ ਪਿੰਡ ਮਰ ਚੱਲੇ ਨੇ ਕਾਲਾ ਬੱਦਲ ਸ਼ਹਿਰਾਂ ਉੱਤੇ ਵਰ ਜਾਂਦਾ ਹੈ ਤੀਰ ਅਤੇ ਤਲਵਾਰ ਜਿਸਮ ਨੂੰ ਕੁਝ ਨਹੀਂ ਕਹਿੰਦੇ ਆਪਣੀ ਨਜ਼ਰੋਂ ਗਿਰ ਕੇ ਬੰਦਾ ਮਰ ਜਾਂਦਾ ਹੈ ਬਹੁਤੀ ਵਾਰੀ ਜਾਗਦਿਆਂ ਹਿੰਮਤ ਨਹੀਂ ਪੈਂਦੀ ਜੋ ਕੁਝ ਬੰਦਾ ਸੁਪਨੇ ਦੇ ਵਿੱਚ ਕਰ ਜਾਂਦਾ ਹੈ ਮਾਂ ਬੋਲੀ ਮਾਂ ਧਰਤੀ ਤੇ ਮਾਂ ਜਨਨੀ ਕੋਲੋਂ
ਜੀ
ਮਾਂ ਬੋਲੀ ਮਾਂ ਧਰਤੀ ਤੇ ਮਾਂ ਜਨਨੀ ਕੋਲੋਂ ਟੁੱਟ ਕੇ ਬੰਦਾ ਮਰਦਾ ਮਰਦਾ ਮਰ ਜਾਂਦਾ ਹੈ
ਕਿਆ ਬਾਤ
ਸੋ ਖੂਬਸੂਰਤ ਅੰਦਾਜ਼ ਤੇ ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਗੱਲਾਂ ਤੁਹਾਡੇ ਵੀ ਮਨ ਦੇ ਵਿੱਚ ਕੋਈ ਖਿਆਲ ਹੋਣ ਕੋਈ ਫਰਮਾਇਸ਼ ਹੋਵੇ ਜ਼ਰੂਰ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਨਵੇਂ ਤੇ ਪੁਰਾਣੇ ਗੀਤ ਸੰਗੀਤ ਦੇ ਵਿੱਚੋਂ ਕੁਝ ਅੰਦਾਜ਼ ਤੁਹਾਡੇ ਲਈ ਹਾਜ਼ਰ ਕਰਦੇ ਹਾਂ ਗੁਰਦਾਸ ਮਾਨ ਦੇ ਤੇ ਨਾਲ ਨਾਲ ਰਾਜ ਰਣਜੋਤ ਦੇ ਮਿਲੇ ਜਿਹੜੇ ਲਿਖੇ ਤੇ ਗਾਏ ਸਟਾਈਲ ਦੇ ਵਿੱਚ ਨਵੀਂ ਐਲਬਮ ਦੇ ਵਿੱਚੋਂ ਦਿਲਜੀਤ ਦੁਸਾਂਝ ਕੁਝ ਗੱਲਾਂ ਕਰਦਾ ਲਓ ਫਿਰ ਸੁਣਦੇ ਹਾਂ
ਜਾ ਮਿਲੇ ਜਾਂ ਨਾ ਮਿਲੇ ਕੋਈ ਗਮ ਨਹੀਂ ਤੇਰੇ ਦਿਲ ਚ ਥੋੜੀ ਥਾਂ ਮਿਲੇ ਜਾਂ ਨਾ ਮਿਲੇ ਕੋਈ ਗਮ ਨਹੀਂ ਸੁਣ ਸੋਹਣਿਆ ਤੇਰੀ ਯਾਦ ਨਾ ਵੇ ਮੈਂ ਖੇਡਦੀ ਦਿਨ ਰਾਤ ਵੇ ਤੇਰਾ ਇਸ਼ਕ ਸਿਰ ਚੜ ਬੋਲਦਾ ਹੁਣ ਇਸ਼ਕ ਸਾਡੀ ਜ਼ਾਤ ਵੇ ਤੇਰੀ ਛੋਹ ਦੇ ਸੁਪਨੇ ਵੇਖਦਾ ਗੁਸਤਾਖ ਦਿਲ ਸਾਰੀ ਰਾਤ ਵੇ ਹੰਝੂਆਂ ਦੇ ਮੋਤੀ ਕਰਕੇ ਹੰਝੂਆਂ ਦੇ ਮੋਤੀ ਕਰਕੇ ਵੇ ਮੈਂ ਹੌਂਕਿਆਂ ਨੂੰ ਲੋਰੀਆਂ ਸਿਖਾਈਆਂ ਤੇਰੀ ਦਿੱਤੀ ਪੀੜ ਸਾਂਭਦੀ ਸਾਡੇ ਚਾਂ ਅਸਾਂ ਤਾਂ ਤੇਰੇ ਪੈਰ ਦੀ ਜੁੱਤੀ ਭਾਵੇਂ ਲਾ ਸੱਜਣਾ ਭਾਵੇਂ ਪਾ ਭਾਵੇਂ ਦਿਲ ਰੱਖ ਲੈ ਭਾਵੇਂ ਸਾ ਕਦੇ ਦਿਲ ਕਰੇ ਤੇਰੇ ਹੋਣ ਨੂੰ ਮੋਢੇ ਤੇ ਸਿਰ ਧਰ ਰੋਣ ਨੂੰ ਕਣ ਤੇਰੀ ਵਿੱਚ ਸੌਣ ਨੂੰ ਮੱਥੇ ਤੋਂ ਨਜ਼ਰਾਂ ਲਾਉਣ ਨੂੰ ਰਾਜ ਤੇਰੇ ਸ਼ਹਿਰ ਜੋ ਗਈ ਰਾਜ ਤੇਰੇ ਸ਼ਹਿਰ ਜੋ ਗਈ ਮਾਂ ਨੂੰ ਰੋਕ ਕੇ ਦੁਆਵਾਂ ਨੇ ਸੁਣਾਈਆਂ ਤੇਰੀ ਦਿੱਤੀ ਪੀੜ ਸਾਂਭਦੀ ਵੇ ਮੈਂ ਹਾਸਿਆਂ ਨਾ ਕਰਦੀ ਲੜਾਈਆਂ ਪੁੱਛ ਲੈ ਆਣ ਕੇ ਭਾਵੇਂ ਬੇਗਾਨਾ ਜਾਣ ਕੇ ਅਸੀਂ ਆਖਰੀ ਸਾਹ ਛਾਣ ਕੇ ਮਰ ਜਾਣਾ ਦੀਦਾਂ ਮਾਣ ਕੇ ਮਰ ਕੇ ਵੀ ਅਸੀਂ ਸੱਜਣਾ ਮਰ ਕੇ ਵੀ ਅਸੀਂ ਸੱਜਣਾ ਤੇਰੇ ਮੁੱਖ ਤੋਂ ਨਾ ਨਜ਼ਰਾਂ ਹਟਾਈਆਂ ਤੇਰੀ ਦਿੱਤੀ ਪੀੜ ਸਾਂਭਦੀ ਵੇ ਮੈਂ ਹਾਸਿਆਂ ਨਾ ਲੜਾਈਆਂ ਤੇਰੀ ਦਿੱਤੀ ਪੀੜ ਸਾਂਭਦੀ ਤੇਰੀ ਦਿੱਤੀ ਪੀੜ ਸਾਂਭਦੀ
ਤੁਹਾਡੇ ਲਈ ਪੇਸ਼ ਨੇ ਰੇਡੀਓ ਸਪਾਈਸ ਦੇ ਵੱਲੋਂ ਕਮਿਊਨਿਟੀ ਜਾਣਕਾਰੀਆਂ ਪਾਪਾ ਟੋਏ ਵਿੱਚ 3 ਬੈਡਰੂਮ ਘਰ ਚੰਗੀ ਹਾਲਤ ਵਿੱਚ ਕਿਰਾਏ ਵਾਸਤੇ ਉਪਲਬਧ ਹੈ ਫੋਨ ਕਰੋ 021-382-814 ਕਾਉਂਟੀ ਸਮੈਰਿਕੋ ਹੈਲਥ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਹੈ ਜੇਕਰ ਤੁਸੀਂ ਮਿਡਲਮੋਰ ਹਸਪਤਾਲ ਵਿੱਚ ਆਪਣੇ ਪਰਿਵਾਰ ਦੇ ਮੈਂਬਰ ਨੂੰ ਵਿਜ਼ਿਟ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਯਾਦ ਰੱਖੋ ਮਰੀਜ਼ਾਂ ਨੂੰ ਮਿਲਣ ਦਾ ਸਮਾਂ ਦੁਪਹਿਰ 2 ਵਜੇ ਤੋਂ ਰਾਤ 8 ਵਜੇ ਤੱਕ ਹੈ ਅਤੇ ਇੱਕ ਸਮੇਂ ਉੱਤੇ ਇੱਕ ਮਰੀਜ਼ ਨੂੰ ਸਿਰਫ 2 ਲੋਕਾਂ ਦੇ ਲਈ ਮਿਲਣ ਦੀ ਮਨਜ਼ੂਰੀ ਹੈ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਸੰਬੰਧੀ ਮਸ਼ਵਰਾ ਲੈਣਾ ਹੋਵੇ ਤੇ ਨਿਊਜ਼ੀਲੈਂਡ ਦੇ ਵਿੱਚ ਹੈਲਥ ਲਾਈਨ ਦੇਸ਼ ਭਰ ਦੇ ਵਿੱਚੋਂ ਕਿਤੋਂ ਵੀ ਤੁਸੀਂ ਫ੍ਰੀ ਕਾਲ ਕਰ ਸਕਦੇ ਹੋ 0800-611-116 ਹੈਲਥ ਲਾਈਨ ਦੀ ਫ੍ਰੀ ਕਾਲ ਉੱਤੇ ਸੰਪਰਕ ਕਰਕੇ ਤੁਸੀਂ ਆਪਣੀ ਬਿਮਾਰੀ ਸੰਬੰਧੀ ਸਲਾਹ ਹਾਸਲ ਕਰ ਸਕਦੇ ਹੋ ਨਿਊਜ਼ੀਲੈਂਡ ਦੇ ਵਿੱਚ ਸਤੰਬਰ ਦੇ ਅੱਧ ਵਿੱਚ ਰਾਸ਼ਟਰੀ ਚੋਣਾਂ ਹੋਣੀਆਂ ਨੇ ਜਿਸ ਦੇ ਲਈ ਤੁਸੀਂ ਵੋਟਰ ਦੇ ਤੌਰ ਤੇ ਜੇਕਰ ਹਾਲੇ ਤੱਕ ਰਜਿਸਟਰ ਨਹੀਂ ਹੋਏ ਤੇ ਤੁਸੀਂ ਫ੍ਰੀ ਫੋਨ ਉੱਤੇ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ 0800-367-656 ਉੱਤੇ ਜਾਣਕਾਰੀ ਹਾਸਲ ਕਰਕੇ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਵੋਟਰ ਦੇ ਤੌਰ ਤੇ ਰਜਿਸਟਰਡ ਹੋ ਸਕਦੇ ਹੋ ਜੇਕਰ ਤੁਸੀਂ ਉਦਾਸ ਹੋ ਬੇਚੈਨ ਹੋ ਆਪਣੀ ਨਿਰਾਸ਼ਤਾ ਨੂੰ ਦੂਰ ਪਜਾਉਣ ਦੇ ਲਈ ਸਰਕਾਰ ਵੱਲੋਂ ਡਿਪਰੈਸ਼ਨ ਹੈਲਪਲਾਈਨ 24 ਘੰਟੇ 7 ਦਿਨ ਉਪਲਬਧ ਨੇ ਜਿਸ ਦੇ ਲਈ ਫ੍ਰੀ ਫੋਨ ਕਰ ਸਕਦੇ ਹੋ 0800-111-757 0800-111-757 ਜਾਂ ਫਿਰ ਆਪਣੇ ਮੋਬਾਈਲ ਫੋਨ ਤੋਂ ਤੁਸੀਂ ਟੈਕਸਟ ਰਾਹੀਂ ਸੁਨੇਹਾ ਭੇਜ ਸਕਦੇ ਹੋ 4202 ਨੰਬਰ ਉੱਤੇ 4202 ਉੱਤੇ ਵੀ ਤੁਸੀਂ ਸੁਨੇਹਾ ਭੇਜ ਸਕਦੇ ਹੋ ਐਮਰਜੈਂਸੀ ਹਾਲਾਤਾਂ ਵਿੱਚ ਤੁਸੀਂ 111 ਉੱਤੇ ਕਾਲ ਕਰ ਸਕਦੇ ਹੋ ਜੇਕਰ ਕੋਈ ਜ਼ਰੂਰੀ ਖਦਸ਼ਾ ਜਾਂ ਐਮਰਜੈਂਸੀ ਨਹੀਂ ਹੈ ਤੇ ਤੁਸੀਂ 105 ਨੰਬਰ ਉੱਤੇ ਡਾਇਲ ਕਰ ਸਕਦੇ ਹੋ ਯਾਨੀ 105 ਉੱਤੇ ਤੁਸੀਂ ਜ਼ਿਆਦਾ ਜ਼ਰੂਰੀ ਨਾ ਹੋਣ ਵਾਲੀਆਂ ਸ਼ਿਕਾਇਤਾਂ ਜਾਂ ਮਾਮਲੇ ਦਰਜ ਕਰਵਾ ਸਕਦੇ ਹੋ ਰੇਡੀਓ ਸਪਾਈਸ ਉੱਤੇ ਤੁਹਾਡੇ ਲਈ ਕਮਿਊਨਿਟੀ ਨੋਟਿਸ ਬਿਲਕੁਲ ਮੁਫ਼ਤ ਵਿੱਚ ਪੇਸ਼ ਕੀਤੇ ਜਾਂਦੇ ਹਨ ਇਹਨਾਂ ਜਾਣਕਾਰੀਆਂ ਦੇ ਵਿੱਚ ਤੁਸੀਂ ਕੋਈ ਹੋਰ ਕਮਿਊਨਿਟੀ ਜਾਣਕਾਰੀ ਦਾ ਇਜ਼ਾਫਾ ਕਰਨਾ ਹੋਵੇ ਤੁਸੀਂ ਸਾਨੂੰ 021-409-622 ਉੱਤੇ ਸੰਪਰਕ ਕਰ ਸਕਦੇ ਹੋ ਜਾਂ ਟੈਕਸਟ ਮੈਸੇਜ ਰਾਹੀਂ ਸੁਨੇਹਾ ਭੇਜ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ info@radiospice.co.nz ਉੱਤੇ ਵੀ ਈਮੇਲ ਕਰ ਸਕਦੇ ਹੋ
7 ਵਜੇ ਤੋਂ ਲੈ ਕੇ 8:30 ਵਜੇ ਤੱਕ ਰੇਡੀਓ ਸਪਾਸ ਦੀਆਂ ਤਰੰਗਾਂ ਉੱਤੇ ਰੌਣਕਾਂ ਅਤੇ ਮਹਿਕਾਂ ਬਖੇਰਦਾ ਪ੍ਰੋਗਰਾਮ ਸ਼ਾਮ ਸੰਧੂਰੀ ਜਿਸ ਨੂੰ ਪੇਸ਼ ਕਰਦੇ ਨੇ ਜਾਣੇ ਪਛਾਣੇ ਪੇਸ਼ਕਾਰ ਗੁਰਨੀਤ ਰੈਸੀ ਚੇਤਨ ਨੰਗੇੜੀ ਲੱਕੀ ਸੈਣੀ ਅਤੇ ਸੀਨੀਅਰ ਪੇਸ਼ਕਾਰ ਸਰਦਾਰ ਅਮਰੀਕ ਸਿੰਘ ਸੁਣਦੇ
ਰਹਿਣਾ ਲਈ ਆਪਣਾ ਭਰੋਸੇਮੰਦ ਨਾਮ ਹਮੇਸ਼ਾ ਯਾਦ ਰੱਖੋ ਐਨਜ਼ੈਡ ਇੰਡੀਅਨ ਫਲੇਮ ਮੈਨਰੇਵਾ ਦੇ ਵਿੱਚ ਨੰਬਰ 166 ਗ੍ਰੇਟ ਸਾਊਥ ਰੋਡ ਤੇ ਫੋਨ ਨੰਬਰ 2661 97
ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ ਭੰਗੜੇ ਦੀ ਟੀਮ ਡੀਜੇ ਲਾਈਵ ਢੋਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮੱਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-44-58 ਜਾਂ ਫਿਰ 09-212-9563
ਸਟਾਈਲ ਐਂਡ ਇਵੈਂਟਸ ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ
ਸੱਭਿਆਚਾਰ ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜੋ punjabiherald.co.nz
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ
What's up, dog? Shit, bro, this tune in the wind. What's good with it? Watch out, man. Watch out. Dil G coming, man. Oh, word. They say he the GOAT. He all the way tapped in. Yeah, dog. He killing the game. Oh, Dil G. Watch out. Watch out.
ਬਿਲਕੁਲ ਦਲਜੀਤ ਦਾ ਗੀਤ ਹੈ ਜੀ ਚੱਲ ਰਹੇ ਅੱਜ ਕੱਲ ਇਹ ਟ੍ਰੈਂਡ ਆ ਸੋ ਉਸਨੇ ਗੀਤ ਕਾਫੀ ਕੱਢੇ ਨੇ ਉਹਨਾਂ ਦੇ ਵਿੱਚੋਂ ਜਿਹੜੇ ਜਿਹੜੇ ਤੁਹਾਨੂੰ ਚੰਗੇ ਲੱਗਦੇ ਆ ਕਿਸੇ ਤਰ੍ਹਾਂ ਦਾ ਹੁਣ ਇਹ ਗੀਤ ਤਕਰੀਬਨ ਠੀਕ ਲੱਗਦਾ ਜੀ ਸਾਨੂੰ ਕਿ ਹਾਂਜੀ ਵਧੀਆ ਲੱਗਿਆ
ਜੀ ਵੈਸੇ ਸਮੇਂ ਸਮੇਂ ਦੀ ਗੱਲ ਆ ਵੀ ਇਹਦੇ ਤੋਂ ਵੀ ਉਲਟ ਇੱਕ ਤਸਵੀਰ ਦਾ ਇੱਕ ਪਾਸਾ ਹੋਰ ਆ
ਜੀ ਜੀ
ਜਿਹਦੇ ਬਾਰੇ ਨਾ ਲੋਕਡਾਊਨ ਦੀ ਆਪਣੀ ਹੁਣ ਆਫ ਏਅਰ ਗੱਲ ਚੱਲਦੀ ਸੀ ਬਹੁਤ ਲੋਕ ਹੁਣ ਆਪਣੇ ਨੇੜੇ ਹੋ ਗਏ ਭਾਜੀ
ਜੀ ਬਿਲਕੁਲ
ਪਰਖ ਬਹੁਤ ਹੋਈ
ਉਹਨਾਂ ਨੂੰ ਕਹਿ ਸਕਦੇ ਆ
ਥੋੜੇ ਥੋੜੇ ਸਮੇਂ ਦੇ ਵਿੱਚ ਨਾ ਪਰਖ ਬੜੀ ਹੋਈ
ਜੀ
ਆਪਣੇ ਕਰੀਬੀ ਰਿਸ਼ਤਿਆਂ ਬਾਰੇ ਤੁਹਾਨੂੰ ਜ਼ਿਆਦਾ ਪਤਾ ਲੱਗਣ ਲੱਗਾ ਕਿਉਂਕਿ ਉਹ ਨੱਠ ਭਜਾਈ ਤੋਂ ਵਿਹਲ ਮਿਲ ਗਈ ਤਾਂ ਕਹਿ ਲਓ
ਕੁਦਰਤ ਨੇ
ਬਿਠਾ ਕੈਲੰਡਰ ਹੀ ਉਸ ਨਾਲ ਬਦਲ ਦਿੱਤੇ ਹਾਂ ਜੀ ਉਹ ਸਰਤਾਜ ਨੇ ਵੀ ਇਸ ਦੌਰਾਨ ਇੱਕ ਗੀਤ ਲਿਖਿਆ ਸੀ ਉਹ ਚ ਲਿਖਿਆ ਵੀ ਉਹੀ ਕਈ ਸ਼ਖਸ ਨਿਰਾਲੇ ਜੱਗ ਤੇ ਮਸ਼ਹੂਰ ਹੋਏ ਆਪੇ ਦੇ ਨੇੜੇ ਹੋ ਗਏ
ਜੀ
ਪਰ ਜੱਗ ਤੋਂ ਦੂਰ ਹੋਏ
ਸੋ
ਬਾਹਰਲੀ ਦੁਨੀਆਂ ਨਾਲ ਡਿਸਕਨੈਕਟ ਹੋ ਗਏ ਲੋਕ ਜਿਹੜੇ ਅੰਦਰ ਜੁੜੇ ਆ ਨਾ ਮੈਨੂੰ ਇਹ ਲੱਗਦਾ ਹੁੰਦਾ ਵੀ ਜਿਹੜੀ ਸਾਡੇ ਧਰਮਾਂ ਦੇ ਵਿੱਚ ਵੀ ਖਾਸ ਤੌਰ ਤੇ ਇਸ ਚੀਜ਼ ਦੀ ਜ਼ਰੂਰਤ ਉਹ ਸਾਡੀ ਸਾਦਗੀ
ਜੀ
ਸਾਡੀ ਸਹਿਜ ਦੇ ਵਿੱਚੋਂ ਨਿਕਲੀ ਸੀ ਪਰ ਸਮਾਂ ਪਾ ਕੇ ਹੁਣ ਅਸੀਂ ਜਿਹੜੇ ਪੰਜਾਬ ਦੇ ਜੰਮੇ ਜਾਏ ਆ ਜਦੋਂ 150 ਤੋਂ ਵੀ ਵੱਧ ਮੁਲਕਾਂ ਦੇ ਵਿੱਚ ਬਿਖਰ ਗਏ ਜਾ ਕੇ ਲੇਕਿਨ ਜਿਹੜੇ ਗੁਰੂ ਸਾਹਿਬ ਦੇ ਬਖਸ਼ੇ ਸੁਨਹਿਰੇ ਸਿਧਾਂਤ ਸੀਗੇ ਉਹ ਅਸੀਂ ਕਿਤੇ ਨਾ ਕਿਤੇ ਮਾਂ ਬਾਪ ਨੇ ਤਾਂ ਆਪਣੇ ਵੱਲੋਂ ਦਿੱਤੇ ਸਾਨੂੰ ਸਾਡੀ ਨਲਾਇਕੀ ਸੀ ਕਿ ਅਸੀਂ ਉਹਨਾਂ ਨੂੰ ਉਦਾਂ ਲੈ ਨਹੀਂ ਸਕੇ ਸੋ ਕੁਦਰਤ ਨੇ ਸਾਨੂੰ ਸਮਾਂ ਯਾਦ ਕਰਾਇਆ ਮੈਂ ਇਹ ਪਰਸਨਲੀ ਮੰਨ ਕੇ ਚੱਲਦਾ ਮੇਰੀ ਆਪਣੇ ਪਿਤਾ ਜੀ ਨਾਲ ਵੀ ਗੱਲ ਹੁੰਦੀ ਸੀ
ਸਭ ਨੂੰ ਕਰਾਇਆ
ਲਾਕਡਾਊਨ ਦੌਰਾਨ ਉਹਨੇ ਮੈਨੂੰ ਸਾਫ਼ ਕਿਹਾ ਕਹਿੰਦੇ ਵੀ ਕਾਕਾ ਹੁਣ ਦੇਖ ਲਓ ਹੁਣ ਭੰਨ ਲਓ ਜਿਹੜੀ ਲੱਤ ਭੰਨਣੀ ਆ
ਬਿਲਕੁਲ ਮੈਂ ਇੱਥੇ ਜਾਣਾ ਜੀ ਮੈਂ ਉੱਥੇ ਜਾਣਾ ਜੀ ਬੈਠੋ ਘਰੇ
ਹੈਗਾ ਵੀ ਗੱਲ ਤਾਂ ਪਿਤਾ ਜੀ ਠੀਕ ਆ
ਬਿਲਕੁਲ
ਵੀ ਕੁਦਰਤ ਜਿਹੜੀ ਆ ਨਾ ਵੀ ਉਹ ਕਹਿੰਦਾ ਨਾ ਵੀ ਰੱਬ ਦੀ ਮਰਜ਼ੀ ਦਾ ਕੋਈ ਕੀ ਕਰ ਲੂ ਮੁਟਿਆਰੇ
ਬਿਲਕੁਲ ਜਿੰਨਾ ਖੂਬਸੂਰਤ ਨਿਊਜ਼ੀਲੈਂਡ ਉਹਨੇ ਖੂਬਸੂਰਤ ਲੋਕ ਨੇ ਜਿਹਨਾਂ ਨੇ ਪਾਲਣਾ
ਕੀਤਾ ਇੱਕ ਫਾਇਦਾ ਬਹੁਤ ਹੋਇਆ ਭਾਜੀ ਡੋਮੈਸਟਿਕ ਜਿਹੜੀਆਂ ਫਲਾਈਟਾਂ ਸੀ ਨਾ
ਜੀ
ਉਹ ਤੁੰਨ ਕੇ ਜਾਂਦੀਆਂ ਹੁਣ
ਬਿਲਕੁਲ ਆਪ ਜਾਣੀਆਂ ਆ ਕਿਉਂਕਿ ਲੋਕਾਂ
ਨਾਲ ਬਾਹਰਲੇ ਫਲਾਈਟ ਬੰਦ ਹੋ ਗਏ ਨੇ ਤਾਂ ਤੁਹਾਡੇ ਵਰਗਾ ਪਰਨਾ ਬੰਨ ਕੇ ਡੱਬੀ ਵਾਲਾ ਪਾਕਿਸਤਾਨ ਨੂੰ ਤੁਰ ਪੈਣਾ ਸੀ
ਤਾਂ ਪਾਕਿਸਤਾਨ ਜਾ ਜਾਣਾ ਸੀ ਆਪਾਂ ਬਿਲਕੁਲ ਨਹੀਂ ਤਾਂ ਬੰਗੇ ਦਾ ਗੇੜਾ ਵੱਜੇ ਜਾਣਾ ਸੀ
ਆ ਤੁਸੀਂ ਕੋਈ ਨਾ ਬਹਾਨਾ ਲੱਭ ਕੇ ਉਹ ਨਹੀਂ ਸਾਡੇ ਗਾਂ ਭਤੀਜੀ ਦੇ ਭਰਾ ਦਾ ਵਿਆਹ ਆ ਸਾਡੇ ਉਹ ਫਲਾਨੇ ਦੇ ਗਾਂ ਉਹਨਾਂ ਦੇ ਏਦਾਂ ਜਨਮ ਦਿਨ ਆ
ਅਗਲੇ ਸਾਲ ਵਿਆਹ ਹੈ ਜੁਲਾਈ ਦੇ ਵਿੱਚ ਕੈਨੇਡਾ ਚ ਪਰ ਹੁਣ ਦੇਖਦੇ ਹਾਂ ਕਦੋਂ ਤੱਕ ਕੈਨੇਡਾ ਸਾਨੂੰ ਕਹਿੰਦੇ ਵੀ ਆਓ ਭਾਈ
ਸਮਰ ਹੁੰਦੀ ਜੀ ਉੱਥੇ
ਸਮਰ ਹੁੰਦੀ ਜੁਲਾਈ
ਕੱਲ ਰਾਤੀ ਸਰਬਜੀਤ ਚੀਮਾ ਉਹਨਾਂ ਨਾਲ ਗੱਲ ਹੋ ਰਹੀ ਸੀ ਵੈਨਕੂਵਰ ਉਦੋਂ ਰਾਤ ਦੇ 12 ਵਜੇ ਸੀ ਜਦੋਂ ਮੈਂ ਤੇ ਨਵਤੇਜ ਪ੍ਰੋਗਰਾਮ ਕਰ ਲੱਗੇ ਨਾ 7-9 ਵਾਲਾ
ਬਿਲਕੁਲ ਬਿਲਕੁਲ
ਤੇ ਬੜੀ ਸੋਹਣੀ ਉਹਨਾਂ ਦਾ ਵੀ ਨਵਾਂ ਗੀਤ ਆਇਆ ਜੀ ਉਹ ਵੀ ਆਪਾਂ
ਉਹ ਵੀ ਚਲਾਵਾਂਗੇ ਹਾਂਜੀ
ਸੋ ਚੀਮੇ ਉਹਨਾਂ ਨੇ ਦੱਸਿਆ ਕਹਿੰਦੇ ਵੀ ਸਾਡੇ ਇੱਥੇ ਗਰਮੀਆਂ ਉਹ ਟੀ ਸ਼ਰਟ ਪਾ ਕੇ ਬੈਠੇ ਸੀ ਫੁੱਲਾਂ ਵਾਲੀ
ਜੀ
ਤੇ ਅਸੀਂ ਮੂਹਰੋਂ ਜੈਕਟਾਂ ਜੋਗਟਾਂ ਕੋਟ ਕਾਟ ਕੱਸੇ ਉਹ ਕਹਿੰਦੇ ਕੀ ਗੱਲ ਠੰਡ ਆ ਉੱਥੇ ਮੈਂ ਕਿਹਾ ਵੀ ਆਹੋ ਭਰਾਵਾ ਇੱਥੇ ਦੂਜਾ ਐਂਡ ਆ
ਸਾਡਾ ਓਪੋਜਿਟ
ਸਾਡੇ ਤਾਂ ਠੰਡ ਆ ਤੇ ਬੜਾ ਦੇਖੋ ਤੁਸੀਂ ਇਹ ਦੇਖੋ ਵੀ ਅੱਜ ਸਾਇੰਸ ਨੇ ਜਾਂ ਟੈਕਨੋਲੋਜੀ ਨੇ ਕਿੰਨੀ
ਦੁਨੀਆ ਨੇੜੇ ਕਰਦੇ
ਤੇ ਉਹ ਰਹਿਮਤ ਕੀਤੀ ਆ ਵੀ ਇੱਕ ਪਿੰਡ ਬਣ ਗਿਆ ਜੀ
ਹਨਾ ਪਿੰਡ ਬਣ ਗਿਆ
ਕਿੱਥੇ ਬੰਦਾ ਬੈਠਾ ਉਹ ਵੀਡੀਓ ਰਾਹੀਂ ਬੀ ਲਾਈਵ ਰਾਹੀਂ ਸਾਡੇ ਨਾਲ ਗੱਲਾਂ ਕਰ ਰਿਹਾ ਮੂਹਰੇ ਬੈਠਾ
ਤੁਹਾਨੂੰ ਉਹੀ ਦੱਸ ਰਿਹਾ ਕਿ 36 ਸਾਲ ਬਾਅਦ ਮੇਰੇ ਮਿੱਤਰਾਂ ਨੇ ਮੈਨੂੰ ਲੱਭਿਆ ਤੇ 86 ਦੀ ਅਸੀਂ ਦਸਵੀਂ ਕੀਤੀ ਵਾ ਸੋ 86 ਬੀ ਉਹਨਾਂ ਨੇ ਕਲੱਬ ਵੀ ਬਣਾ ਦਿੱਤਾ 35-36 ਬੰਦੇ ਆ ਗਾਹ ਪਿਆ ਰਹਿੰਦਾ
ਛੱਤੀਆਂ ਜੋ ਕਈ 36 ਟਾਇਰ ਵਾਲੇ ਟਰੱਕ ਵੀ ਚਲਾਉਣ ਲੱਗ ਪਿਆ ਕੈਨੇਡਾ
ਬਿਲਕੁਲ ਬਿਲਕੁਲ ਸੋ ਕਈ ਕਾਫੀ ਕੰਮ ਆਪਣੇ ਆਪਣੇ ਕੰਮ ਕਾਰ ਦੇ ਵਿੱਚ ਰੁੱਝੇ ਹੋਏ ਨੇ ਕੋਈ ਐਕਸ਼ਨ ਨੇ ਕੋਈ ਕੁਛ ਨੇ ਸੋ ਇੱਕ ਵਰਲਡ ਸੰਸਥਾ ਜਿਹੜੀ ਆ ਉਹ ਚਲਾ ਰਿਹਾ ਮਿੱਤਰ ਸਾਡਾ ਰੌਕੀ ਉਹ ਕਹਿੰਦਾ ਕਿ ਸਾਰੀ ਦੁਨੀਆਂ ਦੇ ਵਿੱਚ ਜਿਵੇਂ ਜਿਹੜੀ ਵਾਰ ਹੈ ਜਾਂ ਕੋਈ ਡੈਥ ਹੁੰਦੀ ਹੈ ਦੁਨੀਆਂ ਭਰ ਦੇ ਵਿੱਚ ਉਹ ਨਹੀਂ ਹੋਣੀ ਚਾਹੀਦੀ ਸੋ ਇਸ ਤਰ੍ਹਾਂ ਦੀਆਂ ਸੰਸਥਾਵਾਂ ਜਿਹੜੀਆਂ ਨੇ ਇਹ ਮਿੱਤਰ ਪਿਆਰੇ ਚਲਾ ਰਹੇ ਨੇ ਸੋ ਉਹਨਾਂ ਦੇ ਸਾਰੇ ਮਿੱਤਰ ਪਿਆਰਾਂ ਦੇ ਲਈ ਇੱਕ ਮੈਂ ਗੀਤ ਜ਼ਰੂਰ ਚਲਾ ਦੇਣਾ ਚਾਹੁੰਦਾ
ਹਾਂਜੀ ਹਾਂਜੀ ਐਮੀ ਵਿਰਕ ਨੇ ਬੜਾ ਸੋਹਣਾ ਗੀਤ ਗਾਇਆ ਸੀ ਜੀ
ਬਿਲਕੁਲ
ਵੈਸੇ ਵੀ ਦੁਨੀਆਂ 'ਚ ਕਿਤੇ ਵੀ ਰਹਿਣ
ਜੀ
ਤੰਦਰੁਸਤ ਰਹਿਣ ਯਾਰ ਸਾਡੇ ਜਿੱਥੇ ਵੀ ਆ ਤੇ ਜਿਹੜੇ ਨਿਖੜ ਗਏ ਉਹਨਾਂ ਨੂੰ ਵੀ ਸ਼ਿੱਦਤ ਨਾਲ ਯਾਦ ਕਰਦੇ
ਜੀ ਜੀ ਬਹੁਤ ਧੰਨਵਾਦ ਤੇ ਲਓ ਮਿੱਤਰ ਪਿਆਰਿਓ ਗੀਤ ਲਾਉਂਦੇ ਆ ਫਿਰ ਜਿੰਦਾਬਾਦ ਰਹਿਣ ਜਾ ਰਹੀਆਂ ਫਿਰ
ਹੁਕਮ ਦੇ ਯੱਕੇ ਆ ਸਾਨੂੰ ਆਉਂਦਾ ਚ ਨਾ ਜਾਣੀ ਬੱਲੀਏ ਥੁੱਕ ਕੇ ਜੋ ਲੈਂਦੇ ਚਟਨੀ ਓਏ ਜ਼ਿੰਦਾਬਾਦ ਰਹਿਣ ਬਿੱਲ ਯਾਰੀਆਂ ਜਿੰਨਾ ਕਰਕੇ ਤੇ ਆਉਂਦਾ ਜਟਨੀ ਜ਼ਿੰਦਾਬਾਦ ਰਹਿਣ ਬਿੱਲ ਯਾਰੀਆਂ ਜਿੰਨਾ ਕਰਕੇ ਤੇ ਆਉਂਦਾ ਜਟਨੀ ਓਏ ਜ਼ਿੰਦਾਬਾਦ ਰਹਿਣ ਬਿੱਲ ਯਾਰੀਆਂ ਜਿੰਨਾ ਕਰਕੇ ਤੇ ਆਉਂਦਾ ਜਟਨੀ ਪਹਿਲੀਆਂ ਚਿਠਾਰ ਨੇ ਮੇਰੇ ਨਾਲ ਤੁਰਦੇ ਨੇ ਬੱਲੀਏ ਹੱਸਦਾ ਨਾਲ ਤੁਰਦੇ ਨੇ ਬੱਲੀਏ ਕਿਵੇਂ ਲੰਘ ਜੂ ਕੋਈ ਘੂਰੀ ਵੱਟਣੀ ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਤੇ ਆਉਂਦਾ ਜੱਟਨੀ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਤੇ ਆਉਂਦਾ ਜੱਟਨੀ ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਤੇ ਆਉਂਦਾ ਜੱਟਨੀ ਬੋਲੀਏ
ਜਦੋਂ ਰੂਹ ਹੀ ਤੇਰੇ ਨਾ ਕਰਦੀ ਕਾਹਤੋਂ ਚੀਰ ਕੇ ਖਵਾਈਏ ਪਟਨੀ
ਜਿਵੇਂ ਕੋ ਦੋਸਤੋ ਗੀਤ ਸੰਗੀਤ ਫਿਰ ਚੱਲਦਾ ਰਹੇਗਾ ਲੇਕਿਨ ਫਿਲਹਾਲ ਜ਼ਰੂਰ ਅਸੀਂ ਜਾਣਕਾਰੀ ਲਵਾਂਗੇ ਪੰਜਾਬ ਪੰਜਾਬੀਅਤ ਦੀ ਗੱਲਬਾਤ ਪਾਵਾਂਗੇ ਸਵਰਨ ਸਿੰਘ ਟੈਣਾ ਜੀ ਸਾਡੇ ਨਾਲ ਹੋ ਗਏ ਨੇ ਜੀ ਆਇਆਂ ਨੂੰ ਟੈਣਾ ਸਾਹਿਬ ਸਤਿ ਸ਼੍ਰੀ ਅਕਾਲ ਹੈਲੋ ਜੀ ਟੈਣਾ ਸਾਹਿਬ ਸਤਿ ਸ਼੍ਰੀ ਅਕਾਲ ਹੈਲੋ ਹੈਲੋ ਲੱਗਦਾ ਹੀ ਚੱਲ ਗਏ ਮੈਨੂੰ ਲੱਗਦਾ ਹੁਣੇ ਤਾਂ ਗੱਲ ਹੋਈ ਹੈ ਕਹਿੰਦੇ ਮੈਂ ਗੱਡੀ ਸਾਈਡ ਤੇ ਲਾ ਲਈ ਸੀ ਪਰ ਪਤਾ ਨਹੀਂ
ਦੁਬਾਰਾ ਦੇ ਬਣ ਜੱਤ ਮੂੰਹ ਧੋਣ ਲੱਗ ਪਿਆ ਲੱਗਦਾ
ਲੱਗਦਾ ਫਿਰ ਦੁਬਾਰਾ ਲਾਣਾ ਪਊ ਮੈਨੂੰ ਲੱਗਦਾ ਚਲੋ ਦੁਬਾਰਾ ਲਾਨੇ ਆ ਜੀ ਫੋਨ ਬਣ ਕੇ ਲੱਗਦਾ ਗੱਲ ਟੈਣਾ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਅਮਰੀਕ ਬਾਈ ਜੀ ਸ਼ੁਕਰੀਆ ਤੁਹਾਡਾ ਤੇ ਸਾਰੇ ਹੀ ਜਿਹੜੇ ਸਰੋਤੇ ਨੇ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
ਟੈਣਾ ਸਾਹਿਬ ਪਹਿਲਾਂ ਤਾਂ ਇਹ ਦੱਸੋ ਵੀ ਕੋਵਿਡ 19 ਦੀਆਂ ਖਬਰਾਂ ਹਰ ਰੋਜ਼ ਸੁਰਖੀਆਂ ਦੇ ਵਿੱਚ ਰਹਿੰਦੀਆਂ ਨੇ ਲੇਕਿਨ ਇੱਕ ਹੋਰ ਵੱਡੀ ਖਬਰ ਪੰਜਾਬ ਦੇ ਮਾਝੇ ਇਲਾਕੇ ਦੇ ਵਿੱਚ ਜਿਹੜੇ ਤਿੰਨੇ ਜ਼ਿਲ੍ਹੇ ਨੇ ਤਰਨ ਤਾਰਨ ਗੁਰਦਾਸਪੁਰ ਤੇ ਅੰਮ੍ਰਿਤਸਰ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਲਗਭਗ 100 ਬੰਦਾ ਮਰ ਗਿਆ ਜੀ ਸਰਕਾਰਾਂ ਸੁੱਤੀਆਂ ਪਈਆਂ
ਬਿਲਕੁਲ ਜੀ ਸਰਕਾਰਾਂ ਸੁੱਤੀਆਂ ਪਈਆਂ 110 ਲੋਕਾਂ ਦੀ ਹੁਣ ਤੱਕ ਮੌਤ ਦੀ ਖਬਰ ਪ੍ਰਾਪਤ ਹੋਈ ਹੈ ਬਟਾਲੇ ਤਰਨ ਤਾਰਨ ਅੰਮ੍ਰਿਤਸਰ ਦੇ ਪਿੰਡਾਂ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਬੜਾ ਹੌਲਨਾਕ ਅੰਕੜਾ ਪਹਿਲੀ ਵਾਰ ਪੰਜਾਬ ਦੇ ਵਿੱਚ ਜ਼ਹਿਰੀਲੀ ਜਾਂ ਨਕਲੀ ਸ਼ਰਾਬ ਦੇ ਕਰਕੇ ਲੋਕ ਮਰੇ ਨਹੀਂ ਪਰ ਇੰਨੀ ਵੱਡੀ ਗਿਣਤੀ ਦੇ ਵਿੱਚ ਪਹਿਲੀ ਵਾਰ ਮਰੇ ਆ ਇਸ ਗੱਲ ਦਾ ਉਸ ਤੋਂ ਵੀ ਵੱਧ ਦੁੱਖ ਹੈਗਾ ਇੱਕ ਬੜੀ ਮਹੱਤਵਪੂਰਨ ਜਾਣਕਾਰੀ ਇਹ ਹੈ ਵੀ ਇੰਟੈਲੀਜੈਂਸ ਵਿਭਾਗ ਨੇ ਕੁਝ ਮਹੀਨੇ ਪਹਿਲਾਂ ਪੰਜਾਬ ਦੀ ਪੁਲਿਸ ਨੂੰ ਤੇ ਆਬਕਾਰੀ ਵਿਭਾਗ ਨੂੰ 500 ਤੋਂ ਵੱਧ ਲੋਕਾਂ ਦੀ ਇੱਕ ਸੂਚੀ ਦਿੱਤੀ ਸੀ ਵੀ ਪੰਜਾਬ ਦੇ ਵਿੱਚ ਫਲਾਣੇ ਫਲਾਣੇ ਬੰਦੇ ਆਹ ਉਹਨਾਂ ਦੇ ਐਡਰੈਸ ਆਹ ਉਹਨਾਂ ਦੇ ਬਾਪ ਦਾ ਨਾਂ ਫਲਾਣੀ ਥਾਂ ਤੇ ਰਹਿੰਦੇ ਨਗਰ ਖੇੜਾ ਆਹ ਇਹ ਨਕਲੀ ਸ਼ਰਾਬ ਦਾ ਕਾਰੋਬਾਰ ਕਰਦੇ ਆ ਨਾ ਪੁਲਿਸ ਨਾ ਇੰਟੈਲੀਜੈਂਸ ਵਿਭਾਗ ਦੇ ਕਹੇ ਮੁਤਾਬਕ ਆਬਕਾਰੀ ਵਿਭਾਗ ਨੇ ਦੁਖੀ ਦੀ ਕਾਰਵਾਈ ਨਹੀਂ ਕੀਤੀ ਜਿਹਦੇ ਕਰਕੇ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਮੌਤ ਹੋਈ ਹੈ ਜੇਕਰ ਉਸ ਵਕਤ ਪੁਲਿਸ ਸਰਗਰਮ ਹੋ ਕੇ ਕਾਰਵਾਈ ਕਰ ਲੈਂਦੀ ਤਾਂ ਸ਼ਾਇਦ ਅੱਜ 100 ਦੇ ਵਿੱਚੋਂ ਕੋਈ ਬੰਦੇ ਬਚ ਜਾਂਦੇ ਜਿਹੜੇ ਕਿ ਨਹੀਂ ਬਚੇ ਉਸ ਤੋਂ ਅਗਲੀ ਗੱਲ ਇਹ ਜੀ ਕਿ ਹੁਣ ਫੜੋ ਫੜੀ ਦਾ ਸਿਲਸਿਲਾ ਜਾਰੀ ਹੈ ਛਾਪੇ ਮਾਰਾਂਗੇ ਆਹ ਕਰਾਂਗੇ ਉਹ ਕਰਾਂਗੇ ਇਹ 2 ਹਫ਼ਤੇ ਦੀਆਂ ਖ਼ਬਰਾਂ ਤੀਜੇ ਹਫ਼ਤੇ ਕੋਈ ਨਾ ਕੋਈ ਹੋਰ ਮੁੱਦਾ ਆ ਜਾਣਾ
ਜੀ
ਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਵੀ ਇਸ ਮਾਮਲੇ ਦੇ ਉੱਤੇ ਹੁਣ ਰਾਜਨੀਤੀ ਹੋ ਰਹੀ ਹੈ ਮੈਨੂੰ ਅੱਜ ਸਵੇਰ ਦੇ ਵੇਲੇ ਇੱਕ ਖ਼ਬਰ ਪੜ੍ਹ ਕੇ ਇੰਨਾ ਦੁੱਖ ਹੋਇਆ ਤੇ ਸ਼ਰਮ ਮਹਿਸੂਸ ਹੋਈ
ਜੀ
ਆਮ ਆਦਮੀ ਪਾਰਟੀ ਦੇ ਇੱਕ ਨੇਤਾ ਦਾ ਨਾਂ ਹੈਗਾ ਰਤਨ ਸਿੰਘ ਕਾਕੜ ਕਲਾ ਉਹ ਜਨਾਬ ਕਹਿੰਦੇ ਜੀ ਜਿਹੜੇ ਇਹ 110 ਬੰਦੇ ਮਰੇ ਆ ਇਹਨਾਂ ਨੂੰ ਸ਼ਹੀਦ ਕਰਾਰ ਦੇਣਾ ਚਾਹੀਦਾ ਇਹਨਾਂ ਦੇ ਟੱਬਰਾਂ ਨੂੰ 1 ਕਰੋੜ ਰੁਪਇਆ ਦੇਣਾ ਚਾਹੀਦਾ ਮੈਂ ਇਸ ਗੱਲ ਦੇ ਨਾਲ ਤਾਂ ਸਹਿਮਤ ਹਾਂ ਵੀ ਚਲੋ ਗਰੀਬ ਪਰਿਵਾਰ ਆ ਉਹਨਾਂ ਦੀ ਮਦਦ ਹੋਣੀ ਚਾਹੀਦੀ ਆ
ਜੀ
ਪਰ ਸ਼ਹੀਦ ਕਰਾਰ ਦੇਣਾ ਚਾਹੀਦਾ ਇਹ ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਦੇ ਵਿੱਚ ਗੋਲੀਆਂ ਥੋੜੀ ਖਾਧੀਆਂ ਇਹਨਾਂ ਨੇ ਦੁਸ਼ਮਣ ਤੋਂ ਦਾਰੂ ਪੀ ਕੇ ਮਰੇ ਬੰਦੇ ਨੂੰ ਆਪਾਂ ਕਿਵੇਂ ਸ਼ਹੀਦ ਕਹਿ ਦਿਆਂਗੇ ਇਹਦਾ ਮਤਲਬ ਕਹੇ ਵੀ ਭਗਤ ਸਿੰਘ ਦੇ ਵਿੱਚ ਤੇ ਇਹਨਾਂ ਦੇ ਵਿੱਚ ਕੋਈ ਫਰਕ ਨੀ ਗਾ ਸੋ ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਕਿ ਇਸ ਵਕਤ ਕਹਿੰਦੇ ਕੀ ਆ ਕਹਿੰਦੇ ਵੀ ਕਰੋੜ ਕਰੋੜ ਰੁਪਇਆ ਟੱਬਰ ਦੇ ਇੱਕ ਜੀ ਨੂੰ ਮਿਲਣਾ ਚਾਹੀਦਾ ਇਹ ਗੱਲਾਂ ਤਾਂ ਵੈਸੇ ਨਿਰਮੂਲ ਜੀਆਂ ਪਰ ਮੈਨੂੰ ਲੱਗਦਾ ਵੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਕਿਉਂਕਿ ਘਰਾਂ ਦੇ ਵਿੱਚ ਕਈ ਥਾਵਾਂ ਤੇ ਇੱਕ ਇੱਕ ਬੰਦਾ ਹੀ ਕਮਾਉਣ ਵਾਲਾ ਸੀਗਾ ਹੁਣ ਉਹਨਾਂ ਦੇ ਘਰਾਂ ਦੇ ਵਿੱਚ ਹੋਰ ਕੋਈ ਕਮਾਉਣ ਵਾਲਾ ਨਹੀਂ ਸਰਕਾਰਾਂ ਤਾਂ ਗਲਤ ਹੈਗੀਆਂ ਹੀ ਆ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਵੀ ਜ਼ਿੰਦਗੀ ਇਹ ਸਾਡੀ ਆਪਣੀ ਆ ਹੁਣ ਮੇਰੇ 90% ਦੋਸਤ ਹੋ ਸਕਦਾ ਦਾਰੂ ਪੀਣ ਵਾਲੇ ਹੋਣ ਪਰ ਮੈਂ ਕਦੇ ਬੂੰਦ ਨਹੀਂ ਪੀਤੀ ਪਰ ਇਹੀ ਮੇਰਾ ਖਿਆਲ ਆ ਵੀ ਜੇਕਰ ਅਸੀਂ ਇਰਾਦਾ ਪੱਕਾ ਕਰੀਏ ਤਾਂ ਬੰਦੇ ਬਚੇ ਵੀ ਰਹਿ ਸਕਦੇ ਆ ਆਰਥਿਕ ਪੱਖੋਂ ਵੀ ਤੇ ਆਪਦੀ ਜ਼ਿੰਦਗੀ ਦੇ ਪੱਖ ਤੋਂ ਵੀ। ਪਰ ਇਸ ਮਾਮਲੇ ਦੇ ਉੱਤੇ ਹੁਣ ਕੁੱਕੜ ਖੇਈ ਆ ਜਿੰਨੀ ਮਰਜ਼ੀ ਉਡਾਈ ਚੱਲੋ ਜੀ।
ਤੇ ਮੁੱਖ ਮੰਤਰੀ ਇਸ ਮਾਮਲੇ ਦੇ ਵਿਚ ਕਾਫ਼ੀ ਅਸਹਿਜ ਮਹਿਸੂਸ ਹੋ ਰਹੇ ਨੇ, ਲੱਗਦਾ ਵੀ ਅਸਤੀਫ਼ਾ ਦੇਣ ਦੇ ਮਾੜੇ ਮੋਟੇ ਕੋਈ ਜ਼ਿੰਮੇਵਾਰੀ ਵਾਲੇ ਕੋਈ ਲੱਛਣ ਹੈਗੇ ਆ?
ਅੱਧਾ ਪੈਸਾ ਵੀ ਨਹੀਂ ਜੀ, ਇੱਕ ਪੈਸਾ ਵੀ ਨਹੀਂ ਉਹਨਾਂ ਨੇ, ਬਿਲਕੁਲ ਨਹੀਂ ਅਸਤੀਫ਼ਾ ਦੇਣਾ। ਮੰਗ ਕੀਤੀ ਜਾ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੁੱਲੋਂ ਆਪਣੀ ਹੀ ਪਾਰਟੀ ਦੇ ਹੋਣ ਦੇ ਬਾਵਜੂਦ, ਉਹਨਾਂ ਦੇ ਵੱਲੋਂ ਗੱਲ ਕਹੀ ਗਈ ਹੈ ਜੀ ਕਿ 4 ਹਫ਼ਤਿਆਂ ਦੇ ਵਿੱਚ ਨਸ਼ਾ ਮੁਕਤ ਕਰਨ ਦੀ ਗੱਲ ਕਰਨ ਵਾਲੇ ਜਿਹੜੇ ਮੁੱਖ ਮੰਤਰੀ ਸਾਹਿਬ ਆ ਉਹਨਾਂ ਦੇ ਰਾਜ ਦੇ ਵਿੱਚ ਇੰਨੀਆਂ ਮੌਤਾਂ ਦਾਰੂ ਦੇ ਕਰਕੇ ਹੋ ਜਾਂਦੀਆਂ ਤੇ ਦੁੱਖ ਦੀ ਗੱਲ ਹੈ। ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵੱਲੋਂ ਕਿਹਾ ਜਾ ਰਿਹਾ ਜੀ ਕਿ ਕੈਪਟਨ ਅਮਰਿੰਦਰ ਸਿੰਘ ਅਸਤੀਫ਼ਾ ਦੇ ਦੇਣ, ਪਰ ਕੋਈ ਅਸਤੀਫ਼ਾ ਉਹਨਾਂ ਨੇ ਦੇਣਾ ਨਹੀਂ, ਇਹ ਗੱਲ ਪੱਥਰ ਤੇ ਲਕੀਰ ਵਾਲੀ ਹੈ। ਕੌਣ ਛੱਡਦਾ ਇੱਥੇ? ਕੋਈ ਸਰਪੰਚੀ ਨਹੀਂ ਛੱਡ ਕੇ ਰਾਜ਼ੀ, ਉਹ ਤਾਂ ਫਿਰ ਵੀ ਮੁੱਖ ਮੰਤਰੀ ਹੈਗੇ ਆ। ਹਾਲੇ ਤੱਕ ਰਾਸ਼ਟਰੀ ਪੱਧਰ ਦਾ ਕੋਈ ਵੀ ਕਾਂਗਰਸੀ ਨੇਤਾ, ਦਿੱਲੀ ਦਾ ਕੋਈ ਵੀ ਹਾਈਕਮਾਂਡ ਦਾ ਨੇਤਾ ਨਹੀਂ ਬੋਲਿਆ ਗਾ ਇਸ ਮਾਮਲੇ ਦੇ ਉੱਤੇ। ਮੈਂ ਫਿਰ ਇਹ ਗੱਲ ਕਹਿਣਾ ਜੀ ਕਿ ਇਹ ਮੁੱਦਾ ਇਸ ਮੁੱਦੇ ਦੇ ਉੱਤੇ ਮਿੱਟੀ ਪੈ ਜਾਣੀ ਹੈ ਜਦੋਂ ਕੋਈ ਨਵਾਂ ਮੁੱਦਾ ਆ ਗਿਆ
ਜੀ। ਮੁੱਦੇ ਤੋਂ ਯਾਦ ਆਇਆ, ਜਰਮਨਜੀਤ ਸਿੰਘ ਕੰਗ ਦਾ ਨਾਂ ਬੋਲਦਾ, ਜਿਹੜਾ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਹੋਣਾ ਦਾ ਪੀਏ ਹੈ, ਤੇ ਇੱਕ ਔਰਤ ਦਾ ਨਾਂ ਵੀ ਮਾਫੀਆ ਸਰਗਣਾ ਦੇ ਵਿੱਚ ਮੁਖੀ ਦੇ ਤੌਰ ਤੇ ਉਹ ਲਗਾਤਾਰ ਚਰਚਾ ਦੇ ਵਿੱਚ ਹੈ। ਉਹਨਾਂ ਦੇ ਖਿਲਾਫ਼ ਕੋਈ ਕਾਰਵਾਈ ਹੋਈ ਜੀ ਜਾਂ 29 ਗ੍ਰਿਫ਼ਤਾਰੀਆਂ ਹੋ ਰਹੀ ਹੋ ਗਈਆਂ?
ਦੇਖੋ ਗ੍ਰਿਫ਼ਤਾਰੀਆਂ ਹੋ ਜਾਣਗੀਆਂ, ਕਾਰਵਾਈ ਛਾਪੇਮਾਰੀ ਦੇ ਤੌਰ ਤੇ ਹੋਜੂਗੀ, ਚਲੋ ਵੱਧ ਤੋਂ ਵੱਧ ਪਰਚਾ ਦਰਜ ਹੋਜੂਗਾ, ਇਹਦੇ ਤੇ ਨਾ ਪਰਚਾ ਦਰਜ ਹੋਇਆ ਤਾਂ ਦੂਜੇ ਤੇ ਹੋਜੂਗਾ। ਪਰ ਇਹਨਾਂ ਪਰਚਿਆਂ ਦੇ ਵਿੱਚੋਂ ਲੱਭਣਾ ਕੀ ਆ ਬਾਈ ਜੀ? ਗੱਲ ਤਾਂ ਸੋਚਣ ਵਾਲੀ ਇਹ ਆ, ਜਿਹੜਾ ਵੇਲਾ ਰਹਿੰਦਾ ਕੋਈ ਕੰਮ ਹੋ ਜਾਏ ਨਾ ਉਹਦੇ ਵਰਗੀ ਰੀਸ ਕੋਈ ਨਹੀਂ ਹੁੰਦੀ, ਪਰ ਜਦੋਂ ਸਭ ਕੁਝ ਹੋ ਵਾਪਰ ਜਾਂਦਾ ਉਸ ਤੋਂ ਬਾਅਦ ਅਸੀਂ ਇਹ ਗੱਲ ਕਹਿੰਦੇ ਜੀ ਆਹ ਕਰਾਂਗੇ, ਛਾਪਾ ਮਾਰ ਲਿਆ, ਬੰਦੇ ਫੜ ਲਏ, ਉਹ ਕਰ ਲਏ, ਆਹ ਕਰ ਲਏ। ਕੋਈ ਇੱਕ ਬੰਦਾ ਜੇਕਰ ਦਾਰੂ ਦੀ ਇੱਕ ਨਕਲੀ ਬੋਤਲ ਜਾਂ ਘਰ ਦੀ ਕੱਢੀ ਦੀ ਇੱਕ ਬੋਤਲ ਲੈ ਕੇ ਇੱਕ ਤੋਂ ਦੂਜੀ ਥਾਂ ਤੱਕ ਜਾਣਾ ਚਾਹੁੰਦਾ ਹੋਵੇ ਤਾਂ ਥਾਂ ਥਾਂ ਤੇ ਨਾਕੇ ਲੱਗੇ, ਪੁਲਿਸ ਜਾਣ ਨਹੀਂ ਦਿੰਦੀ, ਫੜ ਲੈਂਦੀ ਹੈ। ਪਰ ਇਸੇ ਪੁਲਿਸ ਦੇ ਨੱਕ ਦੇ ਥੱਲੇ ਇੰਨੀ ਵੱਡੀ ਗਿਣਤੀ ਦੇ ਵਿੱਚ ਦਾਰੂ ਬਣਾਈ ਜਾਂਦੀ ਸੀ, ਇੰਨੀ ਵੱਡੀ ਗਿਣਤੀ 'ਚ ਲੋਕ ਲੱਗੇ ਹੋਏ, ਕਈ ਲੋਕ ਦਹਾਕਿਆਂ ਤੋਂ ਇਹ ਕਾਰੋਬਾਰ ਕਰਦੇ ਆ। ਆ ਮੈਂ ਕੱਲ੍ਹ ਇੱਕ ਰਿਪੋਰਟ ਪੜ੍ਹੀ, ਉਹਦੇ 'ਚ ਲਿਖਿਆ ਸੀ ਵੀ ਜਿਹੜਾ ਰੰਗ ਰੋਗਨ ਕਰਨ ਦੇ ਵਿੱਚ ਸਪਿਰਟ ਪੈਂਦੀ ਹੈ ਉਹ ਸਪਿਰਟ ਵੀ ਇਸ ਦਾਰੂ ਦੇ ਵਿੱਚ ਪਾ ਲੈਂਦੇ ਸੀਗੇ। ਸੋ ਤਾਂ ਜੋ ਥੋੜ੍ਹਾ ਜਿਹਾ ਸਿਰ ਵੱਧ ਘੁੰਮੇ, ਇੱਦਾਂ ਦੀਆਂ ਰਿਪੋਰਟਾਂ ਵੀ ਆ ਰਹੀਆਂ। ਹੁਣ ਇੱਕ ਬੰਦੇ ਨੇ ਆਪਣੀ ਹੱਡ ਬੀਤੀ ਬਿਆਨ ਕੀਤੀ ਆ, ਉਹ ਕਹਿੰਦਾ ਵੀ ਬਟਾਲੇ ਦੇ ਇੱਕ ਚੌਂਕ ਦੇ ਵਿੱਚੋਂ ਮੈਂ ਵੀ 20 ਰੁਪਈਏ ਦੀ ਥੈਲੀ ਹਰ ਰੋਜ਼ ਲੈਂਦਾ, ਕਈ ਵਾਰੀ ਮੈਂ 35 ਦੀਆਂ 2 ਥੈਲੀਆਂ ਵੀ ਲੈ ਲੈਂਦਾ, ਜਿਵੇਂ ਪੰਜਾਬ ਦੇ ਵਿੱਚ ਦੁੱਧ ਦੇ ਪੈਕਟ ਹੁੰਦੇ ਆ ਇੱਦਾਂ ਦਾਰੂ ਦੀਆਂ ਨਕਲੀ ਦੀਆਂ ਥੈਲੀਆਂ ਮਿਲਦੀਆਂ। ਕਹਿੰਦਾ ਜਦੋਂ ਮੈਂ ਪਹਿਲੀ ਘੁੱਟ ਭਰੀ ਤਾਂ ਉਹ ਜ਼ਹਿਰ ਵਰਗੀ ਕੌੜੀ ਸੀਗੀ, ਪਰ ਕਹਿੰਦਾ ਮੈਂ ਜਦੋਂ ਬਾਅਦ ਦੇ ਵਿੱਚ ਗਟਗਟ ਕਰਕੇ ਸਾਰੀ ਪੀ ਗਿਆ ਤੇ ਮੈਨੂੰ 15 ਮਿੰਟਾਂ ਬਾਅਦ 10 ਮਿੰਟਾਂ ਬਾਅਦ ਅੱਖਾਂ ਦੇ ਮੂਹਰੇ ਹਨੇਰਾ ਆ ਗਿਆ ਤੇ ਫਿਰ ਮੈਨੂੰ ਹਸਪਤਾਲ ਲੈ ਕੇ ਗਏ, ਜ਼ਿੰਦਗੀ ਮੇਰੀ ਬਚ ਗਈ ਹੈ, ਅੱਖਾਂ ਦੀ ਰੋਸ਼ਨੀ ਚਲੀ ਗਈ ਆ। ਸੋ ਇੱਦਾਂ ਦੇ ਲੋਕ ਬਹੁਤ ਸਾਰੇ ਆ ਜਿਨ੍ਹਾਂ ਦੀ ਰੋਸ਼ਨੀ ਚਲੀ ਗਈ ਆ, ਜਿਹੜੇ ਹਸਪਤਾਲਾਂ ਦੇ ਉੱਤੇ ਬੈੱਡਾਂ ਤੇ ਪਏ ਆ, ਤੇ ਮੈਨੂੰ ਲੱਗਦਾ ਵੀ ਇਹ 110 ਤੋਂ ਵੀ ਮੌਤਾਂ ਦੀ ਗਿਣਤੀ ਵੱਧ ਜਾਣੀ ਹੈ।
ਅੱਛਾ, ਦਵਿੰਦਰ ਖੰਨੇ ਵਾਲੇ ਕਰਕੇ ਬਹੁਤ ਮਸ਼ਹੂਰ ਹੋਇਆ ਖੰਨਾ ਇਲਾਕਾ, ਹੁਣ ਉੱਥੋਂ ਬੜੀ ਅਜੀਬ ਤੇ ਬੜੀ ਦੁਖਦਾਈ ਖਬਰ ਮਿਲ ਰਹੀ ਹੈ, ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ। ਟਹਿਣਾ ਸਾਹਿਬ ਇੱਕ ਪੋਤਾ ਜਿਹਦੇ ਜਨਮ ਸਮੇਂ ਪਤਾ ਨਹੀਂ ਕਿੰਨੀਆਂ ਕੁ ਮੁਰਾਦਾਂ ਮੰਗੀਆਂ, ਕਿੰਨੀਆਂ ਕੁ ਮੰਨਤਾਂ ਮੰਗੀਆਂ ਉਹਦੀ ਦਾਦੀ ਨੇ, ਉਹ ਘੜੀਸ ਕੇ ਉਹਨੂੰ ਬਾਹਰ ਕੱਢ ਰਿਹਾ ਜੀ। ਉਹ ਵੀਡੀਓ ਦੇਖੋ ਵੀ ਉਹ ਦੁਨੀਆਂ ਜਿੱਥੇ ਕਿਤੇ ਵੀ ਆਪਣੇ ਲੋਕ ਬੈਠੇ ਆ, ਔਰ ਕਿੰਨਾ ਜ਼ਿਆਦਾ ਤਿਰਸਕਾਰ ਦੀ ਭਾਵਨਾ ਮਨ ਦੇ ਵਿੱਚ ਪੈਦਾ ਹੁੰਦੀ ਆ, ਆਹ ਮੁੱਲ ਰਹਿ ਗਿਆ ਜੀ ਸਾਡੇ ਰਿਸ਼ਤਿਆਂ ਦਾ।
ਬਿਲਕੁਲ ਜੀ, ਮੈਂ ਤਾਂ ਇਸ ਗੱਲ ਦੇ ਉੱਤੇ ਅੱਗੇ ਵੀ ਹੈਰਾਨ ਹੁੰਦਾ ਕਿ ਉਦਾਂ ਤਾਂ ਅਸੀਂ ਬਜ਼ੁਰਗਾਂ ਨੂੰ ਪਾਣੀ ਦਾ ਇੱਕ ਗਲਾਸ ਨਹੀਂ ਫੜਾਉਂਦੇ, ਕਈ ਵਾਰ ਸਾਰੇ ਨਹੀਂ ਕੁਝ, ਪਰ ਜਦੋਂ ਮਰ ਜਾਂਦੇ ਆ ਤੇ ਬਾਅਦ ਦੇ ਵਿੱਚ ਕਹਿੰਦੇ ਆ ਵੀ 3 ਤਰ੍ਹਾਂ ਦਾ ਪਨੀਰ ਹੋਵੇ ਤੇ 4 ਤਰ੍ਹਾਂ ਦੀ ਦਾਲ ਸਬਜ਼ੀ ਆਹ ਹੋਵੇ ਤੇ ਏਦਾਂ ਕਰਨਾ ਤੇ ਬਰਤੀ ਮਨਾਉਣੀ ਆ ਤੇ ਸ਼ਰਾਧ ਕਰਦੇ ਤੇ ਫਲਾਂ ਕਰਨਾ ਢੀਂਗ ਕਰਨਾ, ਇਹ ਸਾਰਾ ਪਖੰਡ ਆ। ਜੇ ਆਪਾਂ ਘਰ ਦੇ ਵਿੱਚ ਬਜ਼ੁਰਗਾਂ ਨੂੰ ਕਿਸੇ ਨੂੰ ਬਿਮਾਰ ਨੂੰ ਪਾਣੀ ਦਾ ਗਲਾਸ ਨਹੀਂ ਪਿਆਉਂਦੇ ਤੇ ਬਾਹਰ ਜਾ ਕੇ ਸ਼ਮੀਲਾਂ ਲਾਉਂਦੇ ਆ ਤਾਂ ਫਿਰ ਤਾਂ ਲੱਖ ਲਾਹਣ ਤੇ ਕਹਿ ਸਕਦੇ ਹਾਂ, ਪਹਿਲਾਂ ਘਰ ਦੇ ਵਿੱਚੋਂ ਸ਼ੁਰੂਆਤ ਕਰਨੀ ਚਾਹੀਦੀ ਆ। ਉਸ ਤੋਂ ਅਗਲੀ ਗੱਲ ਇਹ ਵੀ ਇਸ ਵੀਡੀਓ ਦੇ ਜਿਹੜੀ ਤੁਸੀਂ ਜ਼ਿਕਰ ਕੀਤਾ ਇਹ ਸੱਚੀ ਮੁੱਚੀ ਅੰਦਰੇ ਨੂੰ ਵਲੂੰਦਰ ਕੇ ਰੱਖ ਦਿੰਦੀ ਆ ਵੀ ਪੰਜਾਬ ਦੇ ਵਿੱਚ ਹੁੰਦਾ ਕੀ ਆ, ਏਦਾਂ ਵੀ ਹੁੰਦਾ। ਪਰ ਇਹ ਪਹਿਲੀ ਵੀਡੀਓ ਨਹੀਂ, ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਇਦਾਂ ਦਾ ਕੁਝ ਹੁੰਦਾ। ਅਸੀਂ ਪਿੱਛੇ ਜੇ ਪਿੰਗਲਵਾੜੇ ਦੇ ਵਿੱਚ ਗਏ ਸੀ ਮਾਨਾਵਾਲਾ ਸ਼ਾਖਾ 'ਚ, ਉੱਥੇ ਵੱਡੀ ਗਿਣਤੀ ਦੇ ਵਿੱਚ ਬਜ਼ੁਰਗ ਹੈਗੇ ਆ, ਔਰਤਾਂ ਵੀ ਤੇ ਮਰਦ ਵੀ। ਉਹਨਾਂ ਦੀਆਂ ਜਿਹੜੀਆਂ ਕਹਾਣੀਆਂ ਸੁਣ ਕੇ ਬੰਦਾ ਅੰਦਰੋਂ ਪਿਘਲ ਜਾਂਦਾ ਵੀ ਯਾਰ ਇਹੋ ਜਿਹਾ ਵੀ ਸੰਸਾਰ ਹੈਗਾ ਜਿਹਦੇ ਬਾਬਤ ਅਸੀਂ ਕਦੇ ਸੋਚਿਆ ਹੀ ਨੀਗਾ। ਇੱਕ ਔਰਤ ਨੇ ਕਿਹਾ ਜੀ ਮੇਰੇ ਪੁੱਤ 3 ਆ ਤੇ 3 ਸਰਕਾਰੀ ਨੌਕਰੀ ਦੇ ਉੱਤੇ ਆ ਤੇ ਘਰ ਦੇ ਵਿੱਚ ਘੱਟੋ ਘੱਟ 2.5-3 ਲੱਖ ਰੁਪਈਆ ਹਰ ਮਹੀਨੇ ਆਉਂਦਾ, ਪਰ ਉਹ ਮੈਨੂੰ ਇੱਕ ਕਮਰੇ ਦੇ ਵਿੱਚ ਨਹੀਂ ਰੱਖ ਸਕਦੇ। ਕਹਿੰਦੇ ਵੀ ਜਿਹੜੀ ਬੁੜੀ ਆ ਨਾ ਇਹ ਪੁਰਾਣੇ ਖਿਆਲਾਂ ਵਾਲੀ ਆ, ਉਹ ਕਹਿੰਦੀ ਜੰਮੇ ਵੀ ਮੈਂ ਆ, ਉਦੋਂ ਮੈਂ ਤਾਂ ਕਦੇ ਸੋਚਿਆ ਨਹੀਂ ਸੀਗਾ ਵੀ ਭਾਈ ਇਹਨਾਂ ਨੂੰ ਇਸ ਤਰੀਕੇ ਨਾਲ ਪਾਲਣਾ ਨੀਗਾ, ਵੀ ਇਹਨਾਂ ਨੂੰ ਕਿਹੜਾ ਬੋਲਣਾ ਆਉਂਦਾ, ਇਹ ਤਾਂ ਮੇਰੇ ਨਾਲੋਂ ਘੱਟ ਪੜ੍ਹੇ ਲਿਖੇ ਆ। ਉਹ ਬੰਦ ਮੈਂ ਤਾਂ ਮੈਨੂੰ ਤਸੱਲੀ ਹੋਈ ਕਿਉਂਕਿ ਜੇਕਰ ਉਹ ਬੰਦ ਹੋ ਗਿਆ ਮਤਲਬ ਇਹ ਆ ਵੀ ਉੱਥੇ ਬਜ਼ੁਰਗ ਆਉਂਦੇ ਨਹੀਂ ਸੀਗੇ ਤੇ ਬਜ਼ੁਰਗ ਤਾਂ ਨਹੀਂ ਆਉਣਗੇ ਜੇਕਰ ਘਰ ਦੇ ਵਿੱਚ ਰੋਟੀ ਪਾਣੀ ਸਹੀ ਮਿਲੂਗਾ ਸੋ ਇਸ ਕਰਕੇ ਬਿਰਧ ਆਸ਼ਰਮ ਖੋਲਣੇ ਅੱਜ ਦੇ ਸਮੇਂ ਚ ਮਜਬੂਰੀ ਬਣੀ ਪਈ ਆ ਪਰ ਜਿਹੋ ਜਿਹੇ ਹਾਲਾਤ ਮੀਡੀਆ ਦੇ ਰਾਹੀਂ ਸਾਹਮਣੇ ਆਏ ਆ ਬੜੇ ਦੁਖਦਾਈ ਹੈ
ਅੱਛਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜਿਹੜੇ ਨੇ ਉਹਨਾਂ ਦੀ ਤਬੀਅਤ ਕਾਫੀ ਨਾਸਾਜ਼ ਦੱਸੀ ਜਾ ਰਹੀ ਹੈ ਔਰ ਜਿੱਥੇ ਕਿਤੇ ਵੀ ਪੰਥਕ ਅਤੈਸ਼ੀ ਲੋਕ ਨੇ ਉਹ ਅਰਦਾਸਾਂ ਕਰ ਰਹੇ ਨੇ ਕੀ ਅਪਡੇਟ ਹੈ ਉਹਨਾਂ ਦੇ ਬਾਰੇ
ਦੇਖੋ ਜੀ ਉਹ ਤੰਦਰੁਸਤ ਹੋ ਜਾਣ ਇਹਦੀ ਤਾਂ ਅਸੀਂ ਕਾਮਨਾ ਕਰਦੇ ਹਾਂ ਉਹਨਾਂ ਦੀ ਤੰਦਰੁਸਤੀ ਜਾਂ ਕਿਸੇ ਵੀ ਬੰਦੇ ਦੀ ਤੰਦਰੁਸਤੀ ਆ ਉਹਦੇ ਲਈ ਕਾਮਨਾ ਕਰਨੀ ਵੀ ਬਣਦੀ ਹੈ ਪਰ ਗੱਲ ਇਹ ਹੈ ਕਿ ਉਹਨਾਂ ਦੀ ਸਿਹਤਯਾਬੀ ਦੇ ਲਈ ਡਾਕਟਰ ਵੀ ਜਿਹੜੇ ਉਹ ਕੋਸ਼ਿਸ਼ ਕਰ ਰਹੇ ਆ ਉਸ ਤੋਂ ਅਗਲੀ ਗੱਲ ਇਹ ਹੈਗੀ ਹੈ ਜਿਹੜੀ ਕਿ ਮੈਂ ਥੋੜੀ ਜਿਹੀ ਵਿਸ਼ੇ ਤੋਂ ਪਰੇ ਹੋ ਕੇ ਕਰ ਰਿਹਾ ਵੀ ਅੱਜ ਦੀ ਸਿੱਖ ਦੇ ਵਿੱਚ ਨਾ ਤਖਤਾਂ ਦੇ ਜਥੇਦਾਰ ਸਾਹਿਬਾਨ ਆ ਜਿਹੜੇ ਉਹ ਇੱਕ ਨਵੇਂ ਭੰਬਲ ਭੂਸੇ ਦੇ ਵਿੱਚ ਫਸੇ ਹੋਏ ਆ ਉਹ ਇਹ ਹੈ ਜੀ ਕਿ ਆਉਂਦੇ ਸਮੇਂ ਦੇ ਵਿੱਚ ਅਸੀਂ ਕਿਹਦੇ ਮੁਤਾਬਕ ਕਿਹੜਾ ਫੈਸਲਾ ਕਰੀਏ ਕੱਲ ਸੁੱਚਾ ਸਿੰਘ ਲੰਗਾਹ ਦਾ ਮਾਮਲਾ ਸਾਹਮਣੇ ਆ ਗਿਆ ਸੁੱਚਾ ਸਿੰਘ ਲੰਗਾਹ ਹੋਰਾਂ ਦੇ ਵੱਲੋਂ ਇੱਕ ਗੁਰਦੁਆਰੇ ਦੇ ਵਿੱਚ ਜਾ ਕੇ ਤੇ ਦੁਬਾਰਾ ਅੰਮ੍ਰਿਤ ਛਕ ਲਿਆ ਗਿਆ ਹੁਣ ਇਸ ਮਾਮਲੇ ਦੇ ਉੱਤੇ ਰਾਜਨੀਤੀ ਵੀ ਚੱਲ ਰਹੀ ਹੈ ਹੁਣ ਇਹ ਵੀ ਪਤਾ ਲੱਗਾ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸੰਬੰਧਿਤ ਗੁਰਦੁਆਰੇ ਦੇ ਰਾਗੀ ਕਥਾਵਾਚਕ ਤੇ ਇੰਚਾਰਜ ਤਿੰਨਾਂ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਅੱਗੇ ਆਪਾਂ ਕਹਿੰਦੇ ਹੁੰਦੇ ਸੀ ਵੀ ਜਿਹੜਾ ਫਲਾਣਾ ਵਹੀਕਲ ਆ ਨਾ ਉਹ ਬਾਈਪਾਸ ਇੱਧਰ ਦੀ ਕੱਢ ਲਈ ਤੇ ਫਿਰ ਤੈਨੂੰ ਨੇੜੇ ਪਊਗਾ ਰਾਹ ਪਰ ਇਹ ਮੈਂ ਦੇਖਿਆ ਜੀ ਪੰਥ ਦੇ ਵਿੱਚ ਵਾਪਸੀ ਦੇ ਲਈ ਬਾਈਪਾਸ ਵਾਲਾ ਰਾਹ ਕੱਢ ਲਿਆ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਮਾਫ਼ੀ ਵਾਲੀ ਚਿੱਠੀ ਹਾਲੇ ਤੱਕ ਕਬੂਲ ਨਹੀਂ ਕੀਤੀ ਲੰਗਾਹ ਦੀ ਉਹਨਾਂ ਨੇ ਗੁਰਦੁਆਰੇ ਹੋਰ ਦੇ ਵਿੱਚ ਜਾ ਕੇ ਅੰਮ੍ਰਿਤ ਵੀ ਛਕ ਲਿਆ ਤੇ ਧਾਰਮਿਕ ਸਜ਼ਾ ਵੀ ਲਵਾ ਲਈ ਤੇ ਅੱਗੋਂ ਪ੍ਰਬੰਧਕਾਂ ਨੇ ਵੀ ਕਹਿਤਾ ਵੀ 21 ਦਿਨ ਹਰ ਰੋਜ਼ 1 ਘੰਟਾ ਗੁਰਦੁਆਰੇ ਦੇ ਵਿੱਚ ਝਾੜ ਪੂੰਝ ਦੀ ਸੇਵਾ ਕਰਨੀ ਹੈ ਤੁਹਾਨੂੰ ਮਾਫ਼ੀ ਮਿਲ ਜਾਣੀ ਹੈ
ਜੀ ਬਿਲਕੁਲ ਤੇ ਨਾਲ ਜੇ ਗੱਲ ਕਰੀਏ ਆ ਐਨਜੀਓ ਚਲਾ ਰਹੇ ਸਾਡੇ ਮਿੱਤਰ ਪਿਆਰੇ ਕਈ ਤਾਂ ਇਹਨਾਂ ਦੇ ਹੱਕ ਦੇ ਵਿੱਚ ਖੜੇ ਆ ਕਈ ਇਹਨਾਂ ਨੂੰ ਕਾਫੀ ਕੁਝ ਕਹਿ ਰਹੇ ਕਿ ਇਹਨਾਂ ਨੇ ਕੀ ਖਾਧਾ ਤੁਹਾਡੇ ਕੋਲ ਕਿਹੜੇ ਖੁਲਾਸੇ ਨੇ
ਦੇਖੋ ਬਾਈ ਜੀ ਗੱਲ ਤਾਂ ਇੱਕ ਇਹ ਹੈ ਕਿ ਕਿਸੇ ਵੀ ਬੰਦੇ ਦੇ ਉੱਤੇ ਨਾ ਦੋਸ਼ ਲਾਉਣ ਤੋਂ ਪਹਿਲਾਂ ਉਹਦੀ ਪੜਤਾਲ ਸਮੁੱਚੀ ਕਰਨੀ ਚਾਹੀਦੀ ਆ ਮੈਂ ਇਹ ਨਹੀਂ ਕਹਿੰਦਾ ਵੀ ਪੀ ਪੀ ਹੋਰਾਂ ਨੇ ਗੋਲਡੀ ਨੇ ਜਾਂ ਪੁਨੀਤ ਨੇ ਕੁਛ ਖਾਧਾ ਨੀ ਨਾ ਮੈਂ ਇਹ ਕਹਿ ਸਕਦਾ ਵੀ ਉਹਨਾਂ ਨੇ ਖਾ ਲਿਆ
ਜੀ
ਉਹਦਾ ਕਾਰਨ ਇਹ ਜੀ ਕਿ ਮੇਰੇ ਕੋਲੇ ਜਦੋਂ ਸਬੂਤ ਹੈ ਨੀ ਤਾਂ ਮੈਨੂੰ ਗਾਲ ਕੱਢਣ ਦਾ ਵੀ ਕੋਈ ਹੱਕ ਨਹੀਂ ਗਾ ਜੇ ਤਾਂ ਹੈ ਤਾਂ ਸਬੂਤ ਤਾਂ ਫਿਰ ਤਾਂ ਪੇਸ਼ ਕਰਨਾ ਚਾਹੀਦਾ ਵੀ ਦੇਖੋ ਆਹ ਪੈਸੇ ਭੇਜੇ ਸੀ ਇਹਦੀ ਇਹਨਾਂ ਨੇ ਦੁਰਵਰਤੋਂ ਕੀਤੀ ਆ ਇਹਨਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਆ
ਜੀ
ਪਰ ਦੁੱਖ ਦੀ ਗੱਲ ਇਹ ਆ ਵੀ ਮੇਰੇ ਵਰਗੇ ਨੇ ਕਈ ਵਾਰੀ 100 ਰੁਪਇਆ ਕਿਸੇ ਨੂੰ ਦਾਨ ਨਹੀਂ ਕੀਤਾ ਹੁੰਦਾ ਤੇ ਜਿਹੜੇ ਲੋਕ ਅੱਗੇ ਕੰਮ ਕਰਦੇ ਆ ਤੇ ਉਹਨਾਂ ਦੇ ਵਿੱਚ ਮੇਰੇ ਵਰਗਾ 3600 ਕਿਸਮ ਦੇ ਨੁਕਸ ਕੱਢੇ ਵੀ ਭਾਈ ਇਹ ਚੋਰ ਹਨ ਇਹ ਫਲਾਣੇ ਹਨ ਇਹ ਠੱਗ ਹਨ ਇਹ ਐਦਾਂ ਹਨ ਉਦਾਂ ਹਨ ਇਹਦੀ ਤੁੱਕ ਨਹੀਂ ਬਣਦੀ ਇੱਕ ਵਾਰੀ ਨਾ ਜਦੋਂ ਅਸੀਂ ਬਲਜਿੰਦਰ ਸਿੰਘ ਜਿੰਦੂ ਦੀ ਇੰਟਰਵਿਊ ਕੀਤੀ ਮੈਂ ਉਹਨੂੰ ਕਿਹਾ ਵੀ ਲੋਕ ਇਹ ਗੱਲ ਕਹਿੰਦੇ ਵੀ ਤੂੰ ਤਾਂ ਰਾਜਨੀਤਿਕ ਮਤ ਰੱਖਦਾ ਤਾਂ ਕਰਕੇ ਮੋਦੀਖਾਨਾ ਖੋਲਿਆ ਉਹ ਕਹਿੰਦਾ ਜੀ ਮੈਂ ਚਾਹੁੰਦਾ ਵੀ ਸਾਰੇ ਰਾਜਨੀਤਿਕ ਮਤ ਰੱਖੋ ਤੁਸੀਂ ਵੀ ਖੋਲ ਲਓ ਉਹ ਕਹਿੰਦਾ ਜੀ ਜਿਹੜੇ ਲੋਕਾਂ ਨੂੰ ਮੇਰੇ ਕੰਮ ਚੋਂ ਸਮੱਸਿਆ ਉਹ ਇੱਕ ਦੁਕਾਨ ਆਪ ਖੋਲ ਲੈਣ ਮੈਂ ਬੰਦ ਕਰ ਦਿੰਦਾ ਇਹੀ ਦੋਸ਼ ਇੱਕ ਵਾਰੀ ਅਨਮੋਲ ਕੁਵਾਤਰੇ ਦੇ ਉੱਤੇ ਲੱਗੇ ਵੀ ਭਾਈ ਉਹ ਵਿੱਚੋਂ ਪੈਸੇ ਖਾ ਜਾਂਦਾ ਅਨਮੋਲ ਕੁਵਾਤਰੇ ਦੀ ਅਸੀਂ ਇੰਟਰਵਿਊ ਕੀਤੀ ਉਹ ਕਹਿੰਦਾ ਜੀ ਮੈਂ ਅੱਜ ਤੋਂ ਹੀ ਸਾਰਾ ਕੁਝ ਬੰਦ ਕਰ ਦਿੰਦਾ ਜੋ ਮੈਂ ਕਰ ਰਿਹਾ ਮੈਂ ਮਾਫ਼ੀ ਮੰਗਦਾ ਮੈਨੂੰ ਲੁਟੇਰਾ ਕਹਿ ਲਓ ਮੈਨੂੰ ਛਿੱਤਰ ਮਾਰ ਲਓ ਪਰ ਜਿੱਥੇ ਮੈਂ ਖੜ ਕੇ ਰਾਤ ਦੇ ਵੇਲੇ ਅੱਧੀ ਰਾਤ ਨੂੰ ਮਰੀਜ਼ਾਂ ਦਾ ਕੰਮ ਕਰਦਾ ਇੱਥੇ ਆ ਕੇ ਕੋਈ ਹੋਰ ਬੰਦਾ ਕੋਈ ਵੀ ਇੱਕ ਹੋਰ ਬੰਦਾ ਲਗਾਤਾਰ 1 ਮਹੀਨਾ ਕੰਮ ਕਰਕੇ ਦਿਖਾ ਦੇ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਵੀ ਜਿੱਥੇ ਪੈਸਾ ਆਉਂਦਾ ਉੱਥੇ ਬਹੁਤ ਸਾਰੇ ਸ਼ੱਕ ਤੇ ਬਹੁਤ ਸਾਰੀਆਂ ਗੜਬੜੀਆਂ ਹੋ ਜਾਂਦੀਆਂ ਪਰ ਕੱਲੀ ਆਪਾਂ ਗਾਲ ਕੱਢਣ ਦੇ ਰੌਂ ਦੇ ਵਿੱਚ ਹੀ ਨਾ ਗਾਲ ਕੱਢ ਗਏ ਆਪਾਂ ਪਹਿਲਾਂ ਤਰਕ ਦੇ ਨਾਲ ਵੀ ਸੋਚਿਆ ਕਰਕੇ ਤੱਥ ਵੀ ਸਾਡੇ ਕੋਲੇ ਹੋਣੇ ਚਾਹੀਦੇ ਆ ਸੋ ਗੱਲ ਇਹ ਹੈ ਜੀ ਕਿ ਜਿਹੜੇ ਵੀ ਪ੍ਰਵਾਸੀ ਭੈਣਾਂ ਵੀਰ ਪੰਜਾਬ ਦਾ ਭਲਾ ਚਾਹੁੰਦੇ ਆ ਜਿਹੜੇ ਵੀ ਗਰੀਬਾਂ ਦੀ ਜਿਹੜੇ ਮਰੀਜ਼ਾਂ ਦੀ ਅੱਜ ਦੀ ਗੱਲ ਚਾਹੁੰਦੇ ਆ ਉਹਨਾਂ ਨੂੰ ਬੇਨਤੀ ਇਹ ਹੈਗੀ ਹੈ ਜੀ ਕਿ ਤੁਸੀਂ ਪਹਿਲੀ ਗੱਲ ਤਾਂ ਆਪਣੇ ਰਿਸ਼ਤੇਦਾਰ ਸਕੇ ਸੰਬੰਧੀ ਦੋਸਤ ਮਿੱਤਰਾਂ ਦੇ ਰਾਹੀਂ ਖੁਦ ਪੈਸੇ ਪਹੁੰਚਾਇਆ ਕਰੋ ਪਹਿਲਾਂ ਆਪਾਂ ਪੈਸੇ ਏਦਾਂ ਭੇਜਦੇ ਹਾਂ ਬਾਅਦ ਦੇ ਵਿੱਚ ਆਪਾਂ ਸ਼ੱਕ ਕਰਦੇ ਹਾਂ ਸੋ ਵਕਤ ਦੱਸੂਗਾ ਵੀ ਪੁਨੀਤ ਤੇ ਗੋਲਡੀ ਇਸ ਮਾਮਲੇ ਦੇ ਉੱਤੇ ਕੀ ਪ੍ਰਤੀਕਿਰਿਆ ਦਿੰਦੇ ਆ ਪਰ ਫਿਲਹਾਲ ਤਾਂ ਉਹ ਇਹੀ ਗੱਲ ਕਹਿ ਰਹੇ ਵੀ ਸਾਡੇ ਉੱਤੇ ਲੱਗੇ ਦੋਸ਼ ਗਲਤ ਹੈ
ਜੀ ਬਿਲਕੁਲ ਜੀ ਸਾਡੇ ਵਰਗਿਆਂ ਨੇ ਦੇਸ਼ੋਂ ਆਪਣੇ ਦੇਸ਼ ਜਾਣਾ ਹੋਵੇ ਤਾਂ ਫਿਰ ਐਸੇ ਕਿਹੜੇ ਹੋਰ ਨਿਰਦੇਸ਼ ਜਿਹੜੇ ਆ ਉਹ ਜਾਰੀ ਹੋਏ ਆ
ਇਕਾਂਤਵਾਸ
ਦੇਖੋ ਇੱਕ ਤਾਂ ਨਿਰਦੇਸ਼ ਜਾਰੀ ਹੋਇਆ ਜੀ ਕਿ 14 ਦਿਨ ਤੁਹਾਨੂੰ ਇਕਾਂਤਵਾਸ ਰਹਿਣੇ ਪੈਣਾ ਉਹਦੇ ਵਿੱਚੋਂ 7 ਦਿਨ ਤੁਸੀਂ ਹੋਟਲ ਚ ਰਹੋਗੇ ਹੋਟਲ ਚ ਰਹੋਗੇ ਆਪਣੇ ਖਰਚੇ ਦੇ ਉੱਤੇ ਉਹ ਕੋਈ ਸਰਕਾਰੀ ਖਰਚਾ ਨਹੀਂ ਆ ਜਿੰਨੀ ਕਿ ਤੁਹਾਡੀ ਜੇਬ ਨੂੰ ਪੁੱਗਦਾ ਤੁਸੀਂ ਉਨਾ ਕੁ ਖਰਚਾ ਕਰ ਲਓਗੇ ਤੇ 7 ਦਿਨ ਜੇਕਰ ਤੁਸੀਂ ਹੋਟਲ ਚ ਰਹਿ ਕੇ ਤੰਦਰੁਸਤ ਰਹੇ 5ਵੇਂ ਦਿਨ ਸਿਹਤ ਮਹਿਕਮੇ ਨੇ ਆ ਕੇ ਹੋਟਲ ਦੇ ਵਿੱਚ ਤੁਹਾਡੇ ਟੈਸਟ ਲੈਣੇ ਆ 7ਵੇਂ ਦਿਨ ਉਹਦੀ ਰਿਪੋਰਟ ਆਉਣੀ ਹੈ ਜੇਕਰ 7ਵੇਂ ਦਿਨ ਰਿਪੋਰਟ ਨੈਗੇਟਿਵ ਆ ਜਾਂਦੀ ਹੈ ਤਾਂ ਬਾਕੀ ਦੇ 7 ਦਿਨ ਤੁਸੀਂ ਘਰ ਦੇ ਵਿੱਚ ਜਾ ਕੇ ਇਕਾਂਤਵਾਸ ਰਹਿ ਸਕਦੇ ਆ ਪਰ ਕੁਝ ਕੁ ਜ਼ਰੂਰੀ ਜਿਹੜੀਆਂ ਗੱਲਾਂ ਦੇ ਤਹਿਤ ਰਿਆਇਤ ਮਿਲ ਸਕਦੀ ਹੈ ਜੇਕਰ ਕੋਈ ਔਰਤ ਗਰਭਵਤੀ ਹੈ ਤਾਂ ਉਹਨੂੰ 14 ਦੇ 14 ਦਿਨ ਹੀ ਘਰ ਦੇ ਵਿੱਚ ਰਹਿਣ ਦੀ ਆਗਿਆ ਹੈਗੀ ਹੈ 10 ਸਾਲ ਤੋਂ ਘੱਟ ਉਮਰ ਦਾ ਬੱਚਾ ਘਰ ਦੇ ਵਿੱਚ ਰਹਿ ਸਕਦਾ ਇਕਾਂਤਵਾਸ ਦੇ ਵਿੱਚ, ਜ਼ਰੂਰੀ ਨਹੀਂ ਕਿ ਉਹ ਵੀ ਹੋਟਲ ਦੇ ਵਿੱਚ ਰਹੇ, ਪਰ 72 ਘੰਟੇ ਪਹਿਲਾਂ ਸਫ਼ਰ ਕਰਨ ਤੋਂ 72 ਘੰਟੇ ਪਹਿਲਾਂ ਭਾਰਤ ਦੇ ਜਿਹੜਾ ਇਹ ਪੋਰਟਲ ਬਣਿਆ ਹੋਇਆ ਵੈਬ ਪੋਰਟਲ ਉਹਦੇ ਉੱਤੇ ਤੁਹਾਨੂੰ ਹਲਫ਼ਨਾਮਾ ਦਰਜ ਕਰਵਾਉਣਾ ਪਊਗਾ ਕਿ ਮੈਂ 14 ਦਿਨ ਦੇ ਲਈ ਬਾਹਰ ਅੰਦਰ ਨਹੀਂ ਜਾਊਂਗਾ ਤੇ ਮੇਰਾ ਇਹ ਸਹੁੰ ਪੱਤਰ ਆ ਤੇ ਮੈਂ 14 ਦਿਨ ਇਕਾਂਤਵਾਸ ਦੇ ਵਿੱਚ ਰਹੂੰਗਾ ਹੀ ਰਹੂੰਗਾ
ਜੀ। ਕੋਵਿਡ-19 ਦੇ ਰੌਲੇ ਚ ਟਹਿਣਾ ਜੀ ਜਿਹੜੀਆਂ ਰਾਜਨੀਤਿਕ ਸਮੀਕਰਨਾਂ ਨੇ ਉਲਝ ਕੇ ਰਹਿ ਗਈਆਂ ਨੇ ਤੇ ਕਈ ਮੁੱਦੇ ਜਿਹੜੇ ਨੇ ਉਹ ਸਰਾਣੇ ਹੇਠੋਂ ਕੱਢ ਲੈ ਗਏ, ਜਿਨ੍ਹਾਂ ਦੇ ਵਿੱਚੋਂ ਸਤਲੁਜ ਯਮੁਨਾ ਲਿੰਕ ਨਹਿਰ ਜਿਹੜਾ ਉਹ ਵੀ ਹੌਲੀ ਹੌਲੀ ਨਵਾਂ ਰੂਪ ਲੈਂਦਾ ਜਾ ਰਿਹਾ। ਇੱਕ ਤਾਂ ਇਸ ਮਾਮਲੇ ਚ ਤੁਸੀਂ ਜ਼ਰੂਰ ਅਪਡੇਟ ਦਿਓ, ਉਸ ਤੋਂ ਬਾਅਦ ਜਿਹੜੀ ਕਾਂਗਰਸ ਹਾਈ ਕਮਾਂਡ ਨੇ ਸੂਚੀ ਜਾਰੀ ਕੀਤੀ ਸੀ ਅਹੁਦੇਦਾਰਾਂ ਦੀ, ਉਹ ਹੁਣ ਊਠਦਾ ਬੁੱਲ ਕਦੋਂ ਡਿੱਗਣਾ ਜੀ? ਸਿੱਧੂ ਸਾਹਿਬ ਦਾ ਨਾਂ ਕਿਤੇ ਦਿਸੂ?
ਦੇਖੋ ਇੱਕ ਤਾਂ ਗੱਲ ਇਹ ਹੈ ਜੀ ਕਿ ਜੋ ਕਾਂਗਰਸ ਦੇ ਵੱਲੋਂ ਕੀਤਾ ਜਾਣਾ ਇਹ ਤਾਂ ਹੁਣ ਵਕਤ ਦੱਸੂਗਾ ਜੀ, ਕਿਉਂਕਿ ਸਿੱਧੂ ਹੋਰਾਂ ਦਾ ਨਾਂ ਤਾਂ ਇੱਕ ਅਹੁਦੇਦਾਰ ਦੇ ਰੂਪ ਦੇ ਵਿੱਚ ਪਾਇਆ, ਪਰ ਉਹ ਅਹੁਦਾ ਕਿਹੜਾ ਇਹ ਹਾਲੇ ਵਕਤ ਬਿਆਨ ਕਰੂਗਾ। ਇਹ ਗੱਲ ਪਿਛਲੇ ਦਿਨੀ ਆਸ਼ਾ ਕੁਮਾਰੀ ਹੋਰਾਂ ਨੇ ਕਿਹਾ ਸੀ ਜੀ ਕਿ ਅਸੀਂ ਤਾਂ ਆਪਣੇ ਵੱਲੋਂ ਸੂਚੀ ਬਣਾ ਕੇ ਕਾਂਗਰਸ ਹਾਈਕਮਾਨ ਨੂੰ ਭੇਜਤੀ ਹੈ
ਜੀ।
ਪਰ ਜਿਹੜੀ ਗੱਲ ਹੈਗੀ ਹੈ ਕੋਰੋਨਾ ਦੇ ਮਾਮਲੇ ਚ, ਕੋਰੋਨਾ ਭਾਰਤ ਦੇ ਵਿੱਚ ਬੇਹੱਦ ਫੈਲ ਰਿਹਾ। ਭਾਰਤ ਦੇ ਵਿੱਚ ਪਿਛਲੇ 24 ਘੰਟੇ ਦੇ ਵਿੱਚ 54,370 ਦੇ ਕਰੀਬ ਨਵੇਂ ਕੇਸ ਆ ਗਏ ਆ, 775 ਦੇ ਕਰੀਬ ਨਵੇਂ ਜਿਹੜੀਆਂ ਮੌਤਾਂ ਦੀ ਗਿਣਤੀ ਆਈ ਹੈ। ਸੋ ਵਕਤ ਦੱਸੂਗਾ ਕੀ ਬਣਦਾ, ਪਰ ਅਮਿਤ ਸ਼ਾਹ ਹੋਰਾਂ ਨੂੰ ਕੋਰੋਨਾ ਹੋ ਗਿਆ, ਜਿਹੜੇ ਗ੍ਰਹਿ ਮੰਤਰੀ ਹੈ, ਤਾਮਿਲਨਾਡੂ ਦੇ ਰਾਜਪਾਲ ਨੂੰ ਹੋ ਗਿਆ, ਕੇਂਦਰੀ ਮੰਤਰੀ ਜਿਹੜੇ ਰਵੀ ਸ਼ੰਕਰ ਪ੍ਰਸਾਦ ਆ ਉਹਨਾਂ ਨੇ ਘਰ ਦੇ ਵਿੱਚ ਖੁਦ ਨੂੰ ਇਕਾਂਤਵਾਸ ਕਰ ਲਿਆ, ਉੱਤਰ ਪ੍ਰਦੇਸ਼ ਦੀ ਇੱਕ ਕੈਬਨਿਟ ਮੰਤਰੀ ਕਮਲ ਰਾਣੀ ਉਹਦੀ ਕੋਰੋਨਾ ਕਰਕੇ ਮੌਤ ਹੋ ਗਈ ਆ, ਇਹੋ ਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਜਿਹੜੀਆਂ ਉਹ ਚਿੰਤਤ ਕਰਦੀਆਂ। ਭਾਵੇਂ ਕੋਈ ਰਿਕਸ਼ਾ ਚਾਲਕ ਆ ਤੇ ਭਾਵੇਂ ਕੋਈ ਵਪਾਰੀ ਆ ਤੇ ਭਾਵੇਂ ਵੋਟਰ ਆ ਤੇ ਭਾਵੇਂ ਨੇਤਾ, ਸਾਰਿਆਂ ਨੂੰ ਕੋਰੋਨਾ ਜਿਹੜਾ ਉਹ ਆਪਣੀ ਲਪੇਟ ਦੇ ਵਿੱਚ ਲੈ ਰਿਹਾ
ਜੀ। ਬਿਲਕੁਲ, ਦੂਜੇ ਪਾਸੇ ਜਿਹੜੀ ਆਪਣੀ ਉਹ ਗੱਲ ਚੱਲੀ ਸੀ ਜੀ, ਜਿਹੜੇ ਰਾਜਨੀਤਿਕ ਸਮੀਕਰਨ ਨੇ ਉਹਨਾਂ ਦੇ ਵਿੱਚ ਕੋਈ ਨਵਾਂ ਉਲਟ ਫੇਰ ਸਾਹਮਣੇ ਆ ਰਿਹਾ, ਕਿਉਂਕਿ ਢੀਂਡਸਾ ਜੀ ਕਹੀ ਜਾਂਦੇ ਆ ਵੀ ਮੇਰੇ ਨਾਲ ਬਹੁਤ ਲੋਕ ਰਲੀ ਜਾਂਦੇ ਆ, ਉਧਰੋਂ ਯੂਥ ਅਕਾਲੀ ਦਲ ਵਾਲੇ ਕਹਿੰਦੇ ਵੀ 50 ਬੰਦੇ ਆਪ ਨਾਲ ਟੁੱਟ ਕੇ ਮਾਲ ਵਿੱਚ ਸਾਡੇ ਨਾਲ ਆ ਗਏ, ਆਮ ਆਦਮੀ ਪਾਰਟੀ ਵਾਲੇ ਵੀ ਅੱਗੇ ਨਾਲ ਥੋੜੇ ਜਿਹੇ ਨਿਗਰ ਗਏ ਜੀ, ਕੀ ਕਹਾਣੀ ਆ?
ਦੇਖੋ ਜਿਹੜਾ ਵੀ ਕੁਝ ਅੱਜ ਹੋ ਰਿਹਾ ਨਾ ਇਹਦੇ ਨਤੀਜੇ 1.5 ਸਾਲ ਬਾਅਦ ਸਾਹਮਣੇ ਆਉਣੇ ਆ।
ਅੱਛਾ, ਤੇ
1.5 ਸਾਲ ਦੇ ਵਿੱਚ ਬਹੁਤ ਕੁਝ ਬਦਲਣਾ ਬਾਕੀ ਆ ਹਾਲੇ। ਹਾਲਾਂਕਿ ਢੀਂਡਸਾ ਹੋਰਾਂ ਦੀ ਪਹਿਲੀ ਪ੍ਰੀਖਿਆ ਜਿਹੜੀ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ ਕਿ 5 ਤੋਂ 6 ਮਹੀਨੇ ਦੇ ਵਿੱਚ ਹੋਣੀਆਂ, ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੇ ਫਿਰ ਉਹਨਾਂ ਦੀ ਪ੍ਰੀਖਿਆ ਜਿਹੜੀ ਫਾਈਨਲ ਉਹ ਹੋਣੀ ਆ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ। ਸੋ ਇਸੇ ਕਰਕੇ ਢੀਂਡਸਾ ਹੋਰਾਂ ਦੀ ਸਰਗਰਮੀ ਵੱਧਦਾ, ਕਿਉਂਕਿ ਉਹਨਾਂ ਨੂੰ 5 ਮਹੀਨਿਆਂ ਬਾਅਦ ਜਿਹੜੀ ਆਪਣੀ ਪ੍ਰੀਖਿਆ ਨਜ਼ਰ ਆ ਰਹੀ ਹੈ। ਪਰ ਜਿਹੜੀਆਂ ਬਾਕੀ ਸਿਆਸੀ ਧਿਰਾਂ ਉਹਨਾਂ ਨੂੰ 1.5 ਸਾਲ ਬਾਅਦ ਹੀ ਆਪਣੀ ਪ੍ਰੀਖਿਆ ਨਜ਼ਰ ਆਉਂਦੀ ਹੈ। ਹੁਣ ਦੇਖੋ 50 ਬੰਦੇ ਇਧਰੋਂ ਟੁੱਟ ਕੇ ਉਧਰ ਚਲੇ ਗਏ, ਉਧਰੋਂ ਟੁੱਟ ਕੇ ਇਧਰ ਆ ਗਏ, ਇਹ ਕੋਈ ਬਾਹਲੀ ਵੱਡੀ ਪ੍ਰਾਪਤੀ ਹੈ ਨੀ ਗੀ, ਇਹ ਅਖਬਾਰਾਂ ਦੀਆਂ ਖ਼ਬਰਾਂ ਜ਼ਰੂਰ ਹੈਗੀਆਂ। ਰਾਜਨੀਤੀ ਦੇ ਵਿੱਚ ਤਾਂ 1 ਰਾਤ ਪਹਿਲਾਂ ਵੋਟਾਂ ਤੋਂ 1 ਰਾਤ ਪਹਿਲਾਂ ਵਾਲੀ ਜਿਹੜੀ ਕਹਾਣੀ ਹੁੰਦੀ ਆ ਉਹ ਸਾਰਾ ਕੁਝ ਪੁਲਟ ਪੁਲਟ ਕਰ ਦਿੰਦੀ ਹੈ। ਸੋ ਹਾਲੇ ਤਾਂ 1.5 ਸਾਲ ਪਿਆ ਹੈਗਾ। ਸੋ ਇਸ ਵਕਤ ਪੰਜਾਬ ਦੇ ਵਿੱਚ ਰਾਜਨੀਤਿਕ ਭੰਬਲ ਭੂਸਾ, ਪਰ ਕਾਂਗਰਸ ਹੁਣ ਤੱਕ ਆ ਜਿਹੜਾ ਕਾਂਡ ਵਾਪਰਿਆ ਮਾਝੇ ਵਾਲਾ ਸ਼ਰਾਬ ਕਾਂਡ, ਇਸ ਤੋਂ ਪਹਿਲਾਂ ਖੁਦ ਨੂੰ ਸੁਰੱਖਿਅਤ ਮੰਨਦੀ ਸੀ, ਉਹਦਾ ਕਹਿਣਾ ਇਹ ਸੀਗਾ ਵੀ ਅਕਾਲੀ ਦਲ ਬਾਦਲ ਇਹ ਦੁਫੇੜ ਹੋ ਗਿਆ, ਇਹਦੇ ਵਿੱਚੋਂ ਢੀਂਡਸਾ ਗਰੁੱਪ ਨਿਕਲ ਗਿਆ, ਇਹਨਾਂ ਦੇ ਵਿੱਚੋਂ ਟਕਸਾਲੀ ਨਿਕਲ ਗਏ, ਬ੍ਰਹਮਪੁਰੇ ਹੋਈ, ਇਸ ਕਰਕੇ ਇਹ ਅਲੱਗ ਥਲੱਗ ਪੈ ਗਏ। ਭਾਜਪਾ ਜਿਹੜੀ ਉਹ ਅਕਾਲੀ ਦਲ ਦੇ ਨਾਲ ਖੜੂਗੀ ਕਿ ਨਹੀਂ ਖੜੂਗੀ ਇਹ ਵਕਤ ਦੱਸੂਗਾ। ਆਮ ਆਦਮੀ ਪਾਰਟੀ ਦੇ ਵਿੱਚ ਪਹਿਲਾਂ ਵਾਲਾ ਜੋਸ਼ ਹੈ ਨਹੀਂ, ਤੇ ਕਾਂਗਰਸ ਵੀ ਕਹਿੰਦੇ ਸੀ ਵੀ ਸਾਡੀ ਪਾਉਂ ਬਾਰਾ ਸਾਡਾ ਦਾਅ ਲੱਗ ਜਾਣਾ, ਪਰ ਜਿਹੜਾ ਆਹ ਕਾਂਡ ਹੁਣ ਵਾਪਰਿਆ ਸ਼ਰਾਬ ਵਾਲਾ ਇਹ ਕਿਹੋ ਜਿਹੇ ਸਮੀਕਰਨ ਬਣਾਉਂਦਾ ਇਹ ਵਕਤ ਦੱਸੂਗਾ ਜੀ।
ਪੰਜਾਬ ਭਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਸਨ ਉਹਨਾਂ ਨੇ ਮੂੰਹ ਤੇ ਮਾਸਕ ਬੰਨ ਕੇ ਇੱਕ ਦੂਜੇ 'ਚ ਵੱਜਦੇ ਫਿਰਦੇ ਸੀ ਜਦੋਂ ਮੰਗ ਪੱਤਰ ਦਿੱਤੇ ਜ਼ਿਲ੍ਹੇਵਾਰ ਵੀਰਪਾਲ ਇੰਸਾ ਦੇ ਮਾਮਲੇ ਵਿੱਚ। ਹੁਣ ਵੀਰਪਾਲ ਇੰਸਾ ਦੇ ਮਾਮਲੇ 'ਚ ਕੋਈ ਕਾਨੂੰਨੀ ਕਾਰਵਾਈ ਹਾਲ ਦੀ ਘੜੀ ਤਾਂ ਕੋਈ ਨਜ਼ਰ ਨਹੀਂ ਆ ਰਹੀ, ਤੇ ਇਸੇ ਮਾਮਲੇ ਵਿੱਚ ਇੱਕ ਪ੍ਰਾਈਵੇਟ ਚੈਨਲ ਤੋਂ ਡਾਂਬੇ ਕਰ ਦਿੱਤੇ ਗਏ ਸਾਡੇ ਪੱਤਰਕਾਰ ਮਿੱਤਰ ਦਾ ਕੀ ਬਣਿਆ?
ਦੇਖੋ ਮੇਰੀ ਪੱਤਰਕਾਰ ਮਿੱਤਰ ਦੇ ਨਾਲ ਯਾਦਵਿੰਦਰ ਦੇ ਨਾਲ ਗੱਲ ਹੋਈ ਆ, ਉਹਨਾਂ ਨੇ ਇਹ ਗੱਲ ਕਹੀ ਆ ਵੀ ਹਾਲੇ ਵਕਤ ਬਿਆਨ ਕਰੂਗਾ, ਮੈਂ ਸਾਰਾ ਕੁਝ ਆਉਂਦੇ ਸਮੇਂ ਦੇ ਵਿੱਚ ਦੱਸੂਗਾ। ਵੀ ਭਾਈ ਉਹਨੇ ਕਿਹਾ ਕਿ ਹਾਲੇ ਇਸ ਮਾਮਲੇ ਦੇ ਉੱਤੇ ਮੈਂ ਕੁਝ ਵੀ ਕਹਿਣਾ ਵਾਜਬ ਨਹੀਂ ਸਮਝਦਾ ਗਾ
ਜੀ।
ਉਸ ਤੋਂ ਅਗਲੀ ਗੱਲ ਇਹ ਜੀ ਕਿ ਮੀਡੀਆ ਦੇ ਵਿੱਚ ਕੰਮ ਕਰਦੇ ਲੋਕਾਂ ਦੇ ਉੱਤੇ ਦਬਾਅ ਤਾਂ ਹੁੰਦੇ ਸੀਗੇ ਵੀ, ਤੇ ਹੈ ਵੀ ਆ, ਕਿਉਂਕਿ ਸੱਚ ਬੋਲਣ ਦਾ ਮੁੱਲ ਤਾਰਨਾ ਪੈਂਦਾ। ਮੈਂ ਕਦੇ ਕਦੇ ਪੰਜਾਬ ਦੇ ਲੋਕਾਂ ਦੀ ਸੋਚ ਤੇ ਵੀ ਹੈਰਾਨ ਹੁੰਦਾ ਵੀ ਸਾਨੂੰ ਸੱਚ ਤਾਂ ਚਾਹੀਦਾ, ਪਰ ਸੱਚ ਸਾਨੂੰ ਉਹ ਚਾਹੀਦਾ ਜਿਹੜਾ ਸਾਨੂੰ ਨਿੱਜੀ ਤੌਰ ਤੇ ਪਸੰਦ ਹੈਗਾ। ਅਸੀਂ ਸੱਚ ਚਾਹੁੰਦੇ ਆ ਕਿ ਨੇਤਾ ਹੋਣ, ਸੱਚੇ ਰਾਜਨੀਤਿਕ ਆਗੂ ਹੋਣ, ਪਰ ਸੱਚ ਦੇ ਚੱਕਰ ਦੇ ਵਿੱਚ ਅਸੀਂ ਧਰਮਵੀਰ ਗਾਂਧੀ ਨੂੰ ਹਰਾ ਵੀ ਦਿੰਦੇ ਹਾਂ, ਇਹਦੇ ਵੱਲ ਅਸੀਂ ਕਦੇ ਖਿਆਲ ਵੀ ਨਹੀਂ ਕੀਤਾ ਗਾ। ਸੋ ਇਸ ਕਰਕੇ ਜਿਹੜੇ ਲੋਕ ਸੱਚ ਬੋਲਦੇ ਉਹਨਾਂ ਦੇ ਨਾਲ ਖੜਨਾ ਚਾਹੀਦਾ, ਤੇ ਜਿਹੜੇ ਨਹੀਂ ਸੱਚ ਬੋਲਦੇ ਤੇ ਉਹਨਾਂ ਨੂੰ ਨਕਾਰਨਾ ਵੀ ਚਾਹੀਦਾ। ਤੇ ਮੈਂ ਤਾਂ ਕਦੇ ਕਦੇ ਹੈਰਾਨ ਹੁੰਦਾ ਵੀ ਬੰਦੇ ਦਾ ਕੀ ਕਹਿੰਦੇ, ਜੇ ਤਾਂ ਤੁਸੀਂ 4 ਵਾਰੀ ਅਕਾਲੀ ਦਲ ਦੇ ਕੋਈ ਖਿਲਾਫ਼ ਖ਼ਬਰ ਸਾਂਝੀ ਕਰਤੀ ਵੀ ਭਾਈ ਉਹਨਾਂ ਦਾ ਆ, ਫਿਰ ਅਕਾਲੀ ਦਲ ਦੇ ਆਗੂ ਕਹਿਣ ਲੱਗ ਜਾਂਦੇ ਜੀ ਕੈਪਟਨ ਨੇ ਖਰੀਦ ਲਿਆ,
ਬਿਲਕੁਲ ਜੀ ਬਿਲਕੁਲ ਤੇ ਮੌਸਮ ਦੇ ਕੀ ਹਾਲਾਤ ਨੇ ਇਸ ਵਕਤ
ਮੌਸਮ ਜੀ ਪੰਜਾਬ ਦਾ ਕਾਫੀ ਗਰਮ ਹੈਗਾ ਕੁਝ ਦਿਨ ਪਹਿਲਾਂ ਮੀਂਹ ਪਿਆ ਪਰ ਉਸ ਦੇ ਬਾਵਜੂਦ ਧਰਤੀ ਦੇ ਵਿੱਚੋਂ ਪੜਾਕੀ ਇਹੋ ਜਿਹੀ ਨਿਕਲਦੀ ਵੀ ਚਾਰੇ ਪਾਸੇ ਹੁੰਮ ਜਿਹਾ ਹੈਗਾ ਤੇ ਅੱਜ ਦੀ ਸਾਡਾ ਜਾਣਕਾਰੀ ਇਹ ਹੈ ਵੀ ਜਦੋਂ ਮੈਂ ਹੁਣ ਤੁਹਾਡੇ ਨਾਲ ਖ਼ਬਰਾਂ ਦੀ ਸਾਂਝ ਪਾ ਰਿਹਾ ਸਵੇਰ ਦੇ ਪੂਰੇ 10 ਵੱਜ ਚੁੱਕੇ ਆ ਤੇ ਪੂਰੀ ਗਰਮੀ ਹੈਗੀ ਹੈ ਤਿੱਖੜ ਧੁੱਪ ਹੈਗੀ ਆ ਤੇ ਲੰਘੀ ਰਾਤ ਪੰਜਾਬ ਦੇ ਵਿੱਚ ਕਈ ਹਿੱਸਿਆਂ ਦੇ ਵਿੱਚ ਧੂੜ ਭਰੀ ਹਨੇਰੀ ਜੀ ਵੀ ਚੱਲੀ ਆ ਕੱਲ ਹੁਸ਼ਿਆਰਪੁਰ ਦੇ ਵਿੱਚ ਮੀਂਹ ਵੀ ਪਿਆ ਤੇ ਬਾਕੀ ਵਕਤ ਰਸੂਗਾ ਬਣਦਾ ਕੀ ਆ ਪਰ ਇਸ ਪੰਜਾਬ ਦੇ ਵਿੱਚ ਮੀਂਹ ਦੀ ਲੋੜ ਬਹੁਤ ਆ
ਜੀ ਬਹੁਤ ਬਹੁਤ ਧੰਨਵਾਦ ਟੈਣਾ ਸਾਹਿਬ ਜ਼ਰੂਰ ਅਗਲੇ ਹਫ਼ਤੇ ਫਿਰ ਮੁਲਾਕਾਤ ਹੋਗੀ ਬਹੁਤ ਮਿਹਰਬਾਨੀ
ਸ਼ੁਕਰੀਆ
ਮਿਹਰਬਾਨੀ
ਸ਼ੁਕਰੀਆ
ਇੰਡੀਅਨ ਫਲੇਮ ਕਿਸੇ ਵੀ ਤਰ੍ਹਾਂ ਦੀ ਵੈਜੀਟੇਰੀਅਨ ਅਤੇ ਨਾਨ ਵੈਜੀਟੇਰੀਅਨ ਕੇਟਰਿੰਗ ਦੇ ਲਈ ਆਪਣਾ ਭਰੋਸੇਮੰਦ ਨਾਮ ਹਮੇਸ਼ਾ ਯਾਦ ਰੱਖੋ ਐਨਜ਼ੈਡ ਇੰਡੀਅਨ ਫਲੇਮ ਮੈਨਰੇਵਾ ਦੇ ਵਿੱਚ ਨੰਬਰ 166 ਗ੍ਰੇਟ ਸਾਊਥ ਰੋਡ ਤੇ ਫੋਨ ਨੰਬਰ 2061927 ਸਤੋਂ ਦਿਨ ਤੁਹਾਡੀ ਸੇਵਾ ਚ ਹਾਜ਼ਰ
ਐਨਜ਼ੈਡ ਇੰਡੀਅਨ ਫਲੇਮ ਸੋਚਾਂ ਵਿੱਚ ਘੁੰਮੇ ਜਾਂਦੇ ਹੋ
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ੈਡ ਇਵੈਂਟਸ ਨੂੰ ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ ਭੰਗੜੇ ਦੀ ਟੀਮ ਡੀਜੇ ਲਾਈਵ ਢੋਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮੱਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-4458 ਜਾਂ ਫਿਰ 09-212-9563
ਸਟਾਈਲ ਐਂਡ ਇਵੈਂਟਸ ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ
ਸੱਭਿਆਚਾਰ ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜੋ punjabiherald.co.nz
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਫੋਨ 021-025-3923
ਤੋਂ ਲੈ ਕੇ 8:30 ਤੱਕ ਰੇਡੀਓ ਸਪਾਸੀਆਂ ਤਰੰਗਾਂ ਉੱਤੇ ਰੌਣਕਾਂ ਅਤੇ ਮਹਿਕਾਂ ਬਖੇਰਦਾ ਪ੍ਰੋਗਰਾਮ ਸ਼ਾਮ ਸੰਧੂਰੀ ਜਿਸ ਨੂੰ ਪੇਸ਼ ਕਰਦੇ ਨੇ ਜਾਣੇ ਪਛਾਣੇ ਪੇਸ਼ਕਾਰ ਗੁਰਨੀਤ ਰੈਸੀ ਚੇਤਨ ਨੰਗੇੜੀ ਲੱਕੀ ਸੈਣੀ ਅਤੇ ਸੀਨੀਅਰ ਪੇਸ਼ਕਾਰ ਸਰਦਾਰ ਅਮਰੀਕ ਸਿੰਘ ਸੁਣਦੇ ਰਹਿਣਾ
ਸਵੇਰ ਮਿੱਤਰੋ ਜੇ ਮੌਸਮ ਦੀ ਗੱਲ ਕਰੀਏ ਜਿੱਥੇ ਵਰਖਾ ਥੋੜੀ ਥੋੜੀ ਹੋਈ ਆ ਪੰਜਾਬ ਦੇ ਵਿੱਚ ਤੇ ਨਿਊਜ਼ੀਲੈਂਡ ਇੱਕ ਦੋ ਦਿਨ ਠੀਕ ਰਹਿਣੇ ਆ ਜੀ ਸ਼ੁੱਕਰਵਾਰ ਨੂੰ ਕਹਿੰਦੇ ਆ ਬਿਜਲੀ ਲਛਕਣੀ ਆ ਹਾਂਜੀ ਆਪਣੀਆਂ ਪਾਥੀਆਂ ਪੂਥੀਆਂ ਪਹਿਲੇ ਅੰਦਰ ਬਾਲ ਲਿਓ
ਮਤਲਬ ਮਾਮਾ ਭਾਣਜਾ ਵੱਖਰੇ ਵੱਖਰੇ ਸੌਣ
ਵੱਖਰੇ ਵੱਖਰੇ ਸੌਣ ਕਾਲਾ ਕੱਪੜਾ ਨਹੀਂ ਪਾਉਣਾ ਸੋ ਖੈਰ ਬਿਜਲੀ ਲਛਕ ਸਕਦੀ ਆ ਜੀ ਸ਼ੁੱਕਰਵਾਰ ਦੀ ਗੱਲ ਹੈ ਤੋ ਵੀਕਐਂਡ ਵੀ ਥੋੜਾ ਥੋੜਾ ਗਿੱਲਾ ਰਹੇਗਾ ਸੋ ਇਸ ਕਰਕੇ ਗੂਗਲ ਬਾਬਾ ਕਹਿ ਰਿਹਾ ਜੀ ਇੱਕ ਦੋ ਦਿਨ ਠੀਕ ਰਹਿਣੇ ਆ ਜੀ ਅੱਜ ਮੌਸਮ ਬੜਾ ਵਧੀਆ ਸੀ ਅੱਜ ਥੋੜੀ ਥੋੜੀ ਗਰਮੀ ਮਹਿਸੂਸ ਹੋ ਰਹੀ ਸੀ ਦੁਪਹਿਰੇ ਸੋ ਖੈਰ ਮੌਸਮ ਬਦਲ ਰਿਹਾ ਜੀ ਸੋ ਠੰਡ ਬਹੁਤੀ ਨੀ ਉੱਨੀ ਆਕਲੈਂਡ ਦੇ ਵਿੱਚ ਉੱਨੀ ਨੀ ਪਈ ਜਿੰਨੀ ਕਿ ਹੋਣੀ ਚਾਹੀਦੀ ਸੀ
ਕੋਰੇ ਮੌਸਮ ਠੀਕ ਸੀ ਮੈਂ ਦੇਖਿਆ
ਜੀ ਜੀ
ਕਿਉਂਕਿ ਹੁਣ ਜਦੋਂ ਦਾ ਮੈਂ ਹੁਣ ਤੁਹਾਡੇ ਵਾਂਗੂ ਮਿਹਨਤ ਕਰਨ ਲੱਗਿਆ ਮੈਂ 5-5.5 ਘੰਟੇ ਸੌਂਦਾ ਜੀ
ਜੀ
ਪਰ ਰਾਤੀ ਮੌਸਮ ਥੋੜਾ ਠੀਕ ਠਾਕ ਸੀ ਤੇ 4 ਘੰਟੇ ਬਾਅਦ ਜਾਗ ਆ ਗਈ ਤੇ ਮੈਂ ਕਿਹਾ ਚਲੋ ਫਿਰ ਜੋਤਾ ਲਾ ਲੈਣੇ ਹੁਣੇ
ਲਾਣਾ ਪੈਣਾ
ਉਹਨਾਂ ਡੂੰਘਾ ਹਲ ਵਾਲਾ ਦਾ ਬੰਦਾ ਤੜਕੇ ਸਵਾਗ ਤੇ ਉੱਠ
ਬਸ ਬਸ
ਹਾਂਜੀ
ਜੀ ਸੋ ਖੈਰ ਦੋਸਤੋ ਗੀਤ ਪਹਿਲਾਂ ਵੀ ਜ਼ਿਕਰ ਹੋਇਆ ਸੋ ਦਲਜੀਤ ਦੋਸਾਂਝ ਦੇ ਇੱਕ ਗੀਤ
ਨਿਮਰਤ ਖਹਿਰਾ ਤੇ ਦਲਜੀਤ ਦੋਸਾਂਝ
ਜੀ ਉਹਨਾਂ ਦੀ
ਗਾਣਾ ਗਾ ਗਿਆ ਜੀ ਇੱਕ ਬਿਲਕੁਲ ਵੱਖਰੇ ਅੰਦਾਜ਼ ਦੇ ਵਿੱਚ ਸਾਡੇ ਕੋਲ ਮਿੱਤਰਾਂ ਦੀ ਫਰਮਾਇਸ਼
ਜੀ
ਤੇ ਲਓ ਉਸ ਨੂੰ ਤੁਹਾਡੇ ਲਈ ਹਾਜ਼ਰ ਕਰਦੇ ਹਾਂ
ਤੂੰ ਲੱਗੇ ਮੈਨੂੰ ਬਦੀ ਯਾਰ ਕਾਨੇ ਪੀ ਕੇ ਅਧੀ ਆਹ ਪੱਪ ਜਿਹਾ ਰੰਗ ਨੱਚੇ ਮਾਰ ਮਾਰ ਸਾਰੇ ਅੱਡੀਆਂ ਸਰੋਂ ਦਾ ਫੁੱਲ ਲੱਗਦੀ ਤੇ ਲਾਟ ਵਾਂਗੂ ਜਗਦੀ ਹੋ ਕਰਾਂ ਕੀ ਸਿਫਤ ਮੈਨੂੰ ਸੌ ਲੱਗੇ ਰੱਬ ਦੀ ਹੋਸ਼ ਗੁੰਮ ਗਏ ਤੇ ਚੜ ਗਈ ਖੁਮਾਰੀ ਹੋਸ਼ ਗੁੰਮ ਗਏ ਤੇ ਚੜ ਗਈ ਖੁਮਾਰੀ ਹਾਏ ਸੁਰਮਾ ਬਰੂਦ ਹੋ ਗਿਆ ਬਰੂਦ ਹੋ ਗਿਆ ਉਹ ਅੱਖ ਜੱਟੀਏ ਟਕਾ ਕੇ ਜਦੋਂ ਮਾਰੀ ਹਾਏ ਸੁਰਮਾ ਬਰੂਦ ਹੋ ਗਿਆ ਉਹ ਅੱਖ ਜੱਟੀਏ ਟਕਾ ਕੇ ਜਦੋਂ ਮਾਰੀ ਹਾਏ ਸੁਰਮਾ ਬਰੂਦ ਹੋ ਗਿਆ ਬਰੂਦ ਹੋ ਗਿਆ ਬਰੂਦ ਹੋ ਗਿਆ ਸ਼ਰਾਬ ਦਾ ਨੀ ਗੱਭਰੂ ਦਸਾਂਝਾ ਵਾਲਾ ਤੇਰੇ ਹੀ ਹਿਸਾਬ ਦਾ ਲਾਡੀ ਚਹਿਲ ਖਿੱਚੀ ਫਿਰਦਾ ਤਿਆਰੀ ਲਾਡੀ ਚਹਿਲ ਖਿੱਚੀ ਫਿਰਦਾ ਤਿਆਰੀ ਹਾਏ ਸੁਰਮਾ ਬਰੂਦ ਹੋ ਗਿਆ ਬਰੂਦ ਹੋ ਗਿਆ ਉਹ ਅੱਖ ਜੱਟੀਏ ਟਕਾ ਜਦੋਂ ਮਾਰੀ ਹਾਏ ਸੁਰਮਾ ਬਰੂਦ ਹੋ ਗਿਆ ਬਰੂਦ ਹੋ ਗਿਆ ਉਹ ਅੱਖ ਜੱਟੀਏ ਟਕਾ ਕੇ ਜਦੋਂ ਮਾਰੀ ਹਾਏ ਸੁਰਮਾ ਬਰੂਦ ਹੋ ਗਿਆ ਬਰੂਦ ਹੋ ਗਿਆ ਬਰੂਦ ਹੋ ਗਿਆ
ਜੀ ਬਿਲਕੁਲ ਦੋਸਤੋ ਸੋ ਇਹ ਗੀਤ ਇੰਟਰਨੈਸ਼ਨਲ ਕਲਾਕਾਰ ਨੇ ਜੀ ਸੋ ਇਹਨਾਂ ਦੇ ਗੀਤ ਤੁਹਾਨੂੰ ਚੰਗੇ ਲੱਗਦੇ ਆ ਕਿਉਂਕਿ ਇਹ ਕਾਫੀ ਸਮੇਂ ਪੁਰਾਣੇ ਤੋਂ ਤੁਹਾਡੇ ਦਿਲਾਂ ਦੇ ਵਿੱਚ ਵਸੇ ਹੋਏ ਨੇ ਸੋ ਨਿਊਜ਼ੀਲੈਂਡ ਦਾ ਇੱਕ ਨੌਜਵਾਨ ਜੀ ਇੱਕ ਤਾਂ ਨੌਜਵਾਨ ਹੈ ਹੁਣ ਨੈਸ਼ਨਲ ਕਲਾਕਾਰ ਆ ਤੇ ਨਾਲ ਸਾਡੇ ਮਿੱਤਰ ਢੋਲੀ ਗੁਰਨੀਤ ਰੈਸ਼ੀ ਹੁਣੀ ਢੋਲ ਵਜਾ ਰਹੇ ਨੇ ਤੋ ਅੰਮ੍ਰਿਤ ਜਗੈਤ ਦਾ ਇੱਕ ਗੀਤ ਹੈ ਜੀ ਸਹਿ ਇੱਕ ਮਿੰਟ ਦੀ ਗੱਲਬਾਤ ਹੈ ਲੇਕਿਨ ਪੁਰਾਣੇ ਮਾਣਕ ਸਾਹਿਬ ਨੂੰ ਯਾਦ ਕਰਦਾ ਇਹ ਨੌਜਵਾਨ ਬਸ ਪੰਜਾਂ ਮਿੰਟਾਂ ਜਿੰਨੀ ਹੈ ਤੇ ਲਓ ਸੁਣਦੇ ਆ ਫਿਰ ਦੇਖਿਓ ਦੱਸਿਓ ਕਿਵੇਂ ਲੱਗਿਆ
ਮਸਰੂਰ ਸਾਡੇ ਸਮਿਆਂ ਦੇ ਬਹੁਤ ਮਸ਼ਹੂਰ ਗਜ਼ਲਗੋ ਨੇ ਉਹਨਾਂ ਦੀ ਲਿਖੀ ਇੱਕ ਗਜ਼ਲ ਤੁਹਾਡੀ ਨਜ਼ਰ ਕਰਦੇ ਹਾਂ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਦੀ ਆਵਾਜ਼ ਹੈ ਡਾਕਟਰ ਸਾਹਿਬ ਲਿਖਦੇ ਨੇ ਚਸ਼ਮਿਆਂ ਵੱਲ ਤੁਰ ਪਈ ਸਾਗਰ ਦੀ ਜਲਧਾਰਾ ਕਦੋਂ ਮੇਰਿਆਂ ਨੈਣਾਂ ਦਾ ਪਾਣੀ ਹੋ ਗਿਆ ਖਾਰਾ ਕਦੋਂ ਇਹ ਕਿਤੇ ਪੌਣਾ ਕਿਤੇ ਬੌਣਾ ਕਿਤੇ ਊਣਾ ਮਿਲੇ ਆਦਮੀ ਨੂੰ ਕਹਿ ਸਕਾਂਗਾ ਆਦਮੀ ਸਾਰਾ ਕਦੋਂ ਮੈਂ ਤਾਂ ਮਾਰੂਥਲ ਸਾਂ ਤਾਰੇ ਝੀਲ ਵਿੱਚ ਨਹਾਉਂਦੇ ਰਹੇ ਹੋ ਗਿਆ ਹਾਂ ਝੀਲ ਮੈਂ ਉਹ ਹੋਣਗੇ ਤਾਰਾ ਕਦੋਂ ਹੁਣ ਤਾਂ ਦਿਨ ਨੂੰ ਵੀ ਘਰਾਂ ਵਿੱਚ ਵੀ ਰਹਿਣ ਦੇ ਦਿਨ ਨਹੀਂ ਫਿਰ ਸਕਾਂਗੇ ਰਾਤ ਨੂੰ ਸੜਕਾਂ ਤੇ ਆਵਾਰਾ ਕਦੋਂ ਕੰਧ ਤੇ ਲਟਕੀ ਹੋਈ ਪੁੱਛਦੀ ਸੀ ਕੱਲ ਮੈਨੂੰ ਮਿਆਨ ਫੇਰ ਲੈ ਕੇ ਚੂੜੀਆਂ ਆਵੇਗਾ ਵਣਜਾਰਾ ਕਦੋਂ ਆਵੇਗਾ ਵਣਜਾਰਾ ਕਦੋਂ
ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ੈਡ ਇਵੈਂਟਸ ਨੂੰ ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ ਭੰਗੜੇ ਦੀ ਟੀਮ ਡੀਜੇ ਲਾਈਵ ਢੋਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-4458 ਜਾਂ ਫਿਰ 09-212-9563
ਸਟਾਈਲ ਐਂਡ ਜ਼ੈਡ ਇਵੈਂਟਸ ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ
ਸੱਭਿਆਚਾਰ ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜੋ punjabiherald.co.nz
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ ਫੋਨ 021-025-39830
ਮਿੱਤਰ ਪਿਆਰੇ ਹੋਏ ਪਾ ਰਹੇ ਹੋ ਭੰਗੜਾ ਤੁਸੀਂ ਵੀ ਇਸ ਗੀਤ ਸੰਗੀਤ ਦੇ ਨਾਲ ਲੱਗਦਾ ਕਿ ਤੁਹਾਡੀ ਵੀ ਰੂਹ ਜਿਹੜੀ ਆ ਉਹ ਖੁਸ਼ ਹੁੰਦੀ ਹੋਵੇਗੀ ਸੋ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਐਂਜਡ ਇੰਡੀਅਨ ਫਲੇਮ ਰੱਖੜੀ ਦੇ ਖਾਸ ਤਿਉਹਾਰ ਦੇ ਉੱਤੇ ਤੁਸੀਂ ਉਹਨਾਂ ਦਾ ਸਹਿਯੋਗ ਦਿੱਤਾ ਸੋ ਬਹੁਤ ਬਹੁਤ ਧੰਨਵਾਦ ਸਾਰੇ ਮਿੱਤਰ ਪਿਆਰਿਆਂ ਨੂੰ ਸਾਰੀਆਂ ਭੈਣਾਂ ਨੂੰ ਸਾਰੇ ਵੀਰਾਂ ਨੂੰ ਰੱਖੜੀ ਦੀ ਇੱਕ ਵਾਰ ਫਿਰ ਬਹੁਤ ਬਹੁਤ ਮੁਬਾਰਕਬਾਦ ਜੀ ਤੇ ਨਿਊਜ਼ੀਲੈਂਡ ਦੀ ਗੱਲ ਕਰੀਏ ਹੁਣ ਆਪਾਂ ਸਿਆਸਤ ਦੀ ਆਪਾਂ ਪੰਜਾਬ ਦੀ ਸਿਆਸਤ ਵੀ ਸੁਣ ਲਈ ਕੀ ਹੋ ਰਿਹਾ ਉੱਥੇ ਕੈਪਟਨ ਸਾਹਿਬ ਲੱਭਦੇ ਨੀ ਕਹਿੰਦੇ ਤੇ ਹੁਣ ਇੱਥੇ ਦੇਖਿਆ ਜਸਿੰਦਾ ਹੁਣੀ ਲੱਭਦੇ ਆ ਕੀ ਕਹਿੰਦੇ ਆ
ਹੁਣ ਮਸਲਾ ਹੋਰ ਚੱਲ ਪਿਆ ਕਿਉਂਕਿ ਅਖਬਾਰਾਂ ਵਾਲੇ ਕੋਈ ਨਾ ਕੋਈ ਲੱਭ ਲੈਂਦੇ ਜੀ ਸੁਰਖੀ
ਜੀ
ਉਹਨਾਂ ਨੇ ਹੁਣ ਸਵੇਰੇ ਕਿਹਾ ਵੀ ਦੋਨੇ ਦੇਖਣ ਨੂੰ ਗੋਰੀਆਂ ਲੱਗਦੀਆਂ ਜੇ ਤੇ ਜਸਿੰਦਾ ਤੇ ਜੇ ਤੇ ਜੂਡਿਥ ਕੋਲਿਨਸ
ਕੀ ਬਾਤ
ਦੋਨੇ ਹੈ ਵੀ ਵਾਇਕਾਟ ਓਰੀਜਨ ਦੀਆਂ ਤੇ ਫਾਰਮਰਾਂ ਦੀਆਂ ਕੁੜੀਆਂ ਤੇ ਹੁਣ ਮਸਲਾ ਇਹ ਹੋ ਗਿਆ ਉਹ ਕਹਿੰਦੇ ਵੀ ਫਾਰਮਰਾਂ ਦੀਆਂ ਕੁੜੀਆਂ ਜਾਂ ਪੇਂਡੂ ਇਲਾਕੇ ਦੀਆਂ ਜੰਪਲ ਹੋਣ ਦੇ ਨਾਤੇ ਵੀ ਮੌਰੀ ਭਾਸ਼ਾ ਦੇ ਵਿੱਚ ਇੱਕ ਤੋਂ ਲੈ ਕੇ 10 ਤੱਕ ਗਿਣਨਾ ਨਹੀਂ ਆਉਂਦਾ ਇਹਨਾਂ ਨੂੰ ਹੁਣ ਟ੍ਰੀਟੀ ਓਫ ਵੈਟਾਂਗੀ ਦੀਆਂ ਦੋਨੇ ਕਹਿੰਦੇ ਵੀ ਅਸੀਂ ਬਹੁਤ ਰਖਵਾਲੀ ਕੀਤੀ ਆ ਜਿਹੜੀਆਂ ਮੌਰੀ ਸੀਟਾਂ ਸੀ ਜਿੰਨੀਆਂ ਵੀ ਉਹ ਸਾਰੀਆਂ ਲੇਬਰ ਨਿਕਲ ਗਈ ਪਿਛਲੀ ਵਾਰੀ ਐਤਕੀ ਵੀ ਜਿਹੜੀ ਮੌਰੀ ਪਾਰਟੀ ਆ ਉਹ ਮੁੜ ਕੇ ਪੈਰਾਂ ਸਿਰ ਹੋਣ ਦੀ ਕੋਸ਼ਿਸ਼ ਕਰ ਰਹੀ ਆ ਲੇਕਿਨ ਜਸਿੰਦਾ ਆਂਟੀ ਪੇਸ਼ ਨਹੀਂ ਜਾਣ ਦਿੰਦੀ
ਅੰਕਲ ਜੀ ਵੀ ਕੌੜੇ ਆ ਨਾ ਥੋੜੇ ਜਿਹੇ
ਅੰਕਲ ਜੀ ਹੁਣ 75 ਸਾਲ ਦੇ ਹੋ ਗਏ ਉਹਨੂੰ ਕਿਤੇ ਡੇਵਿਡ ਸੀਮੋਰ ਨੇ ਪਿੱਛੇ ਜਿਹਾ ਕਹਿਤਾ ਵੀ ਜਦੋਂ ਤੇਰੀ ਉਮਰ ਜ਼ਿਆਦਾ ਹੋ ਜਾਣੀ ਆ ਤਾਂ ਫਿਰ ਜਿਹੜਾ ਤੇਰਾ ਕੇਅਰ ਵਰਕਰ ਹੋਣਾ ਨਾ ਉੱਥੇ ਰੈਸਟ ਹੋਮ ਦੇ ਵਿੱਚ ਉਹ ਵੀ ਇੱਕ ਪ੍ਰਵਾਸੀ ਹੋਣਾ ਆ ਇਸ ਕਰਕੇ ਥੋੜਾ ਹਿਸਾਬ ਜਿਹਾ ਨਾ ਚੱਲ ਉਹਨੂੰ ਗੁੱਸਾ ਬਹੁਤ ਲੱਗਾ ਵੈਸੇ ਕਹਿੰਦਾ ਵੀ ਤੂੰ ਉਨਾ ਕੌਣ ਆ ਮੇਰੀ ਵੱਧਦੀ ਹੋਈ ਉਮਰ ਉੱਤੇ ਤੰਜ਼ ਕੱਸਣ ਵਾਲਾ ਸੋ ਅੰਕਲ ਪੀਟਰ ਕਾਫੀ ਕੌੜਾ ਜੀ ਤੇ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਇੱਕ ਵਾਰੀ ਜਦੋਂ ਮੇਰੇ ਨਾਲ ਗੱਲਾਂ ਬਾਤਾਂ ਹੋਈਆਂ ਉਹਦੀਆਂ ਹੁਣ ਤੋਂ ਇਹ 7 ਸਾਲ ਪਹਿਲਾਂ ਦੀ ਗੱਲ ਆ
ਜੀ
ਮੈਨੂੰ ਕਹਿੰਦਾ ਵੀ ਯੂ ਗਾਇਜ਼ ਟੇਕਨ ਅਵੇ ਆਵਰ ਕੰਟਰੀ ਵੀ ਤੁਸੀਂ ਸਾਡਾ ਦੇਸ਼ ਜਿਹੜਾ
ਵੀ ਲੈ ਲਿਆ
ਉਹ ਲੈ ਲਿਆ ਹਨਾ ਮੰਨ ਲਿਆ ਮੈਂ ਕਿਹਾ ਵੀ ਨਹੀਂ ਨਹੀਂ ਵੀ ਆਰ ਜਸਟ ਹੈਵਿੰਗ ਆਵਰ ਫੇਅਰ ਸ਼ੇਅਰ ਇਨ ਦਾ ਕੰਟਰੀ ਵੀ ਜਿਹੜੀ ਸਾਡੇ ਹਿੱਸੇ ਦੀ ਭਾਈਵਾਲੀ ਆ ਅਸੀਂ ਉਹੀ ਲੈ
ਉਹੀ ਲੈ ਹਾਂ ਬਿਲਕੁਲ ਚਲੋ ਖੈਰ
ਉਹ ਇਦਾਂ ਨਿੱਕੀਆਂ ਨਿੱਕੀਆਂ ਨੋਕ ਝੋਕ ਵਾਲੀਆਂ ਗੱਲਾਂ ਚੱਲਦੀਆਂ ਨੇ
ਜੀ ਚਲੋ ਇਹ
ਤੇ ਦੂਜੇ ਪਾਸੇ ਗੁਆਂਢੀ ਮੁਲਕ ਆਸਟ੍ਰੇਲੀਆ ਦੇ ਖਾਸ ਤੌਰ ਤੇ ਪ੍ਰਾਂਤ ਵਿਕਟੋਰੀਆ ਜਿੱਥੇ ਕਿ ਮੈਲਬਰਨ ਦੇ ਵਿੱਚ ਸਾਡੇ ਬਹੁਤ ਮਿੱਤਰ ਪਿਆਰੇ ਇੱਥੋਂ ਵੀ ਗਏ ਹੋਏ ਆ
ਜੀ
ਸਾਡੀ ਰਿਸ਼ਤੇਦਾਰੀ ਵੀ ਬਹੁਤ ਹੈ ਉੱਥੇ ਸੋ ਉਹਨਾਂ ਦੇ ਹੁਣ ਕਾਫੀ ਸਖਤੀ ਨਾਲ ਲਾਕਡਾਊਨ ਲਾਗੂ ਹੋਇਆ ਜੀ
ਮੈਂ ਜੀ ਚੌਥਾ ਲੈਵਲ ਹੋ ਗਿਆ ਜੀ ਉੱਥੇ
ਹਾਂਜੀ
ਲੈਵਲ 4 ਤੇ ਪਹੁੰਚ ਗਏ
ਹਾਂਜੀ 4 ਦਾ ਵੀ ਜਿਹੜਾ ਸਖਤ ਰੂਪ ਆ
ਜੀ
ਉਹ ਲਾਗੂ ਹੋ ਗਿਆ ਜੀ ਮੈਂ ਤਾਂ ਨਾਲ ਦੇ ਮਿੱਤਰਾਂ ਨੂੰ ਹੱਸਦਾ ਸੀ ਮੈਂ ਕਿਹਾ ਵੀ ਜੇ ਤੁਸੀਂ ਹੁਣ ਬਾਹਰ ਨਿਕਲੇ ਤੁਹਾਡੀ ਸ਼ਿਕਾਇਤ ਜਾਂ ਤਾਂ ਹਰਨੇਕ ਕੋ ਲੱਗੂ ਜਾਂ ਲੱਗੂ ਜਾਂਟੇ ਕੋ
ਜੀ
ਮੈਂ ਕਿਹਾ ਇੱਦਾਂ ਨੀ ਤੁਸੀਂ ਹਟਣਾ
ਇੱਦਾਂ ਨੀ ਹਟਣਾ ਸਹੀ ਗੱਲ ਆ
ਸੋ ਮਜ਼ਾਕ ਮਜ਼ਾਕ ਦੇ
ਮਜ਼ਾਕ ਦੀ ਗੱਲ ਕਰਦੇ ਹਾਂ ਜੀ ਕਿਉਂਕਿ ਪਰ ਇਹ ਗੰਭੀਰਤਾ ਦਾ ਮੁੱਦਾ ਆ ਕਿਉਂਕਿ
ਨਹੀਂ ਉੱਥੇ ਰਾਤੋਂ ਰਾਤ ਕੇਸ ਜਿਹੜੇ ਪਰਸੋਂ ਰਾਤ ਵੀ ਬਹੁਤ ਜ਼ਿਆਦਾ ਇਕਦਮ
ਜੀ
ਕੇਸ ਵਧੇ ਔਰ ਮੌਤਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ ਸੋ ਅਸੀਂ ਸਾਰੇ ਜਿੱਥੇ ਕਿਤੇ ਵੀ ਸਾਡੇ ਸੱਜਣ ਬੈਠੇ ਆ ਉਹਨਾਂ ਨੂੰ ਇਹੀ ਬੇਨਤੀ ਕਰਾਂਗੇ ਕਿ ਉਹ ਆਪਣਾ ਖਿਆਲ ਰੱਖਣ ਜੀ
ਤੇ ਨਿਊਜ਼ੀਲੈਂਡ ਚ ਵੀ ਇਹੀ ਗੱਲ ਕਰਦੇ ਆ ਕਿ ਨਿਊਜ਼ੀਲੈਂਡ ਨੂੰ ਤੁਸੀਂ ਇੰਨਾ ਈਜ਼ੀ ਨਾ ਲਓ ਇੱਥੇ ਵੀ ਆਪਣੀ ਜਿਹੜੀ ਡਿਸਟੈਂਸ ਹੈ ਉਹ ਬਣਾ ਕੇ ਰੱਖੋ ਆਪਣੀ ਉਹੀ ਜਿਹੜੇ ਕਾਨੂੰਨ ਨੇ ਉਹਦੀ ਜ਼ਰੂਰ ਪਾਲਣਾ ਕਰੋ ਆਪਣੇ ਹੱਥ ਵਾਰ ਵਾਰ ਧੋਵੋ ਤਾਂ ਹਜੇ ਅਸੀਂ ਉਨੇ ਮੁਕਤ ਨਹੀਂ ਹੋਏ ਜਿੰਨੇ ਅਸੀਂ ਚਾਹੁੰਦੇ ਹਾਂ
ਜਿਹੜਾ ਰਜਿਸਟਰ ਆ ਨਾ ਜੀ ਖਾਸ ਤੌਰ ਤੇ ਆਪਣੀ ਹਾਜ਼ਰੀ ਵਾਲਾ ਜਾਂ ਆਪਣੇ ਫੋਨ ਦੇ ਵਿੱਚ ਜਿਹੜੀ ਐਪ ਆ ਮੈਂ ਇਹ ਗੱਲ ਨੂੰ ਬਹੁਤ ਖੁੱਲ ਕੇ ਕਹਿਣਾ
ਜੀ
ਹੋ ਸਕਦਾ ਕਈ ਮਿੱਤਰ ਗੁੱਸਾ ਵੀ ਕਰ ਜਾਣ ਸਾਡੇ ਫੋਨਾਂ ਦੇ ਵਿੱਚ ਜਿਹੜੀ ਐਪ ਆ ਨਾ ਟਰੇਸਿਸ ਰਜਿਸਟਰ ਵਾਲੀ
ਉਹ ਜ਼ਰੂਰ
ਪੰਜਾਬੀਆਂ ਕੋਲ ਬਹੁਤ ਘੱਟ ਆ
ਬੰਦਿਆਂ ਕੋਲ
ਅਸੀਂ ਥੋੜੀ ਜ਼ਿਆਦਾ ਢਿੱਲ ਲੈ ਲਈ
ਅਸੀਂ ਠੀਕ ਹੈ
ਹੁਣ ਵੈਸੇ ਵੀ ਆਪਾਂ ਕਾਰੋਬਾਰੀ ਸਾਡੇ ਬਹੁਤ ਮਿੱਤਰ ਆ ਜਿਹੜੇ ਛੋਟੇ ਤੋਂ ਮੱਧਮ ਦਰਜੇ ਦੇ ਕਾਰੋਬਾਰ ਦੇ ਵਿੱਚ ਸਾਰਾ ਦਿਨ ਮਿਹਨਤ ਕਰਦੇ ਆ ਸਰਗਰਮ ਹੁੰਦੇ ਆ ਮੇਰਾ ਖਿਆਲ ਆ ਉਹਨਾਂ ਨੂੰ ਇੱਕ ਜਿਹੜੀ ਤੁਸੀਂ ਜ਼ਿਕਰ ਕੀਤਾ ਨਾ ਇੱਕ ਸੁਨਹਿਰਾ ਅਸੂਲ ਬਣਾ ਲੈਣਾ ਚਾਹੀਦਾ ਵੀ ਹਰ ਅੱਧੇ ਘੰਟੇ ਬਾਅਦ ਉਹਨਾਂ ਨੇ ਆਪਣੇ ਹੱਥਾਂ ਨੂੰ ਸੈਨੀਟਾਈਜ਼ਰ ਦੇ ਨਾਲ ਜ਼ਰੂਰ ਵਾਸ਼ ਕਰਨਾ ਮੇਰੇ ਖਿਆਲ ਉਹਨਾਂ ਕੋਲ ਬਹੁਤਾ ਫਰਕ ਨਹੀਂ ਉਹਨੂੰ ਆਦਤ ਬਣਾ ਲਓ
ਜੇ ਹੁਣ ਸਾਡਾ ਮਾਮਾ ਚਾਚਾ ਤਾਇਆ ਆ ਵੀ ਗਿਆ ਜ਼ਰੂਰੀ ਨਹੀਂ ਤੁਸੀਂ ਉਹਨੂੰ ਹੁੰਗਲ ਬੱਕੜੀ ਪਾਉਣੀ ਹੈ ਵੈਸੇ ਵੀ ਫਤਿਹ ਫਲਾ ਦਿਓ ਮੇਰੇ ਖਿਆਲ ਨਾਲ ਠੀਕ ਹੈ ਯਾਰ ਇੰਨੇ ਭਾਵੁਕ ਨਾ ਹੋਇਆ ਕਰੋ ਕਿ ਹਾਂ ਮੇਰਾ ਤਾਂ ਮਾਮਾ ਆ ਗਿਆ ਮੈਂ ਨਹੀਂ ਹੁਣ ਜੱਫੀ ਪਾਏ ਬਿਨਾਂ ਰਹਿਣਾ
ਤੁਸੀਂ
ਮਾਮੇ ਦੀ ਵੀ
ਆਏ ਹੋ ਤੁਸੀਂ ਜਾਣਦੇ ਹੀ ਆ ਵੀ ਜਦੋਂ ਸਾਡੇ ਜਿਹੜੇ ਮੌਰੀ ਕਜ਼ਨਸ ਆ ਜਦੋਂ ਉਹਨਾਂ ਨੂੰ ਮਿਲੀ ਦਾ ਉਟਾਰਾ ਮਰਾਈ ਦੇ ਵਿੱਚ ਮੈਂ ਸਾਰਾ ਦਿਨ ਗੁਜ਼ਾਰਿਆ ਸ਼ਨੀਵਾਰ ਵਾਲਾ
ਜੀ
ਨੰਬਰ 18 ਉਟਾਰਾ ਰੋਡ ਆ ਫਾਇਓ ਸਵੇਰੇ 8 ਵਜੇ ਮੈਂ ਗਿਆ ਜੀ ਤੇ ਰਾਤ 10 ਵਜੇ ਤੱਕ ਉੱਥੇ ਰਿਹਾ
ਜੀ
ਹੁਣ ਪੋਫਰੀ ਜਿਹਨੂੰ ਰਸਮੀ ਤੌਰ ਤੇ ਜੀ ਆਇਆਂ ਨੂੰ ਆਖਿਆ ਜਾਂਦਾ ਮੋਹਰੀ ਭਾਈਚਾਰੇ ਵੱਲੋਂ
ਜੀ
ਉਸ ਤੋਂ ਬਾਅਦ ਨਾ ਅਸੀਂ ਤੁਸੀਂ ਜਾਣਦੇ ਹੀ ਆ ਕਿ ਜਿਹੜੇ ਮੋਹਰੀ ਰਸਮਾਂ ਉਹਨਾਂ ਦੇ ਮੁਤਾਬਕ ਆਪਾਂ ਇੱਕ ਦੂਜੇ ਨੂੰ ਫਤਿਹ ਬੁਲਾਈ ਦੀ ਆ ਨੱਕ ਨਾਲ ਨੱਕ
ਹਾਂਜੀ
ਵੀ ਤੇਰਾ ਮੇਰਾ ਸਾਹ ਸਾਂਝਾ
ਜੀ
ਜਿੱਦਾਂ ਸਿਰੋਂ ਵਾਰ ਨੇ ਕਰੀਦੇ ਨਾ ਵੀ ਤੇਰੇ ਤੋਂ ਜਾਨ ਵਾਰ
ਜਾਨਵਾਰਤੀ
ਇੱਦਾਂ ਹੀ ਅਸੀਂ ਇੱਕ ਦੂਜੇ ਦੇ ਨਾਲ ਕੁਦਰਤੀ ਤੌਰ ਤੇ ਜਿਹੜੀਆਂ ਰਸਮਾਂ ਉਹਦੇ ਵਿੱਚ ਹੁਣ ਐਤਕੀ ਅਸੀਂ ਹਾਈ ਫਾਈਵ ਮਸੀਂ ਕੀਤਾ ਜੀ ਉਹ ਵੀ ਜਿਹੜੇ ਇੱਕ ਦੂਜੇ ਨਾਲ ਪੰਜ ਜਿਹੜੇ ਆ ਉਹ ਕਰਕੇ ਬਸ ਸੋ ਮੇਰਾ ਖਿਆਲ ਆ ਵੀ ਜੇ ਇੰਨੀ ਥੋੜੀ ਜਿਹੀ ਇਹਤਿਆਤ ਜੀ ਆਪਾਂ ਵਰਤਾਂਗੇ ਤੇ ਉਹਦੇ ਨਾਲ ਕਾਫੀ ਤੁਸੀਂ ਆਪਣੇ ਆਪ ਨੂੰ ਜੀ ਬਲਕਿ ਆਪਣੇ ਆਸ ਪਾਸ ਜਿਹੜੇ ਲੋਕ ਆ ਉਹਨਾਂ ਨੂੰ ਵੀ ਸੁਰੱਖਿਅਤ ਕਰ ਰਹੇ ਹਾਂ ਬਾਕੀ ਇੱਕ ਚੀਜ਼ ਹੋਰ ਜਿਹਨੇ ਕਾਫੀ ਹੈਰਾਨੀ ਭਰੇ ਉਹ ਚ ਮਾਹੌਲ ਚ ਲੈਣ ਦਾ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ
ਜੀ
ਜਿਹੜੇ 400 ਤੋਂ ਕਰੀਬ ਲੋਕ ਨਿਊਜ਼ੀਲੈਂਡ ਦੇ ਪੱਕੇ ਵਸਨੀਕ ਨੇ ਜਾਂ ਫਿਰ ਨਾਗਰਿਕ ਨੇ
ਜੀ
ਉਹ ਹਲੇ ਵੀ ਇੰਡੀਆ ਚ ਆ ਭਾਜੀ
ਹਾਂਜੀ ਹਾਂਜੀ
ਉਹਨਾਂ ਨੂੰ ਜਦੋਂ ਵੰਦੇ ਭਾਰਤ ਮਿਸ਼ਨ ਦੇ ਤਹਿਤ ਦੋ ਨਵੀਆਂ ਫਲਾਈਟਾਂ ਦਾ ਐਲਾਨ ਹੋਇਆ ਉਹਨਾਂ ਨੂੰ ਆਸ ਨਜ਼ਰ ਆਈ ਕਿ ਅਸੀਂ ਜਿੱਦਾਂ ਪਹਿਲਾਂ ਫਲਾਈਟਾਂ ਦੇ ਵਿੱਚ ਲੋਕ ਆਏ ਸ਼ਾਇਦ ਇਸੇ ਤਰ੍ਹਾਂ 400 ਲੋਕ ਜਿਹੜੇ ਦੋ ਫਲਾਈਟਾਂ ਦੇ ਵਿੱਚ
ਆ ਜਾਣਗੇ
ਬੜੇ ਆਰਾਮ ਨਾਲ ਆ ਜਾਣਗੇ ਲੇਕਿਨ ਇਸ ਵਾਰ ਏਅਰ ਇੰਡੀਆ ਨੇ ਇਹ ਜਿਹੜਾ ਇਨੀਸ਼ੀਏਟਿਵ ਆ ਉਹ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਇਉਂ ਕਹਿ ਲਓ ਵੀ ਜਿਹੜੀ ਕੋਆਰਡੀਨੇਸ਼ਨ ਸੀ ਖਾਸ ਤੌਰ ਤੇ ਮਿਨਿਸਟਰੀ ਆਫ ਫੋਰਨ ਅਫੇਅਰਸ ਦੇ ਨਾਲ ਨਿਊਜ਼ੀਲੈਂਡ ਵੱਲੋਂ ਵੀ
ਜੀ
ਇਸ ਮੌਕੇ ਡਰਦਿਆਂ ਡਰਦਿਆਂ ਬਹੁਤੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਸਿਰੇ ਨਹੀਂ ਚੜਾਈਆਂ ਜਾ ਸਕੀਆਂ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜੀ ਦੁਖਦਾਈ ਗੱਲ ਆ
ਬਿਲਕੁਲ
ਦੂਜੀ ਗੱਲ ਜਦੋਂ ਐਲਾਨ ਹੋ ਗਿਆ ਕਿ ਫਲਾਈਟਾਂ ਆ ਰਹੀਆਂ ਜੀ ਫਲਾਈਟਾਂ ਜਾ ਰਹੀਆਂ ਜੀ ਉਸ ਦੇ ਬਾਵਜੂਦ ਵੀ ਪਹਿਲੀ ਅਗਸਤ ਜਾਣੀ ਸੀ 8 ਅਗਸਤ ਨੂੰ ਜਿਹੜੀ ਪਹਿਲੀ ਫਲਾਈਟ ਸੀ
ਜੀ
ਦੂਜੀ ਫਲਾਈਟ ਜਾਣੀ ਸੀ 13 ਅਗਸਤ ਨੂੰ
ਜੀ
ਉਹ ਹੁਣ ਵੰਦੇ ਭਾਰਤ ਮਿਸ਼ਨ ਦੇ ਵਿੱਚ ਜਿਹੜੀਆਂ ਡੇਟਾਂ ਤੈਅ ਹੋਈਆਂ ਸੀ ਉਦੋਂ ਜਿਹੜਾ ਤੁਸੀਂ ਜ਼ਿਕਰ ਕੀਤਾ ਇਕਾਂਤਵਾਸ ਦੇ ਲਈ ਨਵੇਂ ਰੂਲ ਨਹੀਂ ਬਣੇ ਸੀ
ਜੀ
ਹੁਣ 8 ਅਗਸਤ ਤੋਂ ਨਵੇਂ ਰੂਲ ਜਿਹੜੇ ਕਿ ਟਹਿਣਾ ਜੀ ਨੇ ਦੱਸਿਆ ਇੱਕ ਹਫ਼ਤਾ ਤੁਸੀਂ ਜੇ
ਜਾ ਕੇ ਰਹਿਣਾ
ਰਹਿ ਗਏ 5ਵੇਂ ਦਿਨ ਟੈਸਟ ਤੋਂ ਬਾਅਦ ਤੁਹਾਡਾ ਨੈਗੇਟਿਵ ਆ ਗਿਆ ਤੁਸੀਂ ਇੱਕ ਹਫ਼ਤਾ ਘਰੇ ਜਾ ਕੇ ਰਹਿ ਸਕਦੇ ਇਹ ਜਿਹੜੀਆਂ ਕੰਪਲੀਕੇਸ਼ਨਸ ਆ ਉਹਨਾਂ ਤੋਂ ਬਚਣ ਦੇ ਮਾਰਿਆਂ ਨੇ ਏਅਰ ਇੰਡੀਆ ਨੇ ਆਪਣੀਆਂ ਦੋਨੇ ਫਲਾਈਟਾਂ ਜਿਹੜੀਆਂ ਉਹ ਹਾਲ ਦੀ ਕੜੀ ਮੁਲਤਵੀ ਕਰਤੀਆਂ ਸੋ ਅੱਗੇ ਪਾ ਦਿੱਤੀਆਂ
ਜੀ ਜੀ
ਉਹ ਪੂਰੀ ਤਰ੍ਹਾਂ ਮਨਸੂਖ ਨਹੀਂ ਹੋਈਆਂ
ਬਿਲਕੁਲ
ਲੇਕਿਨ ਉਹ ਜਿਹੜੀ ਆਸ ਦੀ ਕਿਰਨ ਹੁੰਦੀ ਬੰਦੇ ਨੂੰ ਵੀ ਆਪਾਂ ਜਾਣਾ ਆ ਜਾਂ ਕਿਵੇਂ ਆ ਹੁਣ ਖਾਸ ਤੌਰ ਤੇ ਜਿਹੜੇ ਇਕੱਲੇ ਤੇ ਇਕੱਲੇ
ਬਜ਼ੁਰਗ
ਘੱਟੋ ਘੱਟ ਵੀ 6 ਇਨਕੁਆਰੀਆਂ ਆਈਆਂ ਭਾਜੀ ਪਿਛਲੇ 3 ਦਿਨਾਂ ਦੇ ਵਿੱਚ ਕਿਉਂਕਿ ਬਹੁਤੇ ਬਜ਼ੁਰਗ ਜਿਹੜੇ ਆਪਣੀਆਂ ਧੀਆਂ ਪੁੱਤਾਂ ਦੇ ਕੋਲ ਆਏ ਸੀ
ਬਿਲਕੁਲ
ਕੋਈ ਜਣੇਪਾ ਕਟਾਉਣ ਆਏ ਸੀ ਆਪਣੇ ਬੱਚਿਆਂ ਦਾ ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਉਹਨਾਂ ਬਜ਼ੁਰਗਾਂ ਨੇ ਇਕੱਲਿਆਂ ਨੇ ਟਰੈਵਲ ਕਰਨਾ ਉਹਨਾਂ ਦੇ ਮਨ ਚ ਕਈ ਤਰ੍ਹਾਂ ਦੇ ਸਵਾਲ ਆ ਜੀ ਚਾਹੇ ਭਾਸ਼ਾ ਦੇ ਮਾਮਲੇ ਚ ਜਿਹੜੀ ਬੈਰੀਅਰ ਆ ਉਹਨੂੰ ਲੈ ਕੇ ਚਲੋ ਇਹਦੇ ਚ ਕੋਈ ਸ਼ੱਕ ਨਹੀਂ ਹੈ ਮੈਂ ਇਸ ਗੱਲ ਦਾ ਨਿੱਜੀ ਤੌਰ ਦੇ ਉੱਤੇ ਗਵਾਹ ਆ ਕਿ ਭਾਰਤੀ ਹਾਈ ਕਮਿਸ਼ਨ ਨੇ ਜਿਹੜੀ ਇੱਕ 2 ਲਾਈਨਾਂ ਦੀ ਈਮੇਲ ਵੀ ਸਾਡੇ ਵੱਲੋਂ ਗਈ ਚਾਹੇ ਤੁਹਾਡੇ ਵੱਲੋਂ ਗਈ
ਜੀ
ਉਹਦੇ ਉੱਤੇ ਧਿਆਨ ਦਿੱਤਾ ਔਰ ਉਹਦੇ ਤੇ ਅਸਰ ਕੀਤਾ
ਜੀ
ਉਹਦੇ ਲਈ ਅਸੀਂ ਧੰਨਵਾਦੀ ਆ ਇਹ ਪਹਿਲੀ ਵਾਰ ਹੋਇਆ ਮੈਂ ਇਹ ਵੀ ਗੱਲ ਨਾਲ ਦਰਜ ਕਰਦਾ ਕਿ ਭਾਰਤੀ ਹਾਈ ਕਮਿਸ਼ਨ ਨੇ ਪਹਿਲੀ ਵਾਰ
ਨਹੀਂ ਤਾਂ ਫੋਨ
ਸੀਰੀਅਸਲੀ ਇਸ ਗੱਲ ਨੂੰ ਲਿਆ
ਫੋਨ ਨਹੀਂ ਚੱਕਦੇ ਨਹੀਂ ਤਾਂ
ਤੇ ਇੱਕ ਲਾਈਨ ਚ ਵੀ ਲਿਖ ਕੇ ਪਾ ਦਿੱਤਾ ਨਾ ਵੀ ਫਲਾਨਾ ਸਿੰਘ ਡੇਟ ਆਫ ਬਰਥ ਆਹ ਪਿਆ ਪਾਸਪੋਰਟ ਦੀ ਕਾਪੀ ਆ ਵੀ ਬਾਈ ਤੁਸੀਂ ਲੁੱਕ ਆਫਟਰ ਕਰਨੀ
ਹੈ
ਉਹਨਾਂ ਨੇ ਕੀਤੀ
ਜੀ
ਸੋ ਅੱਗੋਂ ਵੀ ਮੈਂ ਪੂਰੀ ਉਮੀਦ ਦੇ ਵਿੱਚ ਹਾਂ ਸਾਡੇ ਪੂਰੇ ਭਾਈਚਾਰੇ ਦੇ ਬਿਹਾਫ ਦੇ ਉੱਤੇ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਜਿੰਨੀ ਜਲਦੀ ਹੋ ਸਕੇ ਭਾਰਤੀ ਹਾਈ ਕਮਿਸ਼ਨ ਇਹਦੇ ਵਿੱਚ ਬਣਦਾ ਦਖਲ ਦੇ ਕੇ ਜਿਹੜੇ ਇੱਧਰ ਸਾਡੇ ਭਾਰਤ ਨੂੰ ਜਾਣ ਵਾਲੇ ਯਾਤਰੀ ਫਸੇ ਹੋਏ ਨੇ ਉਹਨਾਂ ਨੂੰ ਪੂਰੇ ਤਰੀਕੇ ਸਲੀਕੇ ਨਾਲ ਪਹਿਲਾਂ ਹੈਡਸ ਅਪ ਦੇ ਕੇ ਇਸ ਯਾਤਰਾ ਦੇ ਲਈ ਤਿਆਰ ਕੀਤਾ ਜਾਵੇ ਜਿਹੜੀਆਂ ਵੀ ਇੰਸਟਰਕਸ਼ਨਾਂ ਆ ਉਹ ਪਹਿਲਾਂ ਦੇ ਦਿੱਤੀਆਂ ਜਾਣ ਤਾਂ ਕਿ ਬਜ਼ੁਰਗ ਵਿਚਾਰੇ ਹੈਸਲ ਨਾ ਮਹਿਸੂਸ ਕਰਨ ਜਦੋਂ ਉਹਨਾਂ ਨੇ ਦਿੱਲੀ ਏਅਰਪੋਰਟ ਦੇ ਉਤਰਨਾ ਕਿਉਂਕਿ ਉੱਥੇ ਵੀ ਭਾਜੀ ਸਖਤੀ ਬਹੁਤ ਆ ਹੁਣ
ਸਖਤੀ ਤਾਂ ਹੈ
ਔਰ ਉਹਦੇ ਚ ਕੋਈ ਆਨਾਕਾਨੀ ਕਰਨੀ ਵੀ ਨਹੀਂ ਚਾਹੀਦੀ ਚਾਹੇ ਸਮਾਨ ਦੀ ਸੈਨੀਟਾਈਜ਼ੇਸ਼ਨ ਨੂੰ ਲੈ ਕੇ ਆ ਚਾਹੇ ਵਿਅਕਤੀ ਦੀ ਆਪਣੀ ਜਿਹੜੀ ਮਾਸਕ ਪਹਿਨਣ ਦੀ ਗੱਲ ਆ ਉਹਨੂੰ ਲੈ ਕੇ ਸੋ ਇਹ ਜਿਹੜੀ ਗੱਲ ਆ ਇਹ ਭਾਰਤੀ ਮੂਲ ਦੇ ਜਿਹੜੇ ਪ੍ਰਵਾਸੀ ਖਾਸ ਤੌਰ ਤੇ ਇਹਨਾਂ 2 ਫਲਾਈਟਾਂ ਦੇ ਨਾਲ ਜਿਨ੍ਹਾਂ ਦਾ ਫਿਊਚਰ ਜਾਂ ਭਵਿੱਖ ਬੱਝਾ ਹੋਇਆ ਸੀ ਉਹ ਵਿਚਾਰੇ ਕਾਫੀ ਇਸ ਗੱਲੋਂ ਪਰੇਸ਼ਾਨ ਆ ਲੇਕਿਨ ਅਸੀਂ ਆਪਣੇ ਵੱਲੋਂ ਪੂਰੀ ਸੁਹਿਰਦ ਕੋਸ਼ਿਸ਼ ਚ ਹਾਂ
ਜੀ
ਕਿ ਆਪਣੇ ਪੱਧਰ ਦੇ ਉੱਤੇ ਵੀ ਜਿਹੜੀ ਕੋਸ਼ਿਸ਼ ਹੋ ਸਕਦੀ ਆ ਉਹਦੇ ਵਿੱਚ ਅਸੀਂ ਜਿੰਨੀ ਜਲਦੀ ਹੋ ਸਕੇ ਇਹ ਸੂਚਨਾ ਕਿ ਇਹ 2 ਫਲਾਈਟਾਂ ਕਦੋਂ ਜਾ ਰਹੀਆਂ ਟਾਈਮਿੰਗ ਇਹਨਾਂ ਦੀ ਕੀ ਹੋਣੀਆਂ ਉਹ ਨਵੇਂ ਸਿਰੇ ਤੋਂ ਤੁਹਾਨੂੰ ਜ਼ਰੂਰ ਮੀਡੀਆ ਦੇ ਰਾਹੀਂ ਜਾਣ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਓਰਿਜਨਲੀ ਇਹ ਫਲਾਈਟਾਂ ਜਿਹੜੀਆਂ 8 ਅਗਸਤ ਨੂੰ ਸਵੇਰੇ 9 ਵਜੇ ਤੇ 13 ਅਗਸਤ ਨੂੰ ਸਵੇਰੇ 9 ਵਜੇ ਕਰਮਵਾਰ ਇਹ ਜਾਣੀਆਂ ਸੀਗੀਆਂ ਔਰ ਜਿਹਦੇ ਲਈ ਲੋਕਾਂ ਦੀ ਵੱਡੀ ਗਿਣਤੀ ਚ ਰਜਿਸਟ੍ਰੇਸ਼ਨ ਜਿਹੜੀ ਆ ਹੋ ਵੀ ਚੁੱਕੀ ਆ
ਜੀ
ਸੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਚ ਭਾਰਤੀ ਹਾਈ ਕਮਿਸ਼ਨ ਜਿਹੜਾ ਉਹਦੇ ਨਾਲ ਇਨਟੱਚ ਹੋ ਕੇ 1-2 ਦਿਨਾਂ ਦੇ ਵਿੱਚ ਅਸੀਂ ਆਪਣੇ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਜਾਂ ਕੀਵੀ ਟੀਵੀ ਦੇ ਫੇਸਬੁੱਕ ਪੇਜ ਇਸ ਤੋਂ ਇਲਾਵਾ ਜਿਹੜਾ ਸਥਾਨਕ ਸਾਡਾ ਮੀਡੀਆ ਉਹਦੇ ਵਿੱਚ ਜ਼ਰੂਰ ਇਹ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਜਾਣਗੀਆਂ ਦੂਜੇ ਪਾਸੇ ਦੇਸ਼ ਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਸਿਹਤ ਵਿਭਾਗ ਜਿਹੜਾ ਇਸ ਗੱਲ ਨੂੰ ਲੈ ਕੇ ਹਲੇ ਵੀ ਢਿੱਲਾ ਨਹੀਂ ਪਿਆ
ਜੀ
ਤੇ ਕੋਵਿਡ 19 ਦੇ ਲਈ ਜਿਹੜਾ ਵੀ ਲੇਬਰ ਪਾਰਟੀ ਹੋ ਸਕਦਾ ਕੱਲੀ ਸਰਕਾਰ ਬਣਾ ਜਾਏ
ਹੋ ਸਕਦਾ
ਜਿਹੜੇ ਉਧਰੋਂ ਬਹੁਤੇ ਤੱਤੇ ਆ ਨੀਲੀਆਂ ਵਾਲੇ ਉਹ ਕਹਿੰਦੇ ਵੀ ਨਹੀਂ ਨਹੀਂ ਜ਼ਰੂਰੀ ਨਹੀਂ ਹੈ ਹੋ ਸਕਦਾ ਇਸ ਤਿਲਕਣਬਾਜ਼ੀ ਦੇ ਵਿੱਚ ਜੂਡਿਥ ਕੋਲਿਨਸ ਜਿੰਨੀ ਐਗਰੈਸ਼ਨ ਦੇ ਨਾਲ ਸਰਗਰਮ ਹੋਈ ਆ ਤੇ ਕਿਤੇ ਨਾ ਕਿਤੇ ਢਾਹ ਲਾ ਦੋਗੀ ਉਹ
ਲੱਗਦਾ ਕਿ ਦੋਨੇ ਬੀਬੀਆਂ ਪੂਰਾ ਫਸੇਗਾ ਸ਼ਾਇਦ
ਪਰ ਇਸ ਰੌਲੇ ਦੇ ਵਿੱਚ ਬਹੁਤੇ ਲੋਕ ਇਹ ਵੀ ਮੰਨਦੇ ਆ ਵੀ ਬਿੱਲੀਆਂ ਦੀ ਲੜਾਈ ਦੇ ਵਿੱਚ ਬਾਂਦਰ ਸਵਾਦ ਨਾ ਲੈ ਜਾਵੇ ਕਿਤੇ ਸਮਝ ਗਿਆ ਮੈਂ ਕੀ ਕਹਿਣਾ ਚਾਹੁੰਦਾ
ਬਿਲਕੁਲ ਬਿਲਕੁਲ
ਤੇ ਇਸ ਕਰਕੇ ਇਹ ਸਾਰੀਆਂ ਜਿਹੜੀਆਂ ਗੱਲਾਂ ਆ ਆਉਂਦੇ ਭਵਿੱਖ ਦੇ ਵਿੱਚ ਤੈਅ ਹੋਣੀਆਂ ਬਹਿਰਾਲ ਇੰਨਾ ਮੈਂ ਜ਼ਰੂਰ ਯਾਦ ਕਰਾ ਦਿਆਂ ਵੀ ਜੇਕਰ ਤੁਸੀਂ ਐਲੀਜੀਬਲ ਹੋ ਇੱਕ ਵੋਟਰ ਦੇ ਤੌਰ 'ਤੇ ਤੇ ਤੁਸੀਂ ਜ਼ਰੂਰ ਵੱਖ ਵੱਖ ਥਾਵਾਂ ਦੇ ਉੱਤੇ ਜਾਂ ਕਮਿਊਨਿਟੀ ਨੋਟਿਸ ਦੇ ਵਿੱਚ ਜਿਹੜੀ ਜਾਣਕਾਰੀ ਦਿੱਤੀ ਗਈ ਉਹਦੇ ਮੁਤਾਬਕ ਆਪਣੇ ਆਪ ਨੂੰ ਰਜਿਸਟਰ ਜ਼ਰੂਰ ਕਰਨਾ ਜਿਹੜੇ ਸਾਡੇ ਨਵੇਂ ਪੂਰ ਦੇ ਪੰਜਾਬੀ ਬੱਚੇ ਨੇ ਜਿਹੜੇ ਹੁਣ 18 ਸਾਲ ਦੇ ਹੋਏ
ਜੀ ਜੀ
ਉਹਨਾਂ ਦੀ ਵੱਡੀ ਗਿਣਤੀ ਇਸ ਵਾਰ ਪਹਿਲੀ ਵਾਰ ਵੋਟ ਕਰਨ ਜਾ ਰਹੀ ਹੈ ਸੋ ਮੈਂ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਕਰਦਾ
ਉਹਨਾਂ ਦੀ ਕੀ ਸੋਚ ਹੈ
ਪਾਰਟੀ ਦੀਆਂ ਪੋਲਿਸੀਜ਼ ਧਿਆਨ ਦੇ ਨਾਲ ਦੇਖ ਕੇ ਜੇ ਉਹਨਾਂ ਨੂੰ ਕੋਈ ਬਹੁਤੀ ਗੱਲ ਨਹੀਂ ਪਤਾ ਤੇ ਉਹ ਆਪਣੇ ਸਿਆਣਿਆਂ ਦੇ ਨਾਲ ਘਰਾਂ ਦੇ ਵਿੱਚ ਇਹਦੇ ਤੇ ਡਿਸਕਸ ਜ਼ਰੂਰ ਕਰਨ ਹਾਂ ਉਹਨਾਂ ਦਾ ਇਸ ਵੋਟ ਨੂੰ ਗੁਪਤ ਤੌਰ ਦੇ ਉੱਤੇ ਦਾਨ ਕਰਨ ਦਾ ਜਿਹੜਾ ਅਧਿਕਾਰ ਆ ਉਹ ਉਹਨਾਂ ਦਾ ਹੀ ਆ
ਉਹਨਾਂ ਦਾ ਹੀ
ਡਿਲੀਵਰ ਕਰਨ ਦਾ ਤੇ ਉਹ ਇਦਾਂ ਹੋਣਾ
ਕੋਈ ਸਾਨੂੰ ਫੋਰਸ ਨਹੀਂ ਕਰ ਸਕਦਾ ਇਸ
ਮਾਮਲੇ ਉਹ ਖੁਦ ਮੁਖਤਿਆਰ ਹੋਣ ਅਸੀਂ ਇਹ ਉਮੀਦ ਕਰਦੇ ਹਾਂ ਲੇਕਿਨ ਇਹ ਹੈ ਕਿ ਮੈਂ ਨਿੱਜੀ ਤੌਰ ਤੇ ਇਸ ਗੱਲ ਨੂੰ ਲੈ ਕੇ ਕਾਫੀ ਐਕਸਾਈਟਡ ਆ ਕਿਉਂਕਿ ਪੰਜਾਬੀਆਂ ਦੀ ਆਪਣੀ ਰਾਜਧਾਨੀ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਮੈਨੂੰ ਨਿਯੁਕਤ ਕੀਤਾ ਜੀ
ਕੀ ਬਾਤਾਂ
ਮੈਨੇਜਰ ਦੇ ਤੌਰ
ਤੇ ਮੇਰੇ ਵਰਗੇ ਦੇ ਚਾਰ ਬੁੱਟਾਂ ਨਾ ਪਵਾ ਦਿਓ ਕਦੇ
ਇੱਕੋ ਹੀ ਪਾਣੀ ਪੈਣੀ ਹਾਂਜੀ ਸੋ ਬਟ ਮੈਂ ਆਮ ਲੁਕਿੰਗ ਫਾਰਵਰਡ ਕਿ ਜਿਹੜੇ ਸਾਡੀ ਅਗਲੀ ਪੀੜ੍ਹੀ ਦੇ ਵਿੱਚ ਹੈ ਨਾ
ਬਿਲਕੁਲ
ਮੈਂ ਉਹਨਾਂ ਦੀ ਜਿਹੜੀ ਰਾਜਨੀਤਿਕ ਸਮਝ ਆ ਉਹਨੂੰ ਬਹੁਤ ਲਾਗਿਓ ਤੇ ਬੜੇ ਵਧੀਆ ਤਰੀਕੇ ਨਾਲ ਦੇਖਣਾ ਚਾਹੁੰਦਾ ਸੋ ਪ੍ਰਮਾਤਮਾ ਕਰੇ
ਜਿੰਨੀ ਵੀ ਜਾਣਕਾਰੀ ਹਾਂਜੀ ਇਨਫੋਰਮੇਸ਼ਨ ਜਿੰਨੀ ਵੀ ਹੋਈ ਇਸ ਸੰਬੰਧ ਦੇ ਵਿੱਚ ਰੇਡੀਓ ਸਪਾਈਸ ਦੇ ਜਿਹੜੇ ਪੇਜ ਨੇ ਐਕਟੀਵਿਟੀ ਵੀ ਦੇ ਪੇਜ ਨੇ ਅਗਰ ਕਿਸੇ ਵੀ ਜਿਹੜਾ ਇੱਥੋਂ ਦਾ ਬੋਨ ਬੋਟ ਆਪ ਲੜਕਾ ਜਾਂ ਲੜਕੀ ਹੈ ਤਾਂ ਉਹ ਜ਼ਰੂਰ ਡਿਸਕਸ ਜ਼ਰੂਰ ਕਰ ਲਵੇ ਜਿੱਦਾਂ ਤੁਸੀਂ ਜ਼ਿਕਰ ਕੀਤਾ
ਮੈਂ ਸੋਚਦਾ ਅਸੀਂ ਉਹਦੇ 'ਚ ਨਾ ਵੈਸੇ ਕਿਸੇ ਦਿਨ ਦੋ ਪੋਲੀਟੀਕਲ ਪਰਸਨੈਲਿਟੀਜ਼ ਨੂੰ ਲਿਆ ਕੇ ਜਿਹੜਾ ਸਾਡਾ ਇੱਥੋਂ ਦਾ ਪੋਲੀਟੀਕਲ ਸਟਰਕਚਰ ਆ ਉਹਦੇ ਉੱਤੇ ਗੱਲਬਾਤ ਜ਼ਰੂਰ ਕਰੀਏ
ਜੀ
ਅਸੀਂ ਕਿਸੇ ਵੀ ਪਾਰਟੀ ਦਾ ਚੋਣ ਪ੍ਰਚਾਰ ਨਹੀਂ
ਕਰ ਸਕਦੇ
ਤੇ ਨਾ ਹੀ ਕਰ ਸਕਦੇ ਹਾਂ ਇਲੈਕਸ਼ਨ ਕਮਿਸ਼ਨ ਦੀਆਂ ਬਹੁਤ ਸਖਤ ਹਦਾਇਤਾਂ ਆ
ਬਿਲਕੁਲ
ਤੇ ਪਰ ਇੰਨਾ ਹੈਗਾ ਕਿ ਬਹੁਤ ਜਲਦ ਜਿਹੜੀ ਪਾਰਲੀਮੈਂਟ ਆ ਉਹ ਮਨਸੂਖ ਹੋ ਜਾਣੀ ਆ
ਜੀ
ਤੇ ਉਸ ਤੋਂ ਬਾਅਦ 5 ਸਤੰਬਰ ਤੋਂ 18 ਸਤੰਬਰ ਤੱਕ ਐਡਵਾਂਸ ਵੋਟਿੰਗ ਦਾ ਪ੍ਰੋਸੈਸ ਚੱਲਣਾ 19 ਸਤੰਬਰ ਨੂੰ ਐਕਚੁਅਲ ਡੇ ਜਿਹੜਾ ਰਾਸ਼ਟਰੀ ਚੋਣਾਂ ਦਾ ਉਹਦੇ ਵਿੱਚ ਮੁੱਖ ਤੌਰ ਤੇ ਜਿਹੜਾ ਭੇੜ ਆ ਉਹ ਲੇਬਰ ਦਾ ਤੇ ਨੈਸ਼ਨਲ ਦਾ ਹੋਣਾ ਹੈ ਲੇਕਿਨ ਇਸ ਵਕਤ ਗੱਠਜੋੜ ਦੇ ਵਿੱਚ ਜਿਹੜੀ ਲੇਬਰ ਪਾਰਟੀ ਬਿਰਾਜਮਾਨ ਹੈ ਉਹਦੇ ਵਿੱਚ ਗ੍ਰੀਨ ਪਾਰਟੀ ਜਿਹੜੀ ਆ ਉਹਦੀ ਵੀ ਪੂਰੀ ਚੜਾਈ ਹੈ ਤੇ ਵੱਡੀ ਚੜਾਈ ਜਿਹੜੀ ਖਾਸ ਤੌਰ ਤੇ ਜ਼ਿਕਰ ਕਰਨਾ ਬਣਦਾ ਉਹ ਐਕਟ ਪਾਰਟੀ ਆ ਭਾਜੀ 5.7% ਦੇ ਉੱਤੇ ਲਗਾਤਾਰ ਉਹਨੇ ਆਪਣੀ ਬਰਕਰਾਰ ਰੱਖੀ ਹਰਮਨ ਪਿਆਰਤਾ ਤੇ 75 ਸਾਲਾ ਅੰਕਲ ਪੀਟਰਸ ਜਿਹੜੇ ਆ ਉਹਨਾਂ ਦੀ ਪਾਰਟੀ ਹੁਣ ਕਾਫੀ ਥੱਲੇ ਆ ਗਈ ਲਗਾਤਾਰ ਦੋਨੇ ਸਰਵੇਖਣਾਂ ਦੇ ਵਿੱਚ ਉਹਨਾਂ ਦੀ ਹਰਮਨ ਪਿਆਰਤਾ ਸਿਰਫ ਤੇ ਸਿਰਫ 2% ਵੋਟਾਂ ਤੇ ਟਿਕੀ ਹੋਈ ਆ ਲੇਕਿਨ 2002 ਦੇ ਵਿੱਚ ਸਾਨੂੰ ਯਾਦ ਰੱਖਣਾ ਪੈਣਾ
ਬਿਲਕੁਲ
ਵੈਸਟਨ ਪੀਟਰਸ ਨੇ ਲਲਕਾਰਾ ਮਾਰਿਆ ਕਹਿੰਦਾ ਵੀ 2002 ਦੀ ਜਦੋਂ ਇਲੈਕਸ਼ਨ ਹੋਈ ਸੀ ਨਾ ਉਦੋਂ ਵੀ ਤੁਸੀਂ ਮੈਨੂੰ ਪੱਤਰਕਾਰ ਸਾਰੇ ਇਕੱਠੇ ਹੋ ਕੇ ਕਹਿੰਦੇ ਸੀ ਵੀ ਭਾਜੀ 2% ਤੁਹਾਡੀ ਰਹਿ ਗਈ ਹਰਮਨ ਪਿਆਰਤਾ ਤੁਸੀਂ ਤਾਂ ਹੁਣ ਪਾਵਰ ਚਾਹੁਣਾ ਹੀ ਨਹੀਂ
ਜੀ
ਪਰ 11% ਵੋਟਾਂ ਲੈ ਗਿਆ ਸੀ ਉਹ
ਜੀ ਜੀ ਜੀ
ਸੋ ਇਸ ਕਰਕੇ ਜੇ ਲੰਬਰਦਾਰੀ ਪਤਾ ਕੋਈ ਨੀ ਵੀ ਜਿਹੜੇ ਹੁਣ ਕਿਉਂਕਿ ਵੋਟਾਂ ਦਾ ਇੱਕ ਗੁਪਤ ਇਤਿਹਾਸ ਆ ਲੋਕਤੰਤਰ
ਬਿਲਕੁਲ ਬਿਲਕੁਲ ਹੁਣ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਨੌਜਵਾਨ ਪੀੜ੍ਹੀ ਆ ਕੀ ਪਤਾ ਉਹਨਾਂ ਨੇ ਆਪਣੇ ਦਿਮਾਗ ਵਿੱਚ ਕੀ ਲੈ ਕੇ ਚੱਲਣਾ
ਜੀ ਸੋ
ਜੀ
ਵੈਸੇ ਮੈਂ ਜਿੰਨੀ ਕੁ ਜ਼ਿਕਰ ਕਰਦਾ ਮੈਂ ਚਲੋ ਜਿਹੜੇ ਛੋਟੇ ਬੱਚੇ ਆ ਜਿਹੜੇ 18-19 ਸਾਲ ਦੇ ਜਿਹਨੇ ਪਹਿਲੀ ਵਾਰ ਵੋਟ ਕਰਨੀ ਹੈ ਮੈਂ ਉਹਨਾਂ ਨੂੰ ਵੈਸੇ ਹੀ ਉਹਨਾਂ ਦੀ ਹਵਾ ਲੈਣ ਦੀ ਕੋਸ਼ਿਸ਼ ਕਰਦਾ ਉਹਨਾਂ ਕਿਉਂਕਿ ਪੱਤਰਕਾਰਾਂ ਨੂੰ ਆਦਤ ਹੁੰਦੀ
ਬਿਲਕੁਲ ਬਿਲਕੁਲ ਹਾਂ ਭਾਈ ਦੱਸੋ
ਤੇ ਉਹਨਾਂ ਵਿੱਚੋਂ ਬਹੁਤੇ ਵੈਸੇ ਐਕਟ ਪਾਰਟੀ ਵੱਲ ਮਤਲਬ ਸਰਪ੍ਰਾਈਜ਼ਿੰਗਲੀ
ਜੀ
ਤੇ ਉਹ ਕਹਿੰਦੇ ਵੀ ਅਸੀਂ ਐਕਟ ਪਾਰਟੀ ਨੂੰ ਸਾਡੇ ਇੱਕ ਪ੍ਰਵਾਸੀ ਭਾਈਚਾਰੇ ਦੇ ਵਿੱਚ ਹੋਣ ਕਰਕੇ ਤੁਹਾਡੇ ਤੇ ਮੇਰੇ ਲਈ ਹੋ ਸਕਦਾ ਥੋੜੀ ਜਿਹੀ ਹੈਰਾਨੀ ਵਾਲੀ ਗੱਲ ਹੋਵੇ ਲੇਕਿਨ ਇਹ ਬੱਚੇ ਇੱਥੋਂ ਦੇ ਬੋਰਨ ਬਰਾਟ ਆਪ
ਇਹਨਾਂ ਨੂੰ ਪਤਾ
ਸੋ ਪਰਮਾਤਮਾ ਕਰੇ ਇਹਦੇ ਖੁਦ ਮੁਖਤਿਆਰੀ ਨਾਲ ਆਪਣੇ ਫੈਸਲੇ ਲੈਣ
ਬਿਲਕੁਲ ਜੀ ਸੋ ਦੇਸ਼ ਦੀ ਵਾਗਡੋਰ ਇਨੀ ਨੌਜਵਾਨਾਂ ਨੇ ਸੰਭਾਲਣੀ ਆਉਣ ਵਾਲੇ ਸਮੇਂ ਦੇ ਵਿੱਚ ਸੋ ਇਹਨਾਂ ਦੇ ਦਿਮਾਗ ਮੈਨੂੰ ਲੱਗਦਾ ਜ਼ਿਆਦਾ ਸਾਡੇ ਨਾਲ ਕੰਮ ਕਰਦੇ
ਨੇ ਬਾਕੀ ਹੋਰ ਵੀ ਸਾਡਾ ਇੱਕ ਗਰੁੱਪ ਸਰਗਰਮ ਹੋਇਆ ਜੀ ਉਹਨਾਂ ਦਾ ਵੀ ਮੈਂ ਜ਼ਰੂਰ ਅਪਡੇਟ ਕਰਦਾ ਰਹਿਣਾ ਜਿਹੜੇ ਸਾਡੇ
ਬਿਲਕੁਲ
ਨੌਜਵਾਨ ਸਿੱਖ ਬੱਚੇ ਬੱਚੀਆਂ ਨੇ ਉਹਨਾਂ ਨੇ ਇੱਕ ਬੜਾ ਵਧੀਆ ਉਦਮ ਕਰਕੇ ਗਰੁੱਪ ਬਣਾ ਕੇ ਉਹ ਵੱਖ ਵੱਖ ਗੁਰੂ ਘਰਾਂ ਦੇ ਵਿੱਚ ਕੀਰਤਨ ਦਰਬਾਰ ਸਜਾਉਂਦੇ ਆ
ਜੀ
ਸੋ ਉਸ ਸੰਬੰਧੀ ਵੀ ਜਿਹੜੀ ਜਾਣਕਾਰੀ ਅਸੀਂ ਤੁਹਾਡੇ ਨਾਲ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਉੱਤੇ ਲਗਾਤਾਰ ਸਾਂਝੀ ਕਰਦੇ ਰਹੇ ਨੇ ਹਰੇਕ ਹਫ਼ਤਾਵਾਰੀ ਉਹਨਾਂ ਦੇ ਪ੍ਰੋਗਰਾਮ ਹੁੰਦੇ ਜੀ ਸੋ ਜ਼ਰੂਰ ਇਹਨਾਂ ਬੱਚਿਆਂ ਨੂੰ ਸਹਿਯੋਗ ਦਿਓ ਇਹਨਾਂ ਨੂੰ ਤੁਹਾਡੇ ਅਸੀਸਾਂ ਤੁਹਾਡੇ ਥਾਪੜੀ ਦੀ ਬਹੁਤ ਜ਼ਰੂਰਤ ਆ ਜੇ ਆਪਣੇ ਇਤਿਹਾਸ ਆਪਣੀ ਸੂਰਮਗਤੀ ਨਾਲ ਟੁੱਟ ਗਿਆ ਤਾਂ ਫਿਰ ਪੱਲੇ ਰਹਿਣਾ ਕੁਛ ਨਹੀਂ ਇਸ ਕਰਕੇ ਆਪਾਂ ਇਹ ਕੋਸ਼ਿਸ਼ ਵੀ ਨਾਲ ਨਾਲ ਜਾਰੀ ਰੱਖੀਏ
ਬਿਲਕੁਲ ਜੀ ਇੱਕ ਗੀਤ ਸੁਣਦੇ ਹਾਂ ਲਾਜਵਾਬ ਗੀਤ ਹੈ ਔਰ ਉਸ ਤੋਂ ਬਾਅਦ ਫਿਰ ਖ਼ਬਰਾਂ ਵੱਲ ਵੀ ਝਾਤ ਮਾਰਾਂਗੇ
ਥਾਂ ਵਰਗਾ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਕਿੱਡੀਆਂ ਕਿੱਡੀਆਂ ਨੇ ਹੋਈਆਂ ਦੇਖੋ ਸੰਸਾਰ ਚ ਜੰਗਾਂ ਆ ਸਾਥੋਂ ਸਾਂਭ ਨਹੀਂ ਹੁੰਦੀਆਂ ਆਪਣੇ ਘਰ ਬਾਰ ਚ ਜੰਗਾਂ ਕਰੀਏ ਸ਼ੁਕਰਾਨੇ ਜੋੜਾਂ ਉਹਨਾਂ ਦੁਸ਼ਵਾਰ ਦੀ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਤਾਂ ਵਜ਼ਨ ਤਰੀਕੇ ਲਾ ਲਾ ਕੇ ਚੱਕ ਲਈ ਦੇ ਜਾ ਉਸ ਨੂੰ ਲਾ ਕੇ ਪਈਏ ਹਲਕੇ ਕਰ ਹੱਕ ਲਈ ਦੇ ਪਰ ਦਿਲ ਦੇ ਬੋਝ ਤੋਂ ਭਾਰਾ ਅੱਜ ਤੀਕਰ ਭਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਭਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਕਰ ਕੁਛ ਦਾਤ ਲਾਉਣਾ ਲਾਵੀ ਮੁਹੱਬਤਾਂ ਤੇ ਫਾਇਦੇ ਨੁਕਸਾਨਾਂ ਵਿੱਚ ਵੀ ਖਾਵੀ ਮੁਹੱਬਤਾਂ ਚੇ ਦੁਨੀਆਂ ਵਿੱਚ ਉਸ ਤੋਂ ਸੋਹਣਾ ਅੱਜ ਤੱਕ ਵਪਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ
ਯੋਰਾ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਐਂਡ ਹੈਲੋ ਅੱਜ ਦਿਨ ਮੰਗਲਵਾਰ 4 ਅਗਸਤ 2020 ਦਾ ਵਰ੍ਹਾ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸਾਉਣ ਮਹੀਨੇ ਦੀ 20 ਤਰੀਕ ਹੋ ਗਈ ਹੈ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਸਪਾਈਸ ਅਤੇ 104.6 ਦੇ ਪ੍ਰੋਗਰਾਮ ਨੱਚਦਾ ਪੰਜਾਬ ਤੋਂ ਨਿਊਜ਼ੀਲੈਂਡ ਦੀਆਂ ਸਥਾਨਕ ਖਬਰਾਂ ਲੈ ਕੇ ਹਾਜ਼ਰ ਹੈ ਨਿਊਜ਼ੀਲੈਂਡ ਦੇ ਵਿੱਚ ਬੀਤੇ ਕੱਲ੍ਹ ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਡਾਕਟਰ ਐਸ਼ਲੀ ਬਲੂਮਫੀਲਡ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਦੋ ਹੋਰ ਨਵੇਂ ਕੇਸ ਪਾਜ਼ੇਟਿਵ ਦਰਜ ਕੀਤੇ ਗਏ ਨੇ ਜ਼ਿਕਰਯੋਗ ਹੈ ਕਿ 95 ਦਿਨ ਗੁਜ਼ਰ ਗਏ ਨੇ ਜਦੋਂ ਕਿ ਕਮਿਊਨਿਟੀ ਟਰਾਂਸਮਿਸ਼ਨ ਦਾ ਇੱਕ ਵੀ ਹੋਰ ਮਾਮਲਾ ਸਾਹਮਣੇ ਨਹੀਂ ਆਇਆ ਕਿਉਂਕਿ ਇਹ ਦੋਵੇਂ ਕੇਸ ਵੀ ਮੈਨੇਜਡ ਆਈਸੋਲੇਸ਼ਨ ਦੇ ਵਿੱਚ ਦੱਸੇ ਜਾ ਰਹੇ ਨੇ ਇਹਨਾਂ ਵਿੱਚੋਂ ਇੱਕ ਯਾਤਰੀ ਅਮਰੀਕਾ ਤੋਂ ਯਾਤਰਾ ਕਰਕੇ ਨਿਊਜ਼ੀਲੈਂਡ ਪਹੁੰਚਿਆ ਹੋਇਆ ਅਤੇ ਆਈਸੋਲੇਸ਼ਨ ਦੇ ਵਿੱਚ ਹੈ ਜਦੋਂ ਕਿ ਦੂਸਰਾ ਯਾਤਰੀ ਸਵਿਟਜ਼ਰਲੈਂਡ ਤੋਂ ਦੱਸਿਆ ਜਾ ਰਿਹਾ ਹੈ ਇਹਨਾਂ ਹੀ ਨਹੀਂ ਦੂਜੇ ਪਾਸੇ ਭਾਰਤ ਨੂੰ ਜਾਣ ਵਾਲੇ ਯਾਤਰੀਆਂ ਅਤੇ ਭਾਰਤ ਤੋਂ ਇੱਥੇ ਨੂੰ ਆਉਣ ਵਾਲੇ ਯਾਤਰੀਆਂ ਲਈ ਜਿੱਥੇ ਭਾਰਤੀ ਹਾਈ ਕਮਿਸ਼ਨ ਵੱਲੋਂ ਵੰਦੇ ਭਾਰਤ ਮਿਸ਼ਨ ਦੇ ਤਹਿਤ ਆਸਤੀ ਕਰਨ ਦਿਖਾਈ ਦਿੱਤੀ ਸੀ ਉਹ ਥੋੜੀ ਜਿਹੀ ਮੱਧਮ ਪੈ ਗਈ ਦਿਖਾਈ ਦੇ ਰਹੀ ਹੈ ਕਿਉਂਕਿ ਕ੍ਰਮਵਾਰ 8 ਅਗਸਤ ਅਤੇ 13 ਅਗਸਤ ਨੂੰ ਏਅਰ ਇੰਡੀਆ ਦੀ ਡਾਇਰੈਕਟ ਫਲਾਈਟ ਜਿਸ ਦੇ ਵਿੱਚ ਇੱਥੋਂ ਫਸੇ ਹੋਏ ਭਾਰਤੀਆਂ ਨੇ ਵਾਪਸ ਭਾਰਤ ਨੂੰ ਜਾਣਾ ਸੀ ਉਹਨਾਂ ਦੀਆਂ ਦੋਵੇਂ ਫਲਾਈਟਸ ਨੂੰ ਅੱਗੇ ਪਾ ਦਿੱਤਾ ਗਿਆ ਹੈ ਬਹਿਰਾਲ ਇੱਕ ਅੰਦਾਜ਼ੇ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਵੇਂ ਕਿ ਅਗਲੀਆਂ ਤਰੀਕਾਂ ਦੇ ਐਲਾਨ ਨਹੀਂ ਕੀਤੇ ਗਏ ਲੇਕਿਨ ਸ਼ੰਕਾ ਇਹੀ ਹੈ ਕਿ ਇਸ ਦੇ ਲਈ $2480 ਪ੍ਰਤੀ ਵਿਅਕਤੀ ਕਿਰਾਇਆ ਚਾਰਜ ਕੀਤਾ ਜਾਵੇਗਾ ਕਿਉਂਕਿ ਉਧਰੋਂ ਇੱਧਰ ਨੂੰ ਆਉਣ ਦੇ ਲਈ ਸ਼ਾਇਦ ਇਹ ਫਲਾਈਟਾਂ ਖਾਲੀ ਹੀ ਲਿਆਉਣ ਦੀ ਵਿਵਸਥਾ ਹੋ ਰਹੀ ਹੈ ਇੰਨਾ ਹੀ ਨਹੀਂ ਭਾਰਤ ਦੇ ਵਿੱਚ ਵਿਦੇਸ਼ ਤੋਂ ਗਏ ਯਾਤਰੀਆਂ ਵਾਸਤੇ ਅਸਥਾਈ ਨਿਯਮ ਲਾਗੂ ਹੋ ਜਾਣੇ ਨੇ ਜਿਨ੍ਹਾਂ ਦੇ ਲਈ ਭਾਰਤ ਦੀ ਸਰਕਾਰ ਨੇ 8 ਅਗਸਤ ਦੀ ਤਰੀਕ ਰੱਖੀ ਹੈ ਜਿਸ ਨੂੰ ਲੈ ਕੇ ਵੀ ਯਾਤਰੀਆਂ ਨੂੰ ਸੁਚੇਤ ਰਹਿਣ ਦੀ ਲੋੜ ਦੱਸੀ ਜਾ ਰਹੀ ਹੈ ਤੇ ਇੱਧਰ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਮਾਣਯੋਗ ਜਸਿੰਡਾ ਆਰਡਨ ਨੇ ਇਹ ਗੱਲ ਆਖੀ ਹੈ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਿਚਾਲੇ ਅਸੀਂ ਹੱਦਾਂ ਸਰਹੱਦਾਂ ਖੋਲ੍ਹਣ ਦੀ ਗੱਲ ਸੋਚ ਵੀ ਨਹੀਂ ਸਕਦੇ ਕਿਉਂਕਿ ਵਿਕਟੋਰੀਆ ਦੇ ਵਿੱਚ ਬੀਤੇ 3 ਦਿਨਾਂ ਤੋਂ ਜੋ ਹਾਲਾਤ ਬਣੇ ਹੋਏ ਨੇ ਅਤੇ ਸਖ਼ਤੀ ਨਾਲ ਬੀਤੇ ਕੱਲ੍ਹ ਤੋਂ ਲਾਕਡਾਊਨ ਵੀ ਲਾਗੂ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਆਪਾਂ ਹਾਲ ਦੀ ਘੜੀ ਇਸ ਉੱਤੇ ਚਰਚਾ ਨਹੀਂ ਕਰ ਸਕਦੇ ਤੇ ਇੱਧਰ ਦੁਨੀਆਂ ਭਰ ਦੇ ਵਿੱਚ ਇੱਕ ਵਿਸ਼ਾ ਹਮੇਸ਼ਾ ਚਰਚਾ ਦਾ ਕਾਰਨ ਰਹਿੰਦਾ ਹੈ ਗਲੋਬਲ ਵਾਰਮਿੰਗ ਗਲੋਬਲ ਵਾਰਮਿੰਗ ਦੇ ਚੱਲਦਿਆਂ ਵਾਤਾਵਰਣ ਦੇ ਵਿੱਚ ਵੱਡੀਆਂ ਤਬਦੀਲੀਆਂ ਹੋ ਰਹੀਆਂ ਨੇ ਨਿਊਜ਼ੀਲੈਂਡ ਦੇ ਬਹੁਤ ਸਾਰੇ ਗਲੇਸ਼ੀਅਰ ਪਿਘਲ ਰਹੇ ਨੇ
ਅਤੇ ਸਮੁੰਦਰੀ ਪਾਣੀਆਂ ਦੇ ਪੱਧਰ ਉੱਤੇ ਵੀ ਫਰਕ ਪੈ ਰਿਹਾ ਹੈ। ਹੁਣ ਹਾਲਾਤ ਇਹ ਨੇ ਕਿ ਸਰਕਾਰਾਂ ਅਤੇ ਮੁੱਖ ਵਿਰੋਧੀ ਧਿਰਾਂ ਇਸ ਮਾਮਲੇ ਵਿੱਚ ਸਾਂਝੀ ਸਹਿਮਤੀ ਬਣਦੀਆਂ ਦਿਖਾਈ ਦੇ ਰਹੀਆਂ ਨੇ, ਜਿਸ ਦੇ ਵਿੱਚ ਹੁਣ ਇਸ ਮਾਮਲੇ ਨੂੰ ਲੈ ਕੇ ਵੱਖਰੇ ਬਜਟ ਐਲੋਕੇਟ ਹੋਣਗੇ, ਭਾਵੇਂ ਕਿ ਨਿਊਜ਼ੀਲੈਂਡ ਵਰਗਾ ਛੋਟਾ ਮੁਲਕ ਕੋਵਿਡ 19 ਦੇ ਪ੍ਰਭਾਵ ਹੇਠ ਆਪਣੀ ਆਰਥਿਕਤਾ ਨੂੰ ਪਹਿਲਾਂ ਹੀ ਪੈਰਾਂ ਸਿਰ ਲਿਆਉਣ ਦੇ ਲਈ ਯਤਨ ਕਰ ਰਿਹਾ। ਲੇਕਿਨ ਇਹ ਗੱਲ ਵੱਖਰੀ ਹੈ ਕਿ ਦੁਨੀਆ ਭਰ ਦੇ ਵਿੱਚ ਦੇਸ਼ਾਂ ਦੇ ਦਬਾਓ ਦੇ ਚਲਦਿਆਂ ਹੁਣ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਰਗੇ ਮੁਲਕਾਂ ਨੂੰ ਇਸ ਦੇ ਲਈ ਵੱਖਰਾ ਬਜਟ ਐਲੋਕੇਟ ਕੀਤਾ ਜਾਵੇਗਾ। ਤੇ ਇੱਧਰ ਜੋ ਸਰਕਾਰੀ ਮਹਿਕਮਿਆਂ ਦੀ ਗੱਲ ਚੱਲਦੀ ਹੈ, ਇਹਨਾਂ ਦੇ ਵਿੱਚ ਵੀ ਸਭ ਅੱਛਾ ਨਹੀਂ ਹੈ। ਦਰਅਸਲ ਇੱਕ ਸਰਵੇਖਣ ਦੇ ਵਿੱਚ ਇਹ ਪਾਇਆ ਗਿਆ ਕਿ ਫਾਇਰ ਅਤੇ ਐਮਰਜੈਂਸੀ ਸਰਵਿਸਿਜ਼ ਦੀਆਂ ਨੌਕਰੀਆਂ ਕਰ ਰਹੇ ਬੇਰੁਜ਼ਗਾਰਾਂ ਜਾਂ ਰੁਜ਼ਗਾਰ ਪ੍ਰਾਪਤ ਕਰਦੇ ਕਰਮਚਾਰੀਆਂ ਦੇ ਵਿਚਾਲੇ ਬਹੁਤ ਕੁਝ ਅਜਿਹਾ ਜੋ ਸਰਕਾਰੀ ਕਾਗਜ਼ਾਂ ਦੇ ਵਿੱਚ ਕਦੀ ਵੀ ਸੁਰਖੀਆਂ ਦਾ ਸ਼ਿਕਾਰ ਨਹੀਂ ਬਣਦਾ। ਹਾਲ ਦੀ ਘੜੀ ਫਾਇਰ ਐਂਡ ਐਮਰਜੈਂਸੀ ਵਰਕਰਸ ਦੇ ਅੰਦਰੂਨੀ ਮਾਹੌਲ ਦੇ ਵਿੱਚੋਂ ਹੀ ਪਿਛਲੇ 5 ਸਾਲਾਂ ਦੇ ਵਿੱਚ 24 ਜਿਣਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਮਿਲੀਆਂ ਨੇ, ਜਿਸ ਦੇ ਚਲਦਿਆਂ 3 ਕਰਮਚਾਰੀਆਂ ਨੂੰ ਆਪਣੀ ਨੌਕਰੀ ਤੋਂ ਹੱਥ ਵੀ ਧੋਣੇ ਪਏ ਨੇ। ਖਬਰਾਂ ਹੋਰ ਵੀ
ਸ਼ਹਿਰ ਸਰੀ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਵਸਨੀਕ ਸ਼ਾਇਰ ਕਵਿੰਦਰ ਚਾਂਦ ਧਰਮਾਂ ਵਿੱਚ ਆ ਗਈਆਂ ਕੁਰੀਤੀਆਂ ਦੇ ਬਾਰੇ ਕੁਝ ਇਸ ਤਰ੍ਹਾਂ ਟਿੱਪਣੀ ਕਰਦੇ ਨੇ, ਜਿਸ ਨੂੰ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਆਪਣੀ ਆਵਾਜ਼ ਵਿੱਚ ਤੁਹਾਡੇ ਤੱਕ ਲੈ ਕੇ ਹਾਜ਼ਰ ਹੈ। ਕਦੇ ਜੂਝੀ ਸੀ ਵੱਖਰੀ ਹੋਂਦ ਬਦਲੇ ਇੱਜ਼ਤਾਂ ਬਦਲੇ, ਇਹ ਜੰਗਜੂ ਕੌਮ ਅੱਜ ਕੱਲ੍ਹ ਲੜ ਰਹੀ ਹੈ ਗੋਲਕਾਂ ਬਦਲੇ। ਅਸੀਂ ਸੀਨੇ ਚੋਂ ਸੋਚਾਂ ਚੋਂ ਹਰ ਇੱਕ ਗੁਰਤਾਮ ਢਾ ਦਿੱਤਾ ਤੇ ਹੁਣ ਲੜਦੇ ਹਾਂ ਅੰਮ੍ਰਿਤਸਰ ਅਤੇ ਨਨਕਾਣਿਆਂ ਬਦਲੇ। ਅਸੀਂ ਚਮਕੌਰ ਦਾ ਸਰਹਿੰਦ ਦਾ ਕੁਝ ਕਰਜ਼ ਦੇਣਾ ਹੈ, ਵਸੂਲੀ ਜਾ ਰਹੇ ਹਾਂ ਸੂਦ ਆਪਣੇ ਕਰਜ਼ਿਆਂ ਬਦਲੇ। ਅਸੀਂ ਲੰਗਰ ਦੇ ਪਿੱਛੇ ਸੋਚ ਮੁੱਢਲੀ ਭੁੱਲ ਚੁੱਕੇ ਹਾਂ, ਮੇਰੇ ਸਰਦਾਰ ਬਾਂਕੇ ਲੜ ਰਹੇ ਨੇ ਪੰਗਤਾਂ ਬਦਲੇ। ਅਸੀਂ ਤਨਖਾਹੀਏ ਸਾਰੇ ਹਾਂ ਆਪਣੇ ਅੰਦਰੋਂ ਪੁੱਛੋ, ਤੇ ਜਾਰੀ ਹੁਕਮਨਾਮੇ ਕਰ ਰਹੇ ਹਾਂ ਮਾਫੀਆਂ ਬਦਲੇ। ਅਸੀਂ ਹਰੀ ਮੰਦਰ ਦੇ 4 ਬੂਹੇ ਰੱਖੀਏ ਤਾਂ ਵੀ ਬੜਾ ਹੀ ਫਿਕਰ ਕਰੀਏ ਸਹਿਜਧਾਰੀ ਵੋਟਰਾਂ ਬਦਲੇ। ਅਸੀਂ ਬਾਣੀ ਦੇ ਜਾਪਾਂ ਤੇ ਅਮਲ ਵਿੱਚ ਫਰਕ ਨਹੀਂ ਕੀਤਾ, ਗੁਰਾਂ ਦੇ ਪਾਠ ਥਾਂ ਥਾਂ ਵਿਕ ਰਹੇ ਨੇ ਪੈਸਿਆਂ ਬਦਲੇ। ਅਸੀਂ ਪਹਿਰਾਵਿਆਂ ਨੂੰ ਵੇਖ ਕੇ ਵਿਵਹਾਰ ਕਰਦੇ ਹਾਂ ਤੇ ਚਿੰਤਾ ਬਾਣਿਆਂ ਦੀ ਕਰ ਰਹੇ ਹਾਂ ਬਾਣੀਆਂ ਬਦਲੇ, ਤੇ ਚਿੰਤਾ ਬਾਣਿਆਂ ਦੀ ਕਰ ਰਹੇ ਹਾਂ ਬਾਣੀਆਂ ਬਦਲੇ।
ਜੀ ਬਿਲਕੁਲ ਦੋਸਤੋ, ਪਹਿਲਾਂ ਵੀ ਜ਼ਿਕਰ ਹੋਇਆ 4 ਅਗਸਤ ਹੈ ਜੀ, ਅੱਜ ਦਿਨ ਹੈ ਮੰਗਲਵਾਰ ਅਤੇ 5:02 ਹੋ ਗਏ ਸਟੂਡੀਓ ਦੀ ਘੜੀ ਦੇ ਉੱਤੇ, ਅਤੇ ਗੀਤ ਸੰਗੀਤ ਹਜੇ ਵੀ ਸਾਡੇ ਮਿੱਤਰਾਂ ਨੇ ਕਾਫੀ ਫਰਮਾਇਸ਼ਾਂ ਕੀਤੀਆਂ, ਪ੍ਰਭ ਗਿੱਲ ਨੂੰ ਵੀ ਸੁਣਨਾ ਚਾਹੁੰਦੇ ਨੇ। ਕਿਆ ਬਾਤ ਹੈ, ਬਹੁਤ ਪਿਆਰੀ ਆਵਾਜ਼ ਹੈ। ਅਤੇ ਲਓ ਲੌਂਗ ਅਤੇ ਲੈਚੀ ਜਿਹੜੀ ਫਿਲਮ ਸੀ ਉਸਦੇ ਵਿੱਚੋਂ ਇਹ ਗੀਤ ਹੈ, ਹਰਮਨਜੀਤ ਹੋਣਾ ਨੇ ਲਿਖਿਆ ਜੀ, ਅਤੇ ਪ੍ਰਭ ਗਿੱਲ ਹੋਣਾ ਨੇ ਕਿਆ ਆਵਾਜ਼ ਦੇ ਵਿੱਚ ਗਾਇਆ, ਸੁਣਦੇ ਹਾਂ, ਲੰਘ ਲੈਂਦੇ ਹਾਂ।
ਤੂੰ ਵੇਲਾਂ ਵਾਂਗੂ ਚੜ ਗਈ ਰੂਦਿਆਂ ਰੁੱਖਾਂ ਤੇ ਮੈਂ ਤੇਰੇ ਪੈਰੀ ਉੱਗ ਆਇਆ ਹਕਾ ਬਣ ਕੇ, ਮੇਰੇ ਦਿਲ ਚੋਂ ਉੱਠਦੀਆਂ ਹੁੱਕਾਂ ਮੈਨੂੰ ਪੁੱਛਦੀਆਂ ਨੇ ਕਿੱਥੇ ਗੁੰਮ ਜਾਂਦੇ ਨੇ ਇੰਨੇ ਸੋਹਣੇ ਰਾਹ ਬਣ ਕੇ। ਨੀ ਤੂੰ ਵੇਲਾਂ ਵਾਂਗੂ ਚੜ ਗਈ ਰੂਦਿਆਂ ਰੁੱਖਾਂ ਤੇ ਮੈਂ ਤੇਰੇ ਪੈਰੀ ਉੱਗ ਆਇਆ ਹਕਾ ਬਣ ਕੇ, ਮੇਰੇ ਦਿਲ ਚੋਂ ਉੱਠਦੀਆਂ ਹੁੱਕਾਂ ਮੈਨੂੰ ਪੁੱਛਦੀਆਂ ਨੇ ਕਿੱਥੇ ਗੁੰਮ ਜਾਂਦੇ ਨੇ ਐਡੇ ਸੋਹਣੇ ਰਾਹ ਬਣ ਕੇ। ਦੇ ਟੋਟੇ ਚੁਗਦੇ ਰਹੇ ਇਹਨਾਂ ਤਲੀਆਂ ਤੇ ਤੇਰੇ ਨਾਮ ਦੇ ਸੂਰਜ ਉਗਦੇ ਰਹੇ, ਤੇਰੇ ਰਾਹਾਂ ਵਿੱਚ
ਦੇ ਟੋਟੇ ਚੁਗਦੇ ਰਹੇ ਇਹਨਾਂ ਤਣੀਆਂ ਤੇ ਤੇਰੇ ਨਾਮ ਦੇ ਸੂਰਜ ਉਗਦੇ ਰਹੇ ਨੀ ਤੂੰ ਸੁਪਨਾ ਬਣ ਕੇ ਮਿਲ ਜਾਣੀ ਏ ਰਾਤਾਂ ਨੂੰ ਤੜਕੇ ਉੱਠ ਕੇ ਤੱਕੀਏ ਦਿਲ ਚੋਂ ਨਿਕਲੇ ਤਾ ਬਣ ਕੇ ਨੀ ਤੂੰ ਵੇਲਾ ਵਾਂਗੂ ਚੜ ਗਈ ਰੂਦਿਆਂ ਰੁੱਖਾਂ ਤੇ ਤੇ ਮੈਂ ਤੇਰੇ ਪੈਰੀ ਉੱਗ ਆਇਆ ਹਾਂ ਕਾ ਬਣ ਕੇ ਮੇਰੇ ਦਿਲ ਚੋਂ ਉੱਠਦੀਆਂ ਹੂਕਾਂ ਮੈਨੂੰ ਪੁੱਛਦੀਆਂ ਨੇ ਕਿੱਥੇ ਗੁੰਮ ਜਾਂਦੇ ਨੇ ਐਡੇ ਸੋਹਣੇ ਰਾਹ ਬਣ ਕੇ ਭੁੱਲਦੀਆਂ ਨੀ ਉਹ ਗੱਲਾਂ ਜੋ ਤੂੰ ਕਹੀਆਂ ਸੀ ਹਾਲੇ ਕਿੰਨੀਆਂ ਚੀਜ਼ਾਂ ਯਾਦ ਵਿੱਚ ਸਾਰੇ ਪਈਆਂ ਸੀ ਮੈਨੂੰ ਭੁੱਲਦੀਆਂ ਨੀ ਉਹ ਗੱਲਾਂ ਜੋ ਤੂੰ ਕਹੀਆਂ ਸੀ ਹਾਲੇ ਕਿੰਨੀਆਂ ਚੀਜ਼ਾਂ ਯਾਦ ਵਿੱਚ ਕਾਰੇ ਪਈਆਂ ਸੀ ਮੇਰੇ ਆ ਹੱਥਾਂ ਦੇ ਵਿੱਚ ਖੁਸ਼ਬੂ ਤੇਰੇ ਆ ਹੱਥਾਂ ਦੀ ਅੱਜ ਵੀ ਚਾਰ ਚੁਫੇਰੇ ਉੱਡਦੀ ਰਹਿੰਦੀ ਵਾਹ ਬਣ ਕੇ ਨੀ ਤੂੰ ਵੇਲਾ ਵਾਂਗੂ ਚੜ ਗਈ ਰੂਦਿਆਂ ਰੁੱਖਾਂ ਤੇ ਮੈਂ ਤੇਰੇ ਪੈਰੀ ਉੱਗ ਆਇਆ ਹਾਂ ਕਾ ਬਣ ਕੇ ਮੇਰੇ ਦਿਲ ਚੋਂ ਉੱਠਦੀਆਂ ਹੂਕਾਂ ਮੈਨੂੰ ਪੁੱਛਦੀਆਂ ਨੇ ਕਿੱਥੇ ਗੁੰਮ ਜਾਂਦੇ ਨੇ ਐਡੇ ਸੋਹਣੇ ਰਾਹ ਬਣ ਕੇ
ਕਿਆ ਬਾਤ ਆ ਪਹਿਲਾਂ ਵੀ ਗੱਲ ਕੀਤੀ ਸੀ ਇੰਟਰਨੈਸ਼ਨਲ ਕਲਾਕਾਰ ਦੇ ਨਾਲ ਨਾਲ ਲੋਕਲ ਕਲਾਕਾਰਾਂ ਦੀ ਅਸੀਂ ਜੇ ਗੱਲ ਕਰੀਏ ਤਾਂ ਨਿਊਜ਼ੀਲੈਂਡ ਵੀ ਟੈਲੈਂਟ ਘੱਟ ਨਹੀਂ ਹੈਗਾ ਤੇ ਆਰਿਫ ਸਾਡੇ ਔਲਖ ਸਾਹਿਬ ਨੇ ਤੇ ਨਾਲ ਨਾਲ ਉੱਥੇ ਸਵੀ ਕਾਲੋ ਨੇ ਉਹਨਾਂ ਨੇ ਕਾਫੀ ਤੜਾਤੜ ਉਹਨਾਂ ਦੇ ਵੀ ਗੀਤ ਸਿੱਟ ਦਿੱਤੇ ਆ ਤੇ ਆਹ ਗੀਤ ਸਾਡੇ ਇੱਥੇ ਦੇ ਬਹੁਤ ਚੰਗਾ ਲੱਗਦਾ ਕਿਉਂਕਿ ਇੱਕ ਸਾਡੇ ਦਿਲ ਦੇ ਹਾਵ ਭਾਵ ਨੇ ਉਹਨਾਂ ਦੇ ਦਿਲ ਦੇ ਹਾਵ ਭਾਵ ਨੇ ਸੋ ਮਿਹਨਤ ਕਸ਼ ਲੋਕ ਜਿਹੜੇ ਨੇ ਉਹ ਇਸ ਗੀਤ ਦੇ ਵਿੱਚ ਦਰਸਾਏ ਗਏ ਨੇ ਸੋ ਖੈਰ ਸੁਣਦੇ ਆ ਸਵੀ ਕਾਲੋ ਨੂੰ
ਮੇਰੀ ਸ਼ਿਫਟਾਂ ਲਾਉਂਦੀ ਦੇ ਹੱਥ ਥੱਕ ਜਾਂਦੇ ਨੇ ਮਾਂ ਤੈਨੂੰ ਫੋਨ ਮਿਲਾਉਂਦੀ ਨੂੰ ਅਥਰੂ ਜਾਂਦੇ ਨੇ ਮੇਰੀ ਸ਼ਿਫਟਾਂ ਲਾਉਂਦੀ ਦੇ ਹੱਥ ਥੱਕ ਜਾਂਦੇ ਨੇ ਮਾਂ ਤੈਨੂੰ ਫੋਨ ਮਿਲਾਉਂਦੀ ਨੂੰ ਅਥਰੂ ਜਾਂਦੇ ਨੇ ਹਾਂ ਵਤਨੋਂ ਦੂਰ ਹੋਈ ਹਾਂ ਜਦ ਦੀ ਅੰਮੀਏ ਮੈਂ ਤੈਨੂੰ ਦੇਖਣ ਨੂੰ ਤਰਸਾਂ ਹਾਂ ਤਦ ਦੀ ਅੰਮੀਏ ਮੈਂ ਉਹ ਵਤਨੋਂ ਦੂਰ ਹੋਈ ਹਾਂ ਜਦ ਦੀ ਅੰਮੀਏ ਮੈਂ ਤੈਨੂੰ ਦੇਖਣ ਨੂੰ ਤਰਸਾਂ ਹਾਂ ਤਦ ਦੀ ਅੰਮੀਏ ਮੈਂ ਤੇਰੀ ਗੋਦੀ ਸਿਰ ਤਰ ਕੇ ਤੇਰਾ ਚਿਹਰਾ ਤੱਕਣਾ ਆ ਮੇਰੇ ਸ਼ਿਫਟਾਂ ਤੇਰਾ ਅੰਮੀਏ ਇੱਥੇ ਕਰਦਾ ਮਿਹਨਤ ਵੀ ਸਭ ਦੁੱਖ ਵੀ ਚੱਲ ਲੈਂਦਾ ਨਾ ਦੇਖੇ ਸਿਹਤ ਵੀ ਸੁਣ ਪੁੱਤ ਤੇਰਾ ਅੰਮੀਏ ਇੱਥੇ ਕਰਦਾ ਮਿਹਨਤ ਵੀ ਸਭ ਦੁੱਖ ਵੀ ਚੱਲ ਲੈਂਦਾ ਨਾ ਦੇਖੇ ਸਿਹਤ ਵੀ ਕੁਝ ਗੱਲਾਂ ਕਰਨੀਆਂ ਨੇ ਤੈਨੂੰ ਕੋਲ ਬਿਠਾ ਕੇ ਮਾਂ ਮੇਰੇ ਸ਼ਿਫਟਾਂ ਜਾਂਦੇ ਨੇ ਮਾਂ ਤੈਨੂੰ ਫੋਨ ਮਿਲਾਉਂਦੀ ਨੂੰ
ਬਹਾਦੁਰ ਹੋਣੀ ਆ ਮੈਨੂੰ ਦੱਸਦੀ ਨਹੀਂ ਮੈਨੂੰ ਦਿਖਾਉਣੀ ਆ ਪਰ ਹੱਸਦੀ ਨਹੀਂ ਤੇਰੀ ਹਰ ਇੱਕ ਜਾਣਦੀ ਆ ਤੇਰੀ ਹੀ ਕੁੱਖ ਤੋਂ ਆਈ ਆ ਕਿਉਂ ਦੁੱਖ ਲਗਾਉਣੀ ਆ ਮੈਂ ਤੇਰੀ ਹੀ ਜਾਈ ਆ ਕਿਉਂ ਦੁੱਖ ਲਗਾਉਣੀ ਆ ਮੈਂ ਤੇਰੀ ਹੀ ਜਾਈ ਆ ਹੋ ਜਦੋਂ ਪੱਕੀ ਹੋ ਗਈ ਮੈਂ ਦੇਖੀ ਬੱਚੀ ਆਵਾਂਗੀ ਵੀਰੇ ਦਾ ਗੁੱਟ ਸੁਣਨਾ ਰੱਖੜੀ ਨਾਲ ਸਜਾਵਾਂਗੀ ਹੋ ਜਦੋਂ ਪੱਕੀ ਹੋ ਗਈ ਮੈਂ ਦੇਖੀ ਬੱਚੀ ਆਵਾਂਗੀ ਵੀਰੇ ਦਾ ਗੁੱਟ ਸੁਣਨਾ ਰੱਖੜੀ ਨਾਲ ਸਜਾਵਾਂਗੀ ਬਾਪੂ ਦੇ ਗਲ ਲੱਗ ਕੇ ਮੈਂ ਰੱਜ ਕੇ ਰੋਣਾ ਆ
ਦੋਸਤੋ ਤੁਹਾਡੇ ਕੋਲ ਵੀ ਐਸਾ ਕੋਈ ਟੈਲੈਂਟ ਹੈ ਤੁਹਾਡੇ ਕੋਲ ਐਸੀ ਜਿਹੜੀ ਗੱਲਬਾਤ ਹੈ ਸਾਡੀ ਕਮਿਊਨਿਟੀ ਤੱਕ ਪਹੁੰਚਣੀ ਚਾਹੀਦੀ ਹੈ ਜ਼ਰੂਰ ਤੁਹਾਡਾ ਵੈਲਕਮ ਹੈ ਸਟੂਡੀਓ 'ਚ ਵੀ ਤੁਸੀਂ ਆ ਸਕਦੇ ਹੋ ਜਾਂ ਫਿਰ ਰੇਡੀਓ ਸਪਾਈਸ 'ਤੇ ਸਟੂਡੀਓ 'ਚ ਆ ਸਕਦੇ ਹੋ ਅਤੇ ਤੁਸੀਂ ਜ਼ਰੂਰ ਸਾਡੇ ਨਾਲ ਰਾਬਤਾ ਕਰ ਸਕਦੇ ਹੋ 815-8100 ਅਤੇ ਹੁਣ ਸੁਣ ਲੈਂਦੇ ਹਾਂ ਪੰਜਾਬੀ ਦੇ ਵਿੱਚ ਖਬਰਾਂ ਥੋੜ੍ਹੀਆਂ ਜਿਹੀਆਂ ਖਬਰਾਂ ਦਾ ਵਿੱਚ ਝਾਤ ਮਾਰੀਏ ਕੀ ਹੋ ਰਿਹਾ
ਦਾਬ ਐਂਡ ਹੈਲੋ ਅੱਜ ਦਿਨ ਮੰਗਲਵਾਰ 4 ਅਗਸਤ ਸਾਉਣ ਮਹੀਨੇ ਦੀ 20 ਤਰੀਕ ਹੋ ਗਈ ਹੈ ਪਰਮਿੰਦਰ ਸਿੰਘ ਪਾਪਾ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ ਰੇਡੀਓ ਸਪਾਈਸ ਨਿਊਜ਼ੀਲੈਂਡ ਹਰਮਨ ਰੇਡੀਓ ਆਸਟ੍ਰੇਲੀਆ ਫਰੰਟਲਾਈਨ ਰੇਡੀਓ ਕੈਨੇਡਾ ਖਬਰਨਾਮਾ ਵੈਬਸਾਈਟ ਅਤੇ ਨਾਲ ਨਾਲ ਪੰਜਾਬੀਆਂ ਦੇ ਨਿਊਜ਼ੀਲੈਂਡ ਦੇ 104.6 ਐਫ ਐਮ ਦੇ ਪ੍ਰੋਗਰਾਮ ਨੱਚਦਾ ਪੰਜਾਬ ਦੇ ਵਿੱਚ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਭਾਰਤ ਦੇਸ਼ ਦੇ ਵਿੱਚ ਇਸ ਵਕਤ ਕੋਰੋਨਾ ਵਾਇਰਸ ਦੇ ਨਾਲ ਪ੍ਰਭਾਵਿਤ ਹੋਣ ਵਾਲੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 18 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ ਇੰਨਾ ਹੀ ਨਹੀਂ ਹੁਣ ਤੱਕ ਇਸ ਦੇ ਨਾਲ ਮੌਤਾਂ ਦੀ ਗਿਣਤੀ 38,500 ਦੱਸੀ ਜਾ ਰਹੀ ਹੈ ਇਕੱਲੇ ਸੂਬੇ ਪੰਜਾਬ ਦੀ ਗੱਲ ਕਰੀਏ ਤੇ 18,400 ਲੋਕ ਹੁਣ ਤੱਕ ਇਸ ਦੇ ਨਾਲ ਪੋਜ਼ਿਟਿਵ ਆਏ ਨੇ 435 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਦੋਂ ਕਿ ਲਗਭਗ 11,000 ਲੋਕ ਇਸ ਬਿਮਾਰੀ ਤੋਂ ਰਾਜ਼ੀ ਖੁਸ਼ੀ ਹੋ ਕੇ ਘਰ ਪਰਤ ਗਏ ਨੇ ਇਹ ਸਾਰੇ ਮਾਮਲੇ ਦੇ ਵਿੱਚ ਦੂਜੇ ਪਾਸੇ ਇੱਕ ਹੋਰ ਵੱਡੀ ਖਬਰ ਜੋ ਸੁਰਖੀਆਂ ਦੇ ਵਿੱਚ ਰਹੀ ਪਰਸੋਂ ਤੋਂ ਪੰਜਾਬ ਦੇ ਵਿੱਚ ਮਾਝੇ ਇਲਾਕੇ ਦੇ 3 ਜ਼ਿਲ੍ਹਿਆਂ ਤਰਨ ਤਾਰਨ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮੌਤਾਂ ਦੀ ਗਿਣਤੀ 110 ਤੱਕ ਪਹੁੰਚ ਗਈ ਹੈ ਭਾਵੇਂ ਕਿ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਫੜੋਫੜੀ ਜਾਰੀ ਹੈ ਅਤੇ ਬਹੁਤ ਸਾਰੇ ਅਧਿਕਾਰੀਆਂ ਨੂੰ ਸਸਪੈਂਡ ਵੀ ਕੀਤਾ ਜਾ ਚੁੱਕਾ ਹੈ ਇਸ ਮਾਫੀਆ ਦੀ ਸਰਗਣਾ ਇੱਕ ਔਰਤ ਦੱਸੀ ਜਾ ਰਹੀ ਹੈ ਜਦੋਂ ਕਿ ਸਰਕਾਰ ਨੇ ਕਾਹਲੀ ਦੇ ਵਿੱਚ ਇਸ ਜ਼ਹਿਰੀਲੀ ਸ਼ਰਾਬ ਦੇ ਨਾਲ ਮਰਨ ਵਾਲੇ ਲੋਕਾਂ ਨੂੰ 2 ਲੱਖ ਰੁਪਏ ਪ੍ਰਤੀ ਵਿਅਕਤੀ ਐਕਸਕ੍ਰੇਸ਼ੀਆ ਗ੍ਰਾਂਟ ਦੇਣ ਦੀ ਗੱਲ ਆਖ ਦਿੱਤੀ ਹੈ ਭਾਵੇਂ ਕਿ ਮਾਝੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਾਣੇ ਪਛਾਣੇ ਨੇਤਾ ਅਤੇ ਸਾਬਕਾ ਕੈਬਨਿਟ ਮਿਨਿਸਟਰ ਬਿਕਰਮਜੀਤ ਮਜੀਠੀਆ ਨੇ ਇਸ ਗੱਲ ਨੂੰ ਲੈ ਕੇ ਆਪਣਾ ਭਰਮਾ ਵਿਰੋਧ ਦਰਜ ਕਰਾਇਆ ਅਤੇ ਵਰਚੁਅਲ ਮੀਟਿੰਗ ਦੇ ਰਾਹੀਂ ਆਪਣੇ ਵਰਕਰਾਂ ਦੇ ਨਾਲ ਵੀ ਜ਼ਿਲ੍ਹੇਵਾਰ ਇਸ ਮਾਮਲੇ ਨੂੰ ਲੈ ਕੇ ਸਰਕਾਰਾਂ ਉੱਤੇ ਦਬਾਅ ਬਣਾਉਣ ਦੀ ਗੱਲ ਆਖੀ ਜਦੋਂ ਕਿ ਆਮ ਆਦਮੀ ਪਾਰਟੀ ਜੋ ਕਿ ਇਸ ਵਕਤ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੁੱਖ ਵਿਰੋਧੀ ਪਾਰਟੀ ਦੇ ਤੌਰ ਤੇ ਮੌਜੂਦ ਹੈ ਉਹਨਾਂ ਵੱਲੋਂ ਹਰੇਕ ਜ਼ਿਲ੍ਹੇ ਦੇ ਡੀਸੀ ਆਫਿਸ ਜਾਂ ਫਿਰ ਰਾਜਨੀਤਿਕ ਲੋਕਾਂ ਦੇ ਦਫ਼ਤਰਾਂ ਦੇ ਸਾਹਮਣੇ ਰੋਸ ਧਰਨੇ ਜਾਂ ਮੁਜ਼ਾਹਰਿਆਂ ਦੀ ਲਗਾਤਾਰ ਕਵਾਇਦ ਜਾਰੀ ਰੱਖੀ ਜਾ ਰਹੀ ਹੈ ਤੋ ਉਧਰ ਫਿਲਮੀ ਦੁਨੀਆਂ ਦੇ ਜਾਣੇ ਪਛਾਣੇ ਸੁਪਰ ਸਟਾਰ ਅਮਿਤਾਭ ਬੱਚਨ ਕੋਰੋਨਾ ਵਾਇਰਸ ਤੋਂ ਪੋਜ਼ਿਟਿਵ ਆਏ ਸਨ ਲੇਕਿਨ ਹੁਣ ਉਹ ਹਸਪਤਾਲ ਤੋਂ ਜਿਵੇਂ ਹੀ ਉਹਨਾਂ ਦਾ ਕੋਰੋਨਾ ਵਾਇਰਸ ਦਾ ਟੈਸਟ ਦਾ ਨਤੀਜਾ ਨੈਗੇਟਿਵ ਆਇਆ ਉਹ ਵਾਪਸ ਘਰ ਪਰਤ ਗਏ ਨੇ ਲੇਕਿਨ ਟਿਕਟੋਕ ਉੱਤੇ ਨੰਨੀ ਜਿਹੀ ਕੁੜੀ ਨੂਰ ਬਹੁਤ ਜਲਦ ਮਸ਼ਹੂਰੀ ਪ੍ਰਾਪਤ ਕਰ ਚੁੱਕੀ ਸੀ ਉਸ ਨੂੰ ਅਤੇ ਉਸਦੇ ਪਿਤਾ ਜੀ ਨੂੰ ਹੁਣ ਕੋਰੋਨਾ ਵਾਇਰਸ ਪੋਜ਼ਿਟਿਵ ਦੱਸਿਆ ਜਾ ਰਿਹਾ ਇੰਨਾ ਹੀ ਨਹੀਂ ਭਾਰਤ ਦੇ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੇੜਲੇ ਸਾਥੀ ਅਮਿਤ ਸ਼ਾਹ ਕੋਰੋਨਾ ਵਾਇਰਸ ਪੋਜ਼ਿਟਿਵ ਦੱਸੇ ਜਾ ਰਹੇ ਨੇ ਤੇ ਨਾਲ ਨਾਲ ਪੰਜਾਬ ਦੇ ਵਿੱਚ ਜਦੋਂ ਸਿੱਖਿਆ ਨੀਤੀ ਦੀ ਗੱਲ ਚੱਲਦੀ ਹੈ ਭਾਵੇਂ ਕਿ ਮਾਤ ਭਾਸ਼ਾ ਪੰਜਾਬੀ ਨੂੰ ਲੈ ਕੇ ਕਾਫੀ ਸਾਰੇ ਫੈਸਲੇ ਸ਼ਸ਼ੋ 5 ਦੇ ਵਿੱਚ ਨੇ ਉਸ ਤੋਂ ਇਲਾਵਾ ਪੰਜਾਬ ਦੇ ਵਿੱਚ ਜਾਣੀ ਪਛਾਣੀ ਮਾਸਟਰਸ ਡਿਗਰੀ ਯਾਨੀ ਕਿ ਐਮ ਫਿਲ ਨੂੰ ਖਤਮ ਕਰਨ ਦਾ ਐਲਾਨ ਕੀਤਾ ਗਿਆ ਜਿਸ ਨੂੰ ਲੈ ਕੇ ਸਿੱਖਾਂ ਨੀਤੀ ਦੇ ਵਿੱਚ ਬਹੁਤ ਸਾਰੇ ਸੰਸੇ ਖੜੇ ਹੋ ਗਏ ਜਾਪਦੇ ਨੇ ਇਹਦੇ ਨਾਲ ਨਾਲ ਇਹ ਵੀ ਗੱਲ ਕਰਨੀ ਬਣਦੀ ਹੈ ਕਿ ਪੰਜਾਬੀ ਅਤੇ ਹਰਿਆਣਾ ਦੀ ਕਿਰਸਾਨੀ ਨੂੰ ਲੈ ਕੇ ਜਿੱਥੇ ਪਰਾਲੀ ਸਾੜਨ ਦਾ ਮਾਮਲਾ ਵਾਰ ਵਾਰ ਸਾਹਮਣੇ ਆਉਂਦਾ ਹੈ ਮਾਣਯੋਗ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਲਿਖਤੀ ਨੋਟਿਸ ਦੇ ਕੇ ਇਸ ਸਵਾਲ ਦਾ ਜਵਾਬ ਪੁੱਛਿਆ ਕਿ ਆਖਿਰਕਾਰ ਇਸ ਵਰੇ ਪਰਾਲੀ ਸਾੜਨ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਆਪਣੇ ਵੱਲੋਂ ਕਿਹੜੇ ਕਿਹੜੇ ਯਤਨ ਕੀਤੇ ਸਨ ਤੇ ਇਧਰ ਚਾਈਨਾ ਦੀ ਸਰਹੱਦ ਉੱਤੇ ਜਿੱਥੇ ਨਿੱਤ ਨਵੇਂ ਐਲਾਨ ਹੁੰਦੇ ਦਿਖਾਈ ਦੇ ਰਹੇ ਨੇ ਔਰ ਉੱਥੇ ਨੌਜਵਾਨ ਫੌਜੀ ਮੌਤ ਦੀ ਗੋਦ ਵਿੱਚ ਜਾ ਸੁੱਤੇ ਨੇ ਇਸ ਮਾਮਲੇ ਨੂੰ ਲੈ ਕੇ ਨੇਪਾਲ ਵੱਲੋਂ ਹੁਣ ਇੱਕ ਸ਼ਰਾਰਤ ਕੀਤੀ ਜਾ ਰਹੀ ਹੈ ਜਿਸ ਦੇ ਅਧੀਨ ਪਤਾ ਲੱਗਿਆ ਕਿ ਉਹ ਚੀਨ ਦਾ ਸਾਥ ਦੇਣ ਦੇ ਲਈ ਲਿਪ ਲੇਖ ਸੀਮਾ ਜਾਂ ਸਰਹੱਦ ਦੇ ਉੱਤੇ ਚਾਈਨੀਜ਼ ਮੂਲ ਦੇ ਹਜ਼ਾਰ ਫੌਜੀਆਂ ਨੂੰ ਤਾਇਨਾਤ ਕਰਨ ਦੀ ਆਗਿਆ ਦੇ ਚੁੱਕਾ ਹੈ ਜਿਸ ਨੂੰ ਲੈ ਕੇ ਭਾਰਤੀ ਮੂਲ ਦੇ ਫੌਜੀ ਵੀ ਲਗਾਤਾਰ ਆਪਣੀ ਤਿਆਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਲੇਹ ਲਦਾਖ ਦੀ ਸੀਮਾ ਤੋਂ ਲੈ ਕੇ ਲਿਪ ਲੇਖ ਦੀ ਸੀਮਾ ਦੇ ਵਿੱਚ ਭਾਰਤੀ ਫੌਜ ਪੂਰੀ ਤਰ੍ਹਾਂ ਸੁਚੇਤ ਹੁੰਦੀ ਨਜ਼ਰ ਆ ਰਹੀ ਹੈ ਤੇ ਇਧਰ 2020 ਰੈਫਰੈਂਡਮ ਦੇ ਮੁੱਦੇ ਦੇ ਉੱਤੇ ਜਿੱਥੇ ਸਿੱਖਸ ਫਾਰ ਜਸਟਿਸ ਨੂੰ ਪਹਿਲਾਂ ਕੈਨੇਡੀਅਨ ਸਰਕਾਰ ਨੇ ਲੰਮੇ ਹੱਥੀ ਲਿਆ ਉੱਥੇ ਹੁਣ ਇਸ ਗੱਲ ਦਾ ਸ਼ੰਕਾ ਵੀ ਪ੍ਰਗਟ ਕੀਤਾ ਜਾ ਰਿਹਾ ਹੈ ਕਿ 5 ਨੇਸ਼ਨਸ ਯਾਨੀ ਕਿ ਕੈਨੇਡਾ ਤੋਂ ਇਲਾਵਾ ਯੂਨਾਈਟਿਡ ਕਿੰਗਡਮ USA ਯਾਨੀ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਇਹ ਸਾਰੇ ਮੁਲਕ ਰਲ ਕੇ ਵੀ ਇਸ ਵਕਤ ਪੰਨੂ ਹੋਰਾਂ ਦੇ ਉੱਤੇ ਆਪਣੇ ਡਿਪਲੋਮੈਟਿਕ ਸਬੰਧਾਂ ਦੇ ਚਲਦਿਆਂ ਕਾਫ਼ੀ ਸਖ਼ਤ ਨਜ਼ਰ ਰੱਖ ਸਕਦੇ ਨੇ ਤੇ ਇੱਧਰ ਪੰਜਾਬ ਸਰਕਾਰ ਦੇ ਵਿੱਚ ਹਿੱਸੇਦਾਰ ਹੋਣ ਦੇ ਬਾਵਜੂਦ ਕਾਂਗਰਸ ਦੇ ਨੇਤਾ ਜਨਾਬ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਦੂਲੋ ਨੇ ਆਪਣੀ ਹੀ ਸਰਕਾਰ ਦੀ ਜ਼ਹਿਰੀਲੀ ਸ਼ਰਾਬ ਅਤੇ ਨਸ਼ਿਆਂ ਨੂੰ ਨਾ ਰੋਕਣ ਦੇ ਲਈ ਉਹਨਾਂ ਦੀ ਸਖ਼ਤ ਆਲੋਚਨਾ ਕੀਤੀ ਹੈ ਜਿੱਥੇ ਅਸੀਂ ਸ਼ਾਇਰੀ ਦੀ ਗੱਲ ਕਰਦੇ ਹਾਂ ਹਰਦਿਆਲ ਸਾਗਰ ਸਾਹਿਬ ਲਿਖਦੇ ਨੇ ਬੁਰਾ ਸੁਣਨਾ ਬੁਰਾ ਕਹਿਣਾ ਬੁਰਾ ਤੱਕਣਾ ਹੈ ਫਿਤਰਤ ਵਿੱਚ ਯਕੀਨਨ ਸਿਖਰ ਤੇ ਪਹੁੰਚੇਗਾ ਇਹ ਬੰਦਾ ਸਿਆਸਤ ਸ਼ਾਇਰੀ ਦੀ ਗੱਲ ਛੇੜੀ ਹੈ ਤਾਂ ਫਿਰ ਤੁਹਾਡੇ ਨਾਨਕਿਆਂ ਦੇ ਪਿੰਡੋਂ ਮੁੰਡਾ ਜੀ
ਜੀ ਜੀ
ਮੈਨੂੰ ਲੱਗਦਾ ਵੀ ਟਰੱਕ ਬਹੁਤ ਹੀ ਸਪੀਡ ਤੇ ਨਾ ਚਲਾਵੇ ਬਸ
ਉਹਦੇ ਵੀ
ਇਹੀ ਬੇਨਤੀ ਆ
ਅੱਜ ਉਹ ਲਿਖਦਾ ਟਰੱਕ ਭਰ ਕੇ ਨਾਲੇ ਚੱਕੀ ਫਿਰਦਾ
ਜੇ ਉਹ ਕਹਿੰਦੇ ਵੀ ਹਲਕਾ ਫੁਲਕਾ ਸੱਚੀ ਹਲਕਾ ਫੁਲਕਾ ਕਹਿੰਦੇ ਵੀ ਤੇਰੀ ਪਸੰਦ ਦਾ ਦਿਲ ਤੇਰੇ ਨੂੰ ਚਿਹਰਾ ਨਹੀਂ ਮਿਲਦਾ ਤਾਂਹੀਓ ਤਾਂ ਦਿਲ ਤੇਰਾ ਤੇ ਮੇਰਾ ਨਹੀਂ ਮਿਲਦਾ ਬਹਾਰਾਂ ਦੀ ਪਤਝੜਾਂ ਲੱਗਦੀਆਂ ਭੌਰਿਆਂ ਨੂੰ ਬਹਾਰਾਂ ਵੀ ਪਤਝੜ ਲੱਗਦੀਆਂ ਭੌਰਿਆਂ ਨੂੰ ਫੁੱਲ ਮੁਹੱਬਤ ਵਾਲਾ ਜਦ ਬਾਗਾਂ ਵਿੱਚ ਨਹੀਂ ਖਿਲਦਾ ਚੰਗਾ ਹੋਇਆ ਅਸੀਂ ਵਟਾਏ ਨਾ ਛੱਲੇ ਤੇ ਮੁੰਦੀਆਂ ਚੰਗਾ ਹੋਇਆ ਅਸੀਂ ਵਟਾਏ ਨਾ ਛੱਲੇ ਤੇ ਮੁੰਦੀਆਂ ਤੂੰ ਤੇ ਫਾਇਦਾ ਚੁੱਕ ਜਾਣਾ ਸੀ ਸਾਡੀ ਦਿੱਤੀ ਢਿੱਲ ਦਾ
ਕਿਆ ਬਾਤ ਹੈ
ਬੇਵਫਾਈ ਵਾਲੇ ਖੰਜਰ ਜਦੋਂ ਸੀਨੇ ਵਿੱਚ ਲਹਿ ਜਾਂਦੇ ਬੇਵਫਾਈ ਵਾਲੇ ਖੰਜਰ ਜਦੋਂ ਸੀਨੇ ਵਿੱਚ ਲਹਿ ਜਾਂਦੇ ਹਾਲ ਬੁਰਾ ਹੁੰਦਾ ਆਸ਼ਕਾਂ ਦੇ ਫਿਰ ਦਿਲ ਦਾ ਇਸੇ ਕਰਕੇ ਅੱਖੀਆਂ ਨੂੰ ਅਸੀਂ ਰਵਾਉਣਾ ਨਹੀਂ ਸਿੱਖਿਆ ਇਸੇ ਕਰਕੇ ਅੱਖੀਆਂ ਨੂੰ ਅਸੀਂ ਰਵਾਉਣਾ ਨਹੀਂ ਸਿੱਖਿਆ ਪਿੰਦਰ ਨੇ ਥਾਂ ਥਾਂ ਤੇ ਦਿਲ ਵਟਾਉਣਾ ਨਹੀਂ
ਸਿੱਖਿਆ ਮਿਲਕਾ ਜੀ ਹਾਂਜੀ ਬਿਲਕੁਲ ਜੀ ਬਿਲਕੁਲ
ਕੱਲ ਨੂੰ ਫਿਰ ਤੂੰ ਮੱਚੜ ਪਾਉਣਾ ਤੁਸੀਂ ਉੱਧਰ ਵੀ
ਹਾਂਜੀ ਪਾਉਣਾ ਜ਼ਰੂਰ ਸੋ ਨਾਲ ਇਹ ਵੀ ਕਹਿ ਦਈਏ ਕਿ ਲੰਮੇ ਰਾਹਾਂ ਦੇ ਉੱਤੇ ਕਾਫੀ ਮੋੜ ਆਉਣਗੇ ਪੈਰਾਂ ਦੇ ਥੱਲੇ ਰੋਡ ਆਉਣਗੇ
ਅੱਛਾ ਜੀ
ਡਰ ਨਾ ਜਾਏ ਕਿਤੇ ਤੱਤੀਆਂ ਧੁੱਪਾਂ ਤੋਂ ਅੱਗੇ ਜਾ ਕੇ ਛਾਵਾਂ ਵਾਲੇ ਬੋਰਡ ਆਉਣਗੇ ਸੋ ਬਹੁਤ ਮਿਹਰਬਾਨੀ ਅਗਲੇ ਹਫ਼ਤੇ ਮਿਲਾਂਗੇ ਜੀ ਕੱਲ ਨੂੰ ਵੀ ਮਿਲਾਂਗੇ ਸ਼ਾਮ ਮਜ਼ਦੂਰੀ ਪ੍ਰੋਗਰਾਮ
ਮਿਹਰਬਾਨੀ ਜੀ ਸਾਨੂੰ ਬਰਦਾਸ਼ਤ ਕਰਨ ਲਈ 2 ਘੰਟੇ ਤੁਹਾਡਾ ਬਹੁਤ ਬਹੁਤ ਧੰਨਵਾਦ
ਅੱਜ ਇੱਕ ਬੜੇ ਇੰਟਰਸਟਿੰਗ ਟੌਪਿਕ ਤੇ ਗੱਲ ਕਰਨੀ ਹੈ
ਬਿਲਕੁਲ ਇਹ ਜ਼ਰੂਰੀ ਹੈ ਬਹੁਤ ਇੰਟਰਸਟਿੰਗ ਟੌਪਿਕ ਹੈ ਜੀ ਤੁਸੀਂ ਬੜੇ ਧਿਆਨ ਦੇ ਨਾਲ ਸੁਣਨਾ
ਜੋ ਸ਼ਾਇਦ ਸਾਡੇ ਸਾਰਿਆਂ ਦੀਆਂ ਜ਼ਿੰਦਗੀਆਂ ਨਾਲ ਜੁੜਿਆ ਹੋਇਆ ਅੱਜ ਗੱਲ ਦੋਸਤੀ ਅਤੇ ਵਿਆਹ ਦੀ ਕਰਾਂਗੇ ਮੈਰਿਜ ਐਂਡ ਫਰੈਂਡਸ਼ਿਪਸ ਵਿਆਹ ਹੋਣ ਨਾਲ ਜ਼ਿੰਦਗੀ ਵਿੱਚ ਕਈ ਕਿਸਮ ਦੀਆਂ ਤਬਦੀਲੀਆਂ ਆ ਜਾਂਦੀਆਂ ਨੇ ਇਹ ਤਬਦੀਲੀਆਂ ਸਿਰਫ ਲੜਕੀਆਂ ਲਈ ਨਹੀਂ ਲੜਕਿਆਂ ਲਈ ਵੀ ਆਉਂਦੀਆਂ ਨੇ ਸਾਡੀਆਂ ਪ੍ਰਾਇਓਰਟੀਜ਼ ਬਦਲ ਜਾਂਦੀਆਂ ਨੇ ਸੋਚ ਬਦਲ ਜਾਂਦੀ ਹੈ ਮੇ ਬੀ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਵੀ ਬਦਲ ਜਾਂਦਾ ਪਰ ਵਿਆਹ ਨਾਲ ਕਈ ਵਾਰ ਫਰੈਂਡਸ਼ਿਪਸ ਵੀ ਬਦਲ ਜਾਂਦੀਆਂ ਨੇ ਵਿਆਹ ਤੋਂ ਪਹਿਲਾਂ ਜਿੰਨਾ ਸਮਾਂ ਤੁਸੀਂ ਆਪਣੇ ਫਰੈਂਡਸ ਨਾਲ ਗੁਜ਼ਾਰਦੇ ਸੀ ਉਨਾ ਸਮਾਂ ਸ਼ਾਇਦ ਤੁਹਾਨੂੰ ਆਪਣੇ ਫਰੈਂਡਸ ਨਾਲ ਨਹੀਂ ਮਿਲਦਾ ਬੇਸ਼ੱਕ ਜ਼ਿੰਦਗੀ ਵਿੱਚ ਆਏ ਇੱਕ ਨਵੇਂ ਇਨਸਾਨ ਨੂੰ ਸਮਝਣ ਲਈ ਤੁਸੀਂ ਉਸ ਨੂੰ ਜ਼ਿਆਦਾ ਸਮਾਂ ਦੇਣ ਲੱਗ ਪੈਂਦੇ ਹੋ ਪਰ ਕਈ ਵਾਰ ਇਸ ਸਭ ਵਿੱਚ ਸਾਡੀਆਂ ਫਰੈਂਡਸ ਜਾਂ ਫਿਰ ਸਾਡੇ ਦੋਸਤ ਇਗਨੋਰ ਹੋ ਜਾਂਦੇ ਨੇ? ਇਸੇ ਵਿਸ਼ੇ ਤੇ ਗੱਲ ਕਰਨ ਲਈ ਅੱਜ ਮੇਰੇ ਨਾਲ ਪ੍ਰੋਗਰਾਮ ਵਿੱਚ ਫੈਮਿਲੀ ਕਾਉਂਸਲਰ ਰੂਪੀ ਧਾਲੀਵਾਲ ਵੀ ਸ਼ਾਮਿਲ ਹੋਏ ਨੇ। ਸਵਾਗਤ ਹੈ ਰੂਪੀ ਤੁਹਾਡਾ।
ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
ਅੱਛਾ ਰੂਪੀ, ਅੱਜ ਆਪਾਂ ਗੱਲ ਕਰਨੀ ਹੈ ਵਿਆਹ ਤੇ ਫਰੈਂਡਸ਼ਿਪਸ ਦੀ।
ਸ਼ੋਰ।
ਤੁਹਾਨੂੰ ਕੀ ਲੱਗਦਾ ਕਿ ਵਿਆਹ ਕਾਰਨ ਫਰੈਂਡਸ਼ਿਪਸ ਤੇ ਅਸਰ ਪੈਂਦਾ ਕਿ ਸਾਡੀ ਸੋਚ ਹੀ ਹੈ?
ਆਈ ਥਿੰਕ ਇਹਦੇ ਦੋ ਕੰਪੋਨੈਂਟ ਹੋ ਸਕਦੇ ਆ। ਇੱਕ ਇਹ ਕਿ ਯੈਸ ਦਰ ਇਜ ਇਫੈਕਟ ਔਨ ਫਰੈਂਡਸ਼ਿਪ ਆਫਟਰ ਮੈਰਿਜ। ਇੱਕ ਕੰਪੋਨੈਂਟ ਇਹ ਹੈਗਾ ਨੋ ਦੈਟਸ ਨੋਟ ਟਰੂ, ਇਟ ਡਿਪੈਂਡਸ ਹੂ ਯੂ ਆਰ ਟਾਕਿੰਗ ਟੂ। ਇੱਕ ਇਨਸਾਨ ਆ ਜਿਹੜਾ, ਜਦੋਂ ਮੈਂ ਇਹ ਕਿਉਂ ਕਹਿ ਰਹੀ ਹਾਂ ਕਿਉਂਕਿ ਇੱਕ ਸਾਡਾ ਕੈਨੇਡੀਅਨ ਕਲਚਰ ਹੈ, ਇੱਕ ਸਾਡਾ ਇੰਡੀਅਨ ਕਲਚਰ,
ਦੈਟਸ ਟਰੂ
ਰਾਈਟ? ਸੋ ਵੀ ਆਰ ਫੋਕਸਿੰਗ ਔਨ ਆਵਰ ਕਲਚਰ। ਜਦੋਂ ਅਸੀਂ ਇੰਡੀਅਨ ਮੈਰਿਜ, ਕੁੜੀ ਇੰਡੀਆ ਦੀ ਆ, ਮੈਰਿਜ ਹੋਈ, ਉੱਥੇ ਇਸ ਸੈਕਰੀਫਾਈਸ ਦੇ ਵਿੱਚ ਫਰੈਂਡਸ਼ਿਪ ਵੀ ਆ ਜਾਂਦੀ ਆ, ਆ ਜਾਂਦੀ ਸੀ, ਆ ਜਾਂਦੀ ਆ ਕੁਛ ਹੱਦ ਤੱਕ, ਬਟ ਇਟਸ ਬੈਟਰ, ਗੈਟਿੰਗ ਬੈਟਰ। ਜਿਹੜੇ ਕੈਨੇਡੀਅਨ ਬੋਰਨ ਸਾਡੇ ਕਿਡ ਨੇ, ਇਹਨਾਂ ਦੀਆਂ ਮੋਸਟਲੀ ਜਿਹੜੀਆਂ ਮੈਰਿਜਸ ਇਹਨਾਂ ਦੇ ਇੱਕ ਸਰਕਲ ਦੇ ਵਿੱਚ ਹੁੰਦੀਆਂ। ਸੋ ਜਦੋਂ ਇਹਨਾਂ ਦੀਆਂ ਮੈਰਿਜਸ ਇਹਨਾਂ ਦੇ ਸਰਕਲ ਦੇ ਵਿੱਚ ਹੁੰਦੀਆਂ ਆ, ਤਾਂ ਸੋ ਦੇ ਗਰੋ ਟੂਗੈਦਰ, ਦੇ ਗੈਟ ਮੈਰਿਡ ਟੂਗੈਦਰ, ਦੇ ਆਲ ਆਰ ਟੂਗੈਦਰ, ਸੋ ਦੇਅਰ ਫਰੈਂਡਸ਼ਿਪ ਸਟੇਸ ਵਿਦ ਦੈਮ। ਸੋ ਦੈਟਸ ਦ ਡਿਫਰੈਂਸ। ਸੋ ਐਂਗਲ ਕਿੱਥੋਂ ਲਿਆ? ਜੇ ਐਂਗਲ ਤੁਸੀਂ ਲਿਆ ਵੀ ਇੰਡੀਅਨ ਗਰਲ ਗੋਟ ਮੈਰਿਡ, ਕੇਮ ਓਵਰ ਟੂ ਦਿਸ ਕੰਟਰੀ, ਯੈਸ there is a lot more difference, right? ਪਰ ਜਿਹੜਾ ਅੱਜ ਦਾ ਇਥੋਂ ਦਾ ਜਿਹੜਾ ਮਾਹੌਲ ਆ, ਇਥੋਂ ਦੇ ਜਿਹੜੇ ਬੱਚੇ ਆ, ਫਰੈਂਡਸ਼ਿਪ ਇਜ ਇੰਪੋਰਟੈਂਟ, ਮੈਰਿਜ ਇਜ ਇੰਪੋਰਟੈਂਟ, ਐਂਡ ਦੇ ਬੋਥ ਗੋਸ ਹੈਂਡ ਬਾਈ ਹੈਂਡ।
ਸੋ ਬੇਸਿਕਲੀ ਜਿਨ੍ਹਾਂ ਦਾ ਸੋਸ਼ਲ ਸਰਕਲ ਸੇਮ ਹੈ ਉਹਨਾਂ ਨੂੰ ਕੋਈ ਇੰਨੀ ਪ੍ਰੋਬਲਮ ਨਹੀਂ ਹੁੰਦੀ,
ਉਹਨਾਂ ਨੂੰ ਨਹੀਂ ਹੁੰਦੀ।
ਪਰ ਜੇ ਸੋਸ਼ਲ ਸਰਕਲ ਡਿਫਰੈਂਟ ਹੋਵੇ, ਫਿਰ
ਸੋਸ਼ਲ ਉਹੀ ਹੋ ਗਿਆ ਨਾ, ਜਦੋਂ ਤੁਸੀਂ ਇੰਡੀਆ ਦੇ ਵਿੱਚ ਤੁਸੀਂ ਗਰੋ ਅਪ ਹੋਏ, ਉੱਥੇ ਤੁਸੀਂ ਤੁਹਾਡੇ ਕੋਲ ਫਰੈਂਡਸ ਸੀਗੀਆਂ, ਫਿਰ ਤੁਹਾਡੀ ਮੈਰਿਜ ਹੋ ਗਈ, ਯੂ ਕੇਮ ਟੂ ਕੈਨੇਡਾ, ਬਿਲੀਵ ਮੀ ਦੈਟ ਵਾਸ ਲਾਈਕ ਮੇ ਬੀ 20 ਈਅਰਸ ਅਗੋ। ਜੇ ਕੁੜੀ ਇੱਥੋਂ ਕੈਨੇਡਾ ਤੋਂ ਵੀ ਵਾਪਸ ਗਈ, ਉਹ ਕੈਨੇਡਾ ਦੀ ਥੋੜੀ ਜਿਹੀ ਇੰਨੀ ਕੁ ਹਵਾ ਲੱਗ ਜਾਂਦੀ ਸੀ, ਉਹ ਆਪਣੇ ਫਰੈਂਡਸ਼ਿਪ ਨਾਲ ਬੋਲਦੀ ਵੀ ਨਹੀਂ ਸੀ, ਰਾਈਟ? ਬਿਕੋਜ਼ ਯੂ ਬਿਕਮ ਦ ਕੈਨੇਡੀਅਨ ਸਟੈਂਪ ਓਵਰ ਟੂ ਯੂਰਸੈਲਫ। ਸੋ ਦੈਟ ਇਜ਼ ਦ ਟਰੂਥ, ਇਟਸ ਅ ਬਿਟਰ ਟਰੂਥ। ਜਦੋਂ ਅਸੀਂ ਹੁਣ ਇੱਥੇ ਆ ਗਏ, ਫਿਰ ਫਰੈਂਡਸ ਕਈ ਇੱਥੇ ਪਹਿਲਾਂ ਆਈਆਂ ਹੁੰਦੀਆਂ ਨੇ, ਉਹਨਾਂ ਦੇ ਨਾਲ ਤੁਹਾਡਾ ਕਨੈਕਸ਼ਨ ਬਣ ਜਾਂਦੇ ਆ, ਬਟ ਇਟ ਡਿਪੈਂਡਸ, ਆਲਵੇਸ ਡਿਪੈਂਡਸ ਔਨ ਵਟ ਯੂ ਆਰ ਡੂਇੰਗ ਇਨ ਯੋਰ ਮੈਰਿਜ ਵਿਦ ਯੋਰ ਹਸਬੈਂਡ, ਔਰ ਯੋਰ ਹਸਬੈਂਡ ਇਜ਼ ਡੂਇੰਗ ਵਿਦ ਦ ਵਾਈਫ, ਵਟ ਇਜ਼ ਦ ਅੰਡਰਸਟੈਂਡਿੰਗ, ਕਿੰਨਾ ਤੁਸੀਂ ਇੱਕ ਦੂਜੇ ਨੂੰ ਅੰਡਰਸਟੈਂਡ ਕਰਦੇ ਹੋ, ਕਿੰਨਾ ਤੁਸੀਂ ਇੱਕ ਦੂਜੇ ਨੂੰ ਐਕਸੈਪਟ ਕੀਤਾ ਐਜ਼ ਦੇ ਆਰ, ਰਾਈਟ? ਤੇ ਕਿੰਨਾ ਤੁਸੀਂ ਅਸੂਮ ਕੀਤਾ ਬਈ ਜੇ ਮੈਂ ਫਰੈਂਡਸ਼ਿਪ ਨੂੰ ਕੰਟੀਨਿਊ ਰੱਖੂੰਗੀ ਤਾਂ ਸ਼ਾਇਦ ਹੀ ਇਜ਼ ਨਾਟ ਓਕੇ, ਔਰ ਹੀ ਵਿਲ ਸੇ ਵੀ ਜੇ ਮੈਂ ਆਪਣੀ ਫਰੈਂਡਸ਼ਿਪ ਨੂੰ ਕੰਟੀਨਿਊ ਰੱਖਿਆ ਤਾਂ ਸ਼ੀ ਇਜ਼ ਨਾਟ ਗੋਇੰਗ ਬੀ ਓਕੇ,
ਹੋ ਸਕਦਾ ਭੁਲੇਖਾ
ਹੈ, ਅਸੰਪਸ਼ਨ, ਇਟਸ ਅ ਟੋਟਲ ਅਸੰਪਸ਼ਨ,
ਭੁਲੇਖਾ ਹੀ ਹੋ ਸਕਦਾ।
ਬਹੁਤ ਜ਼ਿਆਦਾ ਜਿਹੜੀਆਂ ਆਪਣੀਆਂ ਮੈਰਿਜਸ ਨੇ ਉਹਨਾਂ ਦੇ ਵਿੱਚ ਡਾਇਰੈਕਟ ਕਮਿਊਨੀਕੇਸ਼ਨ ਨਹੀਂ, ਬਹੁਤ ਪੈਸਿਵ ਵੇ ਨਾਲ ਜਿਹੜੀ ਕਮਿਊਨੀਕੇਸ਼ਨ ਹੁੰਦੀ ਹੈ, ਅਸੰਪਸ਼ਨਸ ਦੇ ਬੇਸ ਤੇ ਕਮਿਊਨੀਕੇਸ਼ਨ ਹੁੰਦੀ ਹੈ, ਫਿਰ ਲੜਾਈਆਂ ਹੁੰਦੀਆਂ ਨੇ, ਇਟਸ ਆਲਵੇਸ ਅਸੰਪਸ਼ਨ।
ਔਰ ਲੜਾਈਆਂ ਫਰੈਂਡਸ਼ਿਪਸ ਕਰਕੇ ਵੀ ਹੋ ਜਾਂਦੀਆਂ ਨੇ,
ਬਿਲਕੁਲ ਹੁੰਦੀਆਂ ਨੇ, ਕਿਉਂਕਿ ਤੁਹਾਡਾ ਕੰਫਰਟ ਜ਼ੋਨ ਨਹੀਂ ਹੁੰਦਾ ਇਹ ਦੱਸਣ ਨੂੰ ਵੀ ਮੈਂ ਫਲਾਣੇ ਫਰੈਂਡ ਕੋਲ ਚੱਲੀ ਆ ਜਾਂ ਫਲਾਣੇ ਫਰੈਂਡ ਕੋਲ ਚੱਲਿਆ, ਰਾਈਟ? ਉਹਦੇ ਵਿੱਚ ਇਹ ਹੁੰਦਾ ਵੀ ਤੁਸੀਂ ਥੋੜਾ ਜਿਹਾ ਝੂਠ ਬੋਲਣਾ ਹੁੰਦਾ ਹੈ, ਔਰ ਝੂਠ ਉਹ ਫੜਿਆ ਜਾਂਦਾ ਹੈ, ਦੈਨ ਯੂ ਸਟਾਰਟ ਫਾਈਟਿੰਗ। ਕਈ ਵਾਰੀ ਇਹ ਹੁੰਦਾ ਆ ਜਿਹੜੀ ਥਿੰਗ ਮਿਸਿੰਗ ਆ ਸਾਡੇ ਸਾਰੇ ਹਿਊਮਨਸ ਦੇ ਵਿੱਚ, ਚਾਹੇ ਉਹ ਕਿਸੇ ਵੀ ਕਲਚਰ ਨੂੰ ਬਿਲੋਂਗ ਕਰਦੇ ਆ, ਜਦੋਂ ਅਸੀਂ ਰਿਐਕਟ ਕਰਦੇ ਆ ਕਿਸੇ ਇਨਸਾਨ ਨੂੰ ਦੇਖ ਕੇ, ਕੋਈ ਇਨਸਾਨ ਤੁਹਾਨੂੰ ਚੰਗਾ ਨਹੀਂ ਲੱਗਦਾ, ਦੈਨ ਉਸ ਇਨਸਾਨ ਦੀ ਜਿਹੜੀ ਤੁਸੀਂ ਸ਼ਕਲ ਸੂਰਤ ਉਹਦੀ ਤੁਹਾਨੂੰ ਚੰਗੀ ਨਹੀਂ ਲੱਗੀ, ਉਹਦੇ ਮੈਨਰਸ ਚੰਗੇ ਨਹੀਂ ਲੱਗੇ, ਤੇ ਤੁਸੀਂ ਦੂਜਾ ਜਿਹੜਾ ਤੁਹਾਡਾ ਪਾਰਟਨਰ ਆ ਉਹਦੇ ਬਾਰੇ ਬਿਲਕੁਲ ਨਹੀਂ ਇਹ ਸੋਚਦੇ ਹੈਗੇ ਵੀ ਹੋ ਸਕਦਾ ਦੇ ਆਰ ਵੈਰੀ ਬੈਸਟ ਫਰੈਂਡਸ, ਯੈਸ ਆਈ ਡੋਂਟ ਲਾਈਕ ਦਿਸ ਪਰਸਨ। ਕਦੇ ਤੁਸੀਂ ਇਹ ਸੋਚਿਆ ਆ ਵੀ ਇਹ ਇੱਕ ਦੂਜੇ ਨਾਲ ਇੰਨਾ ਵਧੀਆ ਫਰੈਂਡਸ ਨੇ, ਜੇ ਮੈਂ ਇਹਦੇ ਵਿੱਚੋਂ ਪਿੱਛੇ ਹਟਦੀ ਹਾਂ ਸਟੈਪ ਜਾਂ ਹਟਦਾ ਜਾਂ ਹਟਦੀ ਹਾਂ, ਦੇ ਕੈਨ ਸਟਿਲ ਬੀ ਫਰੈਂਡਸ, ਪਰ ਅਸੀਂ ਇੱਦਾਂ ਕਰਦੇ ਨਹੀਂ।
ਜਸਟ ਬਿਕੋਜ਼ ਆਈ ਡੋਂਟ ਲਾਈਕ ਯੋਰ ਫਰੈਂਡ So you should also not meet your friend.
But that's the control, right?
Hmm.
ਇਹ ਜਿਹੜੇ ਰਿਸ਼ਤੇ ਆ control ਦੇ ਨਾਲ ਹੀ ਤਾਂ ਫਿਰ ਇੱਥੇ ਬਹੁਤ ਕੁਛ ਹੁੰਦਾ ਆ. ਐਕਸੈਪਟੈਂਸ ਨਹੀਂ ਨਾ ਹੈਗੀ. ਇੱਕ ਇਨਸਾਨ ਕਈ ਵਾਰੀ ਤੁਸੀਂ ਬਾਹਰ ਕਦੇ ਮਿਲੇ ਨੀ, ਕਿਸੇ ਨੂੰ ਕੁਛ ਨੀ ਮਿਲੇ, ਤੁਸੀਂ ਉਹਨਾਂ ਦੇ ਕੋਲ ਦੀ ਲੰਘਦੇ ਹੋ, ਤੁਹਾਨੂੰ ਐਂ ਲੱਗਦਾ ਵੀ ਦੈਟਸ ਅ ਵੀਅਰਡ ਪਰਸਨ. ਰਾਈਟ? ਪਰ ਇਹ ਤੁਹਾਡੀ ਅਸੰਪਸ਼ਨ ਆ. ਉਹ ਪਰਸਨ ਨੇ ਹੋ ਸਕਦਾ ਕਿਹਾ ਵੇ ਓ ਦੈਟਸ ਵੈਰੀ ਵੈਰੀ ਨਾਈਸ ਪਰਸਨ ਹੂ ਜਸਟ ਕ੍ਰੋਸਡ ਬਾਏ. ਯੂ ਨੈਵਰ ਨੋ. ਰਾਈਟ? ਪਰ ਸਾਡੀ ਜਿਹੜੀਆਂ ਅਸੰਪਸ਼ਨਸ ਨੇ ਉਹ ਸਾਡੇ ਰਿਸ਼ਤਿਆਂ ਦੇ ਉੱਤੇ ਹਾਵੀ ਹੁੰਦੀਆਂ. ਉੱਥੇ ਕੰਟਰੋਲ ਪੈਦਾ ਹੁੰਦਾ. ਜਦੋਂ ਕੰਟਰੋਲ ਫਾਇਦਾ, ਅਸੀਂ ਇਹੀ ਕੁਛ ਆਪਣੇ ਬੱਚਿਆਂ ਨਾਲ ਕਰਦੇ. ਇੱਕ ਬੱਚਾ ਆ, ਉਹ ਆਪਦੇ ਕਿਸੇ ਫਰੈਂਡ ਨੂੰ ਆਪਦੇ ਘਰ ਲੈ ਕੇ ਆਉਂਦਾ. ਬਿਫੋਰ ਯੂ ਵਾਂਟ ਟੂ ਸੀ ਹੂ ਦ ਫਰੈਂਡ ਇਜ਼, ਯੂ ਵਾਂਟ ਟੂ ਨੋ ਕਿਹੜੇ ਕਲਚਰ ਦਾ, ਇਹਦੇ ਮਾਂ ਬਾਪ ਕੀ ਕਰਦੇ ਆ, ਕਿੱਥੇ ਇਹ ਰਹਿੰਦੇ ਆ, ਕੌਣ ਇਹ ਹੈਗਾ ਆ. ਐਗਜ਼ਾਮਪਲ ਦਿੰਦੀ ਆ, ਮੰਨ ਲਓ ਕਿ ਉਹ ਬੱਚਾ ਜਿਹੜਾ ਆ ਉਹ ਕਿਸੇ ਕਲਚਰ ਨਾਲ ਬਿਲੋਂਗ ਕਰਦਾ, ਤੁਸੀਂ ਨਹੀਂ ਉਹਨਾਂ ਉਸ ਕਲਚਰ ਨੂੰ ਲਾਈਕ ਕਰਦੇ. ਠੀਕ ਹੈ? ਤੁਸੀਂ ਉਸ ਬੱਚੇ ਨੂੰ ਸਿਰਫ ਇਸ ਕਰਕੇ ਪਨਿਸ਼ ਕਰੋਗੇ ਕਿਉਂਕਿ ਉਹ ਬਿਲੋਂਗ ਟੂ ਸਮ ਫੈਮਿਲੀ ਜਿਹੜੀ ਤੁਸੀਂ ਲਾਈਕ ਨਹੀਂ ਕਰਦੇ, ਜਾਂ ਉਹ ਫੈਮਿਲੀ ਇਹੋ ਜਿਹਾ ਕੋਈ ਕੰਮ ਕਰਦੀ ਆ. ਕਈ ਵਾਰੀ ਇਹ ਹੁੰਦਾ ਆ ਕਿ ਉਹ ਜਿਹੜਾ ਬੱਚਾ ਤੁਹਾਡੇ ਘਰ ਆਇਆ, ਹੋ ਸਕਦਾ ਉਹ ਬਹੁਤ ਹੀ ਨਾਈਸ ਬੱਚਾ ਹੋਵੇ, ਗੁੱਡ ਮੈਨਰਡ, ਐਵਰੀਥਿੰਗ ਇਜ਼ ਗੁੱਡ, ਰਾਈਟ? ਪਰ ਅਸੀਂ ਪਨਿਸ਼ ਕਰਦੇ ਹਾਂ,
ਪਰ ਆਪਣੀ ਲਾਈਕੇਬਿਲਿਟੀ ਅਸੀਂ ਥੋਪ ਦਿੰਦੇ ਹਾਂ.
ਬਿਲਕੁਲ. ਜਦੋਂ ਅਸੀਂ ਇੰਪੋਜ਼ ਕਰਦੇ ਹਾਂ ਆਪਣੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਦੂਸਰੇ ਇਨਸਾਨ ਦੇ ਉੱਤੇ, ਉਦੋਂ ਜਿਹੜੀਆਂ ਪ੍ਰੋਬਲਮ ਹੁੰਦੀਆਂ ਆ. ਸਾਡੇ ਬੱਚੇ ਵੀ ਸਫਰ ਕਰਦੇ ਆ, ਅਸੀਂ ਵੀ ਕਰਦੇ ਹਾਂ, ਅਸੀਂ ਸਪਾਊਸ ਵੀ ਕਰਦੇ ਹਾਂ, ਆਮ ਸ਼ੋਰ ਜਿਹੜੇ ਹਸਬੈਂਡ ਵੀ ਕਰਦੇ ਆ, ਬਿਕੋਜ਼ ਵਾਈਫ ਨਹੀਂ ਲਾਈਕ ਕਰਦੀ ਕਿਸੇ ਫਰੈਂਡ ਨੂੰ. ਜੇ ਤੁਸੀਂ ਨਹੀਂ ਲਾਈਕ ਕਰਦੇ, ਇਟਸ ਯੋਰ ਰਾਈਟ ਟੂ ਨੋਟ ਲਾਈਕ ਸਮਬਡੀ. But you cannot stop somebody else to not to talk to that person. That's a cruelty. You know?
Yeah.
ਤੁਹਾਡਾ ਫਰੈਂਡ ਹੋ, ਤੁਹਾਡੀ ਕੋਈ ਫਰੈਂਡ ਹੈ ਆ, ਜੇ ਉਹ ਤੁਸੀਂ ਬਿਲਕੁਲ ਇਕੱਠੇ ਹੋ ਬਹੁਤ ਸਾਲਾਂ ਤੋਂ, ਤੁਸੀਂ ਇੱਕ ਦੂਜੇ ਨੂੰ ਜਾਣਦੇ ਹੋ, ਪਰ ਇੱਕ ਇਨਸਾਨ ਜਿਹਨੇ ਉਹਨਾਂ ਨੂੰ 5-10 ਮਿੰਟ ਦੇਖ ਕੇ ਇਹ ਅਸੰਪਸ਼ਨ ਬਣਾ ਲਈ ਕਿ ਇਹ ਇੱਕ ਨਾਈਸ ਪਰਸਨ ਨਹੀਂ ਆ, ਜਾਂ ਮੈਂ ਤਾਂ ਉਹਨੂੰ ਉਹਦਾ ਜਿਹੜਾ ਵੇ ਆਫ ਟਾਕਿੰਗ ਆ ਮੈਨੂੰ ਤਾਂ ਉਹ ਬਿਲਕੁਲ ਪਸੰਦ
ਨਹੀਂ ਆਇਆ.
ਸੋ ਵਟ, ਯੂ ਆਰ ਨਾਟ ਲਿਵਿੰਗ ਵਿਦ ਦੈਟ ਪਰਸਨ. ਐਕਸੈਪਟ, ਐਕਸੈਪਟੈਂਸ ਇਜ਼ ਮੋਰ ਇੰਪੋਰਟੈਂਟ. ਇਫ ਯੂ ਲਵ ਈਚ ਅਦਰ, ਐਕਸੈਪਟਿੰਗ ਕਮ ਫਸਟ, ਐਕਸੈਪਟੈਂਸ ਕਮਸ ਫਸਟ ਬਿਫੋਰ ਯੂ ਸਟਾਰਟ ਲਵਿੰਗ ਸਮਵਨ. ਐਕਸੈਪਟੈਂਸ ਦਾ ਮਤਲਬ ਇਹ ਹੈ ਵੀ ਤੁਸੀਂ ਉਸ ਇਨਸਾਨ ਨੂੰ ਐਕਸੈਪਟ ਇਸ ਕਰਕੇ ਕਰਦੇ ਹੋ ਜਿਹੋ ਜਿਹਾ ਉਹ ਇਨਸਾਨ ਆ, ਤੁਸੀਂ ਉਹਨੂੰ ਉਸ ਤਰੀਕੇ ਨਾਲ ਉਹਨੂੰ ਐਕਸੈਪਟ ਕਰਦੇ ਹੋ ਬਿਨਾਂ ਕੋਈ ਚੇਂਜ ਕੀਤੇ ਤੋਂ. ਇਹ ਐਕਸੈਪਟੈਂਸ ਆ.
ਇਹ ਈਜ਼ੀ ਸੈਡ ਦੈਨ ਡਨ ਦੋ, ਹਨਾ? ਕਿਉਂਕਿ ਕਹਿਣ ਆਪਾਂ ਕਹਿ ਦਿੰਦੇ ਹਾਂ, ਪਰ ਜਦੋਂ ਪ੍ਰੈਕਟੀਕਲੀ ਲਾਈਫ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਅਪਲਾਈ ਕਰਨਾ ਪੈਂਦਾ, ਕਈ ਵਾਰੀ ਬਹੁਤ ਲੋਕਾਂ ਨੂੰ ਪ੍ਰੋਬਲਮਸ ਆਉਂਦੀਆਂ ਨੇ, ਨਹੀਂ ਕਰ
ਸਕਦੇ, ਨਹੀਂ ਕਰ ਸਕਦੇ, ਨਹੀਂ ਕੀਤਾ ਜਾਂਦਾ, ਇਸੇ ਕਰਕੇ ਅਸੰਪਸ਼ਨ ਆਉਂਦੀਆਂ ਨੇ. ਉਹ ਆਪਣੇ ਆਪ ਇੱਕ ਸਟੇਟਮੈਂਟ ਬਣਾ ਲੈਂਦੇ ਆ ਵੀ ਜੇ ਮੈਂ ਉਹ ਤੋਂ ਐਂ ਪੁੱਛਿਆ ਉਹਨੇ ਕਹਿਣਾ ਨਾ. ਆਪ ਹੀ ਬਣਾ ਲੈਂਦੇ ਆ, ਆਪ ਹੀ ਕੁਐਸਚਨ ਦੇ ਕੇ, ਆਪ ਹੀ ਆਨਸਰ, ਆਪ ਹੀ ਉਹਦਾ ਸਾਰਾ ਕੁਛ ਕਰਤਾ, ਐਂਡ ਨਾਲ ਦੀ ਨਾਲ ਇੱਕ ਵਾਲ ਬਿਲਡ ਹੋਈ ਜਾਂਦੀ ਆ ਅੰਦਰ ਇਹ ਕਰਨ ਨੂੰ ਕਿ ਇਹ ਮੈਨੂੰ ਕਿਤੇ ਜਾਣ ਦਿੰਦਾ ਨਹੀਂ ਜਾਂ ਜਾਣ ਦਿੰਦੀ ਨਹੀਂ. ਯੂ ਨੈਵਰ ਆਸਕਡ ਯੂਅਰ ਸਪਾਊਸ ਅਬਾਊਟ ਇਟ.
ਕਮਿਊਨੀਕੇਟ ਤਾਂ ਕੀਤਾ ਨਹੀਂ ਆਪਾਂ,
ਨਹੀਂ. ਤੁਸੀਂ ਅਸਿਊਮ ਕੀਤਾ ਵੀ ਜੇ ਮੈਂ ਇਹਨੂੰ ਪੁੱਛਿਆ ਤਾਂ ਫਿਰ ਇਹਨੇ ਮੈਨੂੰ ਨਾ ਕਹਿਣੀ ਆ, ਫਿਰ ਉਹਦਾ ਗੁੱਸਾ ਵੀ ਨਾਲ ਹੀ ਰੱਖ ਲੈਣਾ ਦਿਲ ਦੇ ਵਿੱਚ.
ਅੱਜ ਦੋਸਤੀ ਅਤੇ ਵਿਆਹ ਦੀ ਗੱਲ ਕਰ ਰਹੇ ਹਾਂ, ਫਰੈਂਡਸ਼ਿਪਸ ਐਂਡ ਮੈਰਿਜ. ਅੱਜ ਸਾਡੇ ਨਾਲ ਫੈਮਿਲੀ ਕਾਉਂਸਲਰ ਰੂਪੀ ਧਾਲੀਵਾਲ ਸ਼ਾਮਿਲ ਨੇ. ਅੱਛਾ ਰੂਪੀ, ਇਹ ਦੱਸੋ, ਕਈ ਵਾਰੀ ਪਾਰਟਨਰਸ ਦੀ ਪਰਸਨੈਲਿਟੀ ਡਿਫਰੈਂਟ ਹੁੰਦੀ ਹੈ. ਫੋਰ ਐਗਜ਼ਾਮਪਲ, ਕਈ ਵਾਰੀ ਇੱਦਾਂ ਹੁੰਦਾ ਵੀ ਵਾਈਫ ਬੜੀ ਸੋਸ਼ਲ ਆ, ਉਹਨੂੰ ਫਰੈਂਡਸ ਬਣਾਉਣੇ ਪਸੰਦ ਨੇ, ਹਸਬੈਂਡ ਨੂੰ ਫਰੈਂਡਸ ਬਣਾਉਣੇ ਨਹੀਂ ਪਸੰਦ. ਫਿਰ ਉਹਦੇ ਵਿੱਚ ਕੀ ਕੀਤਾ ਜਾਵੇ? ਕੰਪਰੋਮਾਈਜ਼ ਕੀਤਾ ਜਾਵੇ ਜਸਟ ਬਿਕੋਜ਼ ਹੀ ਡਸਨਟ ਹੈਂਗ ਆਊਟ ਵਿਦ ਸੰਬਡੀ, ਯੂ ਸ਼ੁੱਡ ਆਲਸੋ ਸਟਾਪ ਹੈਂਗਿੰਗ ਆਊਟ ਵਿਦ ਯੋਰ ਫਰੈਂਡਸ?
ਨੋ, ਦੈਟਸ ਨਾਟ ਨੈਸੇਸਰੀ. ਤੁਸੀਂ ਫਿਰ ਆ ਗਿਆ ਉੱਥੇ ਕਮਿਊਨੀਕੇਸ਼ਨ ਦੀ ਗੱਲ ਹੁੰਦੀ ਹੈ. ਜੇ ਜਿਹੜੀ ਐਕਸੈਪਟੈਂਸ ਦੀ ਆਪਾਂ ਗੱਲ ਕੀਤੀ ਆ, ਮੈਰਿਜ ਦੇ ਵਿੱਚ ਦੋ ਜਦੋਂ ਇਨਸਾਨ ਆਪਣੀ ਜ਼ਿੰਦਗੀ ਦੇ 20-25 ਸਾਲ ਆਪਣੇ ਆਪ ਇਨਡਿਪੈਂਡੈਂਟ ਆਪਣੇ ਪੇਰੈਂਟਸ ਨਾਲ ਗੁਜ਼ਾਰ ਕੇ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਆਉਂਦੇ ਆ, ਉਹਨਾਂ ਦੀ ਆਪਣੀਆਂ ਚੋਇਸਿਸ ਹੁੰਦੀਆਂ, ਆਪਣੀਆਂ ਖਾਹਿਸ਼ਾਂ ਹੁੰਦੀਆਂ ਨੇ, ਆਪਣੇ ਫਰੈਂਡਸ ਹੁੰਦੇ ਨੇ, ਆਪਣੀਆਂ ਐਕਸੈਸ ਕਰਦੇ ਹੋ ਕਿੱਦਾਂ ਇੱਕ ਦੂਜੇ ਦੇ ਨਾਲ ਤੁਸੀਂ ਗੱਲ ਕਰਨੀ ਤੁਹਾਡਾ ਕਮਿਊਨੀਕੇਸ਼ਨ ਪੈਟਰਨ ਐਵਰੀਥਿੰਗ ਤੁਹਾਡਾ ਵੇ ਆਫ ਲਿਵਿੰਗ ਜਿਹੜਾ ਉਹ ਤੁਸੀਂ ਜਿਉਂਦੇ ਹੀ ਆਉਂਦੇ ਹੋ ਆਪਣੀ ਜ਼ਿੰਦਗੀ ਨੂੰ ਜਿਉਂਦੇ ਆਉਂਦੇ ਹੋ ਰਾਈਟ ਤੇ ਫਿਰ ਧੂਕੜੀ ਕਿਉਂ ਸ਼ੁਰੂ ਹੁੰਦੀ ਆ ਜਦੋਂ ਤੁਸੀਂ ਮੈਰਿਜ ਕਰਾਉਂਦੇ ਹੋ ਮੈਰਿਜ ਦੇ ਵਿੱਚ ਸਭ ਤੋਂ ਵੱਡੀ ਜਿਹੜਾ ਐਲੀਮੈਂਟ ਮਿਸਿੰਗ ਐਕਸੈਪਟੈਂਸ ਦਾ ਆ ਕਿਉਂਕਿ ਜੇ ਤੁਸੀਂ ਕਿਸੇ ਇਨਸਾਨ ਨੂੰ ਚੇਂਜ ਕਰਕੇ ਆਪਣੀ ਜ਼ਿੰਦਗੀ ਨੂੰ ਐਕਸੈਪਟ ਕੀਤਾ ਵੀ ਹਾਂ ਅਸੀਂ ਹੁਣ ਠੀਕ ਆ ਇਹ ਤਾਂ ਮਤਲਬ ਯੂ ਡਿਸਟਰੋਇਡ ਦੈਟ ਪਰਸਨ ਐਜ਼ ਅ ਹਿਊਮਨ ਬੀਇੰਗ ਰਾਈਟ ਕਿਉਂਕਿ ਇੱਕ ਮਾਪਿਆਂ ਨੇ ਇੱਕ ਬੱਚੇ ਨੂੰ ਪਾਲ ਕੇ 20-25 ਸਾਲ ਦਾ ਕਰਕੇ ਤੁਸੀਂ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਆਏ ਹੋ ਇਹਦਾ ਮਤਲਬ ਇਹ ਤਾਂ ਨੀ ਵੀ ਤੁਹਾਡੇ ਮਾਪੇ ਵੀ ਬੇਵਕੂਫ ਸੀ ਜਾਂ ਤੁਹਾਡੇ ਨੇੜੇ ਤੇੜੇ ਜੋ ਵੀ ਇਨਸਾਨ ਸੀ ਉਹ ਸਾਰੇ ਬੇਵਕੂਫ ਸੀਗੇ ਹੁਣ ਇੱਕ ਬਹੁਤ ਦਿਮਾਗੀ ਕੰਫਰਟੇਬਲ ਇੱਕ ਬੰਦਾ ਜਾਂ ਔਰਤ ਤੁਹਾਡੀ ਜ਼ਿੰਦਗੀ ਦੇ ਵਿੱਚ ਆਈ ਆ ਨਾਓ ਦੇ ਆਰ ਗੋਇੰਗ ਟੂ ਟੀਚ ਯੂ ਹਾਊ ਟੂ ਲਿਵ ਲਾਈਫ ਦੈਟਸ ਨਾਟ ਇਟ ਦੈਟਸ ਨਾਟ ਮੈਰਿਜ ਦੈਟਸ ਡਿਸਟਰੋਇੰਗ ਅ ਹਿਊਮਨ ਬੀਇੰਗ ਓਕੇ ਸੋ ਇਹ ਗੱਲਾਂ ਜਿਹੜੀਆਂ ਨੇ ਜਦੋਂ ਤੁਸੀਂ ਐਕਸੈਪਟ ਕਰਦੇ ਹੋ ਫਿਰ ਤੁਸੀਂ ਲਰਨ ਕਰਦੇ ਹੋ ਇੱਕ ਦੂਜੇ ਤੋਂ ਜਿਹੜੀਆਂ ਉਹਦੀਆਂ ਚੰਗੀਆਂ ਚੀਜ਼ਾਂ ਜਿਹੜੀਆਂ ਆਪਦੀਆਂ ਚੰਗੀਆਂ ਕਿਹਾ ਤੁਸੀਂ ਕਦੇ ਵੀ ਕਿਸੇ ਨੂੰ ਇਹ ਨਹੀਂ ਕਹੋਗੇ ਜੋ ਕੁਛ ਅੱਜ ਤੱਕ ਤੁਸੀਂ ਸਿੱਖਿਆ ਆਪਦੀ ਜ਼ਿੰਦਗੀ ਦੇ ਵਿੱਚ ਦੈਟ ਵਾਜ਼ ਔਰ ਗਾਰਬੇਜ ਦੈਟ ਮੀਨਸ ਯੂਅਰ ਟੈਲਿੰਗ ਦੈਟ ਪਰਸਨ ਯੂਅਰ ਗਾਰਬੇਜ ਟੂ ਸਟਾਰਟ ਵਿਦ ਰਾਈਟ ਇਹ ਜਿਹੜੀਆਂ ਇਹ ਬਹੁਤ ਜ਼ਿਆਦਾ ਬਹੁਤ ਸੀਰੀਅਸ ਇਹ ਗੱਲ ਹੈਗੀ ਆ ਐਕਸੈਪਟੈਂਸ ਜਿਹੜੀ ਆ ਇਹ ਇੰਨੀ ਜ਼ਰੂਰੀ ਆ ਤੁਸੀਂ ਉਸ ਇਨਸਾਨ ਨੂੰ ਇੰਨਾ ਕੰਫਰਟੇਬਲ ਆਪਣੀ ਜ਼ਿੰਦਗੀ ਚ ਬਣਾ ਦੋਗੇ ਤਾਂ ਕਿ ਉਹਦੇ ਸਿਰ ਤੇ ਤੁਹਾਡਾ ਰਿਲੇਸ਼ਨਸ਼ਿਪ ਕਿੰਨਾ ਵਧੀਆ ਹੋਊਗਾ ਜਦੋਂ ਇੱਕ ਇਨਸਾਨ ਦੇ ਵਿੱਚ ਫੀਅਰ ਹੋ ਗਿਆ ਉਹਨੇ ਸਾਰਾ ਦਿਨ ਦੇ ਆਰ ਵਾਕਿੰਗ ਔਨ ਦਾ ਐਗ ਸ਼ੈਲ ਮੈਂ ਪਤਾ ਨੀ ਕਦੋਂ ਕੀ ਕੁਛ ਗਲਤ ਕਰਤਾ ਤਾਂ ਮੈਂ ਆਈ ਐਮ ਗੋਨਾ ਸੈਟ ਹਿਮ ਆਫ ਔਰ ਸੈਟ ਹਰ ਆਫ ਇਹ ਜਿਹੜੀਆਂ ਗੱਲਾਂ ਨੇ ਇੱਕ ਬਹੁਤ ਡੂੰਘੇ ਪੈਨਲ ਨੇ ਇਹ ਜ਼ਿੰਦਗੀ ਦੇ ਜਿਹਨਾਂ ਨੂੰ ਸਟੱਡੀ ਕਰਨਾ ਐਕਸੈਪਟ ਕਰਨਾ ਓਪਨ ਕਰਨਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਕਿਸੇ ਇਨਸਾਨ ਦੀ ਜ਼ਿੰਦਗੀ ਚੇਂਜ ਨਹੀਂ ਹੋਣੀ ਚਾਹੀਦੀ ਜਸਟ ਬਿਕੋਜ਼ ਯੂ ਗੋਟ ਮੈਰਿਡ ਰਿਸਪੋਂਸੀਬਿਲਿਟੀਜ਼ ਆਉਂਦੀਆਂ ਆ ਉਹਨਾਂ ਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ ਜਸਟ ਬਿਕੋਜ਼ ਯੂ ਵਾਂਟ ਟੂ ਹੈਵ ਯੋਰ ਸੋਸ਼ਲ ਲਾਈਫ ਪਰ ਉਹਦਾ ਬੈਲੈਂਸ ਬਣ ਸਕਦਾ ਆ ਜਿਵੇਂ ਵਰਕ ਤੇ ਸੋਸ਼ਲ ਆਪਣੀ ਲਿਵਿੰਗ ਦਾ ਹੋ ਜਾਂਦਾ ਤਾਂ ਸੋਸ਼ਲ ਲਿਵਿੰਗ ਤੇ ਵਰਕ ਤੇ ਮੈਰਿਜ ਸਾਰਾ ਕੁਛ ਹੋ ਸਕਦਾ ਕਰਨਾ ਤੇ ਇੱਕ ਇਨਸਾਨ ਨਹੀਂ ਆ ਠੀਕ ਹੈ ਨਾ ਜੇ ਅਸੀਂ ਉਸ ਚੀਜ਼ ਨੂੰ ਅਕੋਮੋਡੇਟ ਕਰਦੇ ਹਾਂ ਤਾਂ ਉਹਦੇ ਵਿੱਚ ਤੁਹਾਡਾ ਪਿਆਰ ਤੁਹਾਡੀ ਅੰਡਰਸਟੈਂਡਿੰਗ ਸਾਰਾ ਕੁਛ ਆ ਜਾਣਾ ਹਾਥੀ ਦੇ ਪੈਰ ਚ ਸਾਰਾ ਕੁਛ ਆ ਗਿਆ ਜਦੋਂ ਤੁਸੀਂ ਉਹਨੂੰ ਐਕਸੈਪਟ ਕੀਤਾ ਰਾਈਟ ਇੱਥੇ ਖਿੱਚੋ ਤਾਣ ਸ਼ੁਰੂ ਹੋ ਜਾਂਦੀ ਆ ਫਿਰ ਝੂਠ ਬੋਲਣੇ ਸ਼ੁਰੂ ਹੋ ਜਾਂਦੇ ਆ ਫਿਰ ਉਹਦੇ ਪ੍ਰੋਬਲਮ ਆਉਂਦੀਆਂ ਨੇ
ਰੂਪੀ ਤੁਸੀਂ ਪਰਸਨਲੀ ਦੇਖਿਆ ਤੁਹਾਡੇ ਕੋਲ ਕੋਈ ਇਹੋ ਜਿਹੇ ਕੇਸਿਸ ਆਏ ਨੇ ਪ੍ਰੋਬਲਮ ਸਿਰਫ ਫਰੈਂਡਸ ਹੀ ਹੋਣ
ਯੈਸ ਲੋਟਸ ਲੋਟਸ because there is a fight over friends anyways friendship thodi jide naal hegi aa mainu oh banda pasand nahi kuch kuch aurat pasand nahi
opposite gender wale friends te vi mudde khade ho jande
ne oh to ho hi nahi sakda oh te official jhoot bolna penda aa vi je ek banda kahe apni aurat nu bhi apni wife nu keh ke jave I'm going out for coffee with my so and so friend female friend I'm sure there will be a detective after to follow bhi ki ho reha hai zindagi de kyunki ਜਦੋਂ ਐਕਸੈਪਟੈਂਸ ਹੈ ਨੀ ਗੀ ਮਿਸਿੰਗ ਆ ਰਿਸਪੈਕਟ ਮਿਸਿੰਗ ਆ ਟਰਸਟ ਮਿਸਿੰਗ ਆ ਲਵ ਤਾਂ ਤੁਸੀਂ ਲਵ ਤੇ ਲਸਟ ਦੇ ਵਿੱਚ ਬਹੁਤ ਫਰਕ ਆ ਇਫ ਯੂ ਹੈਵ ਅ ਲਸਟ ਡਸਨਟ ਮੀਨ ਯੂ ਹੈਵ ਅ ਲਵ ਬਟ ਇਫ ਯੂ ਹੈਵ ਲਵ ਡੈਫੀਨੇਟਲੀ ਯੂ ਹੈਵ ਐਵਰੀਥਿੰਗ ਦੇਅਰ ਰਾਈਟ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਸੋਚਣ ਦੀ ਤੇ ਸਮਝਣ ਦੀ ਜ਼ਰੂਰਤ ਆ ਬੱਚੇ ਪੈਦਾ ਤਾਂ ਤੁਸੀਂ ਕਰ ਲਏ ਤੁਹਾਡੀ ਤੁਸੀਂ ਹਸਬੈਂਡ ਵਾਈਫ ਵਾਂਗੂ ਰਹਿ ਰਹੇ ਹੋ ਤੁਹਾਡੇ ਕੋਲ ਪ੍ਰੋਪਰਟੀਆਂ ਨੇ ਤੁਸੀਂ ਕੰਮ ਕਰਦੇ ਹੋ ਤੁਸੀਂ ਪੈਸਾ ਬਣਾਉਂਦੇ ਹੋ ਤੁਸੀਂ ਪਾਰਟੀਆਂ ਤੇ ਜਾਂਦੇ ਹੋ ਇਸ ਦੈਟ ਅ ਹੈਪੀ ਮੈਰਿਜ ਕੀ ਤੁਸੀਂ ਉਹ ਕੁਛ ਜੋ ਮੈਰਿਜ ਤੋਂ ਪਹਿਲਾਂ ਆਪਦੀ ਜ਼ਿੰਦਗੀ ਦੇ ਵਿੱਚ ਆਪਣੇ ਫਰੈਂਡਸ਼ਿਪ ਸੀਗੀ ਆਈ ਐਮ ਟਾਕਿੰਗ ਅਬਾਊਟ ਫਰੈਂਡਸ਼ਿਪ ਐਂਡ ਆਈ ਡੋਂਟ ਵਾਂਟ ਪੀਪਲ ਟੂ ਅਸੂਮ ਵਟ ਆਈ ਐਮ ਟਾਕਿੰਗ ਅਬਾਊਟ ਬੋਏਫ੍ਰੈਂਡ ਗਰਲਫ੍ਰੈਂਡ ਐਂਡ ਦਿਸ ਐਂਡ ਦੈਟ ਆਈ ਐਮ ਨਾਟ ਟਾਕਿੰਗ ਅਬਾਊਟ ਦੋਸ ਥਿੰਗਸ ਆਈ ਐਮ ਟਾਕਿੰਗ ਅਬਾਊਟ ਫਰੈਂਡਸ ਸਾਡੇ ਤਾਂ ਕਲਚਰ ਦੇ ਵਿੱਚ ਕਹਿ ਦਿੰਦੇ ਆ ਵੀ ਮੁੰਡਾ ਕੁੜੀ ਤਾਂ ਫਰੈਂਡ ਹੋ ਹੀ ਨਹੀਂ ਸਕਦੇ ਦਿਸ ਇਜ਼ ਵਟ ਦੇ ਆਰ ਟਾਕਿੰਗ ਅਬਾਊਟ ਬਟ ਥਿੰਗਸ ਆਰ ਚੇਂਜਿੰਗ ਯੈਸ ਦੇ ਕੈਨ ਬੀ ਫਰੈਂਡਸ ਜੇ ਤੁਹਾਡਾ ਆਪਣਾ ਦਿਮਾਗ ਖਰਾਬ ਹੈ ਤਾਂ ਮਤਲਬ ਇਹ ਤਾਂ ਨਹੀਂ ਦੂਜੇ ਦਾ ਵੀ ਆ ਡੋਂਟ ਇੰਪੋਜ਼ ਵਟ ਯੂ ਥਿੰਕ ਅਬਾਊਟ ਫੀਮੇਲ ਐਂਡ ਮੇਲ ਫਰੈਂਡਸ਼ਿਪ ਦੈਟ ਸਾਰੇ ਹੀ ਓਦਾਂ ਹੀ ਸੋਚਦੇ ਆ
ਪਰ ਅੱਛਾ ਕਈ ਕੇਸਿਸ ਦੇ ਵਿੱਚ ਇਹ ਵੀ ਨਹੀਂ ਹੈ ਵੀ ਆਪੋਜ਼ਿਟ ਜੈਂਡਰ ਵਾਲੇ ਫਰੈਂਡਸ ਦੀ ਪ੍ਰੋਬਲਮ, ਵੈਸੇ ਹੀ ਫਰੈਂਡਸ ਨੂੰ ਹੀ ਲੈ ਕੇ ਜਨਰਲੀ ਪ੍ਰੋਬਲਮ ਹੈ।
ਯੈਸ,
ਉਹ ਕਈ ਵਾਰੀ ਕੰਸੈਂਸਸ ਲੱਭ ਲੈਂਦੇ ਆ ਵੀ ਐਂ ਕਰੋ ਜੇ ਮੇਰੇ ਹਸਬੈਂਡ ਦੇ ਜਿਹੜੇ ਫਰੈਂਡ ਦੀ ਵਾਈਫ ਆ ਮੈਂ ਉਹਨੂੰ ਫਰੈਂਡ ਬਣਾ ਲੈਂਦੀ ਹਾਂ, ਉਹ ਸਖਾਲਾ ਰਹਿ ਜਾਂਦਾ, ਫਿਰ ਸੋਸ਼ਲ ਗੈਦਰਿੰਗ ਤੁਹਾਡੀਆਂ ਇੱਕੋ ਹੀ ਹੋ ਗਈਆਂ।
ਇੱਥੇ ਨਹੀਂ ਨਾ ਗੱਲ ਮੁੱਕਦੀ, ਫਿਰ ਗੱਲ ਇਹ ਆ ਜਾਂਦੀ ਜਦੋਂ ਅਸੰਪਸ਼ਨ ਹੁੰਦੀ ਆ ਵੀ ਉਹਨੇ ਇਸ ਚੀਜ਼ ਨੂੰ ਲਾਈਕ ਨਹੀਂ ਕਰਨਾ ਵੀ ਮੈਂ ਫਰੈਂਡ ਦੇ ਨਾਲ ਜਾਵਾਂ ਜਾਂ ਕਿਵੇਂ ਵੀ ਆ, ਫਿਰ ਉਹ ਉਹਨਾਂ ਦੇ ਬਿਹਾਈਂਡ ਕਰਨਾ ਸ਼ੁਰੂ ਕਰਦੇ ਆ ਵੀ ਸ਼ੀ ਇਜ਼ ਵਰਕਿੰਗ ਆਈ ਕੈਨ ਗੋ ਆਊਟ, ਹੀ ਇਜ਼ ਵਰਕਿੰਗ ਆਈ ਕੈਨ ਗੋ ਆਊਟ, ਆਈ ਕੈਨ ਡੂ ਦ ਥਿੰਗਸ ਬੋਦਰਿੰਗ ਹਿਮ। ਬੋਦਰਿੰਗ ਐਕਚੁਅਲੀ ਉਹਨੂੰ ਨਹੀਂ ਹੁੰਦੀਆਂ ਹੈਗੀਆਂ, ਤੁਹਾਡੇ ਆਪ ਦਾ ਅਸੂਮ ਕੀਤਾ ਹੁੰਦਾ ਆ ਵੀ ਜੇ ਮੈਂ ਚਾਹ ਪੀਣ ਕਾਫੀ ਪੀਣ ਚਲੇ ਵੀ ਗਈ ਦਾ ਫਰੈਂਡ ਦੇ ਘਰ ਦੇ ਵਿੱਚ ਚਲੇ ਵੀ ਗਈ, ਵਾਈ ਯੂ ਹੈਵ ਟੂ ਟੇਕ ਹੋਲ ਯੂਅਰ ਫੈਮਿਲੀ ਟੂ ਯੂਅਰ ਫਰੈਂਡਸ ਪਲੇਸ।
ਅੱਡ ਅੱਡ ਰੱਖ ਲੋ, ਸੋਸ਼ਲ ਸਰਕਲ ਆਪਣਾ ਅੱਡ ਰੱਖੋ, ਆਪਣੀ ਫੈਮਿਲੀ ਲਾਈਫ ਅੱਡ ਰੱਖ ਲੋ।
ਰਾਈਟ, ਪਰ ਫਿਰ ਦੂਜੀ ਗੱਲ ਇਹ ਆ ਵੀ ਸਾਰੇ ਦਾ ਸਾਰਾ ਪਰਿਵਾਰ ਤੁਹਾਡੇ ਘਰ ਆਉਂਦਾ, ਤੁਸੀਂ ਉਹ ਰੋਟੀਆਂ ਬਣਾਉਂਦੇ ਹੋ ਜੋ ਕੁਛ ਵੀ ਮਰਜ਼ੀ ਕਰਦੇ ਹੋ, ਉਹ ਤੁਹਾਡੀ ਸੋਸ਼ਲ ਗੈਦਰਿੰਗਸ ਨੇ। ਪਰ ਜਿਹੜੀ ਫਰੈਂਡਸ਼ਿਪ ਉਹ ਤੁਹਾਡੀ ਇੱਕ ਇਨਸਾਨ ਨਾਲ ਹੁੰਦੀ ਆ, ਚਾਹੇ ਉਹ ਤੁਹਾਡੇ ਹਸਬੈਂਡ ਦੀ ਦਾ ਫਰੈਂਡ ਆ ਜਾਂ ਤੁਹਾਡੀ ਕੋਈ ਫਰੈਂਡ ਹੈਗੀ ਆ। ਤੁਸੀਂ ਕਈ ਵਾਰੀ ਸਿਰਫ ਇਕੱਲੇ ਕਿਸੇ ਵੀ ਹਲਚਲ ਕਿਸੇ ਖੇਚਲ ਤੋਂ ਬਿਨਾਂ ਯੂ ਜਸਟ ਵਾਂਟ ਟੂ ਗੋ ਫੋਰ ਅ ਕਾਫੀ, ਰਾਈਟ, ਜਸਟ ਟੂ ਹੈਵ ਕੈਚ ਅਪ ਵੀ ਕਿੱਦਾਂ ਦੀ ਜ਼ਿੰਦਗੀ ਹੋ ਰਹੀ ਆ, ਕੀ ਹੋ ਰਿਹਾ। ਇਹ ਜਿਹੜਾ ਪੈਟਰਨ ਨਾਲ ਸਿੰਗਲ ਜਿਹੜਾ ਤੁਸੀਂ ਫਰੈਂਡਸ਼ਿਪ ਦਾ ਆਇਆ ਉੱਥੇ ਤੁਸੀਂ ਖੁੱਲ ਕੇ ਇੱਕ ਦੂਜੇ ਨਾਲ ਗੱਲ ਕਰ ਲੈਣੇ। ਹੁਣ ਜਦੋਂ ਫੈਮਿਲੀ ਆ, ਲੋਟਸ ਆਫ ਟਾਈਮ ਦੇ ਹੈਵ ਟੂ ਪ੍ਰਟੈਂਡ ਦੇ ਆਰ ਹੈਪੀ, ਰਾਈਟ, ਬਟ ਯੂ ਆਰ ਲੁਕਿੰਗ ਫੋਰ ਅ ਕੋਰਨਰ ਟੂ ਟਾਕ ਟੂ ਈਚ ਅਦਰ,
ਆਪਣਾ ਦਿਲ ਵੀ ਹੌਲਾ ਕਰਨਾ,
ਰਾਈਟ। ਪਰ ਜਦੋਂ ਤੁਹਾਡੇ ਬੱਚੇ ਵੀ ਆ ਗਏ, ਇਸ ਵਾਰ ਸਾਰੇ ਜਾਣੇ ਆ ਗਏ, ਉਹ ਫਰੈਂਡਸ਼ਿਪ ਨੀ, ਉਹ ਫੈਮਿਲੀ ਗੈਦਰਿੰਗ ਆ।
That's true. ਮੈਰਿਜ ਤੋਂ ਬਾਅਦ ਕੀ ਫਰੈਂਡਸ਼ਿਪਸ ਨੂੰ ਫਰੈਂਡਸ਼ਿਪਸ ਤੇ ਕੰਪਰੋਮਾਈਜ਼ ਕਰਨਾ ਪੈ ਜਾਂਦਾ? ਰੁਪਿਆ ਆਪਾਂ ਗੱਲ ਕਰ ਰਹੇ ਸੀ ਵੀ ਵਨ ਔਨ ਵਨ ਜਿਹੜੀ ਫਰੈਂਡਸ਼ਿਪ ਹੈਗੀ ਉਹ ਬੜੀ ਇੰਪੋਰਟੈਂਟ ਹੁੰਦੀ ਹੈ। ਸੋ ਸਪੋਜ਼ ਜੇ ਕੋਈ ਇੱਦਾਂ ਰੱਖ ਲਵੇ ਵੀ ਚਲੋ ਮੈਂ ਵਨਸ ਅ ਵੀਕ ਔਰ ਵਨਸ ਇਨ 10 ਡੇਜ਼ ਮੈਂ ਆਪਣੇ ਫਰੈਂਡਸ ਕੋਲ ਜਾਣਾ, ਜਾਂ ਕੋਈ ਫੀਮੇਲ ਜਿਹੜੀ ਕਪਲ ਦੇ ਵਿੱਚੋਂ ਫੀਮੇਲ ਪਾਰਟਨਰ ਹੈਗੀ ਉਹ ਕਹਿ ਦੇਵੇ ਵੀ 10 ਦਿਨਾਂ ਬਾਅਦ ਮੈਂ ਆਪਣੀਆਂ ਫਰੈਂਡਸ ਨੂੰ ਮਿਲਣ ਜਾਇਆ ਕਰਨਾ, ਸੋ ਕੋਈ ਹਰਜ਼ ਤਾਂ ਨਹੀਂ ਹੋਣਾ ਚਾਹੀਦਾ? ਹਰਜ਼ ਹੋ ਜਾਂਦਾ?
ਨੋ, ਮੇਰੇ ਖਿਆਲ ਚ ਤਾਂ ਕੋਈ ਨੀ ਹੋਊਗਾ। ਪਰ ਤੁਸੀਂ ਪਹਿਲਾਂ ਅਸੂਮ ਮਤ ਕਰੋ ਵੀ ਜੇ ਮੈਂ ਪੁੱਛਿਆ ਤਾਂ ਉਹਨੇ ਕਹਿ ਦੇਣਾ ਨਹੀਂ। ਜੇ ਤੁਸੀਂ ਪਹਿਲਾਂ ਹੀ ਇਹ ਆਪਣੇ ਦਿਮਾਗ ਦੇ ਵਿੱਚ ਸੋਚ ਲਿਆ ਆ, ਦੈਨ ਡੈਫੀਨੇਟਲੀ ਦੈਟਸ ਗੋਨ ਹੈਪਨ।
ਤੁਸੀਂ ਕਈ ਵਾਰੀ ਜਦੋਂ ਪੁੱਛ ਵੀ ਲਓ ਤਾਂ ਵੀ ਕਈ ਵਾਰੀ ਪ੍ਰੋਬਲਮ ਹੋ ਜਾਂਦੀ ਹੈ ਵੀ ਕਿਉਂ ਜਾਣਾ ਜਾਂ ਕੀ ਲੋੜ ਪਈ ਆ।
ਨਹੀਂ, ਕਿਉਂਕਿ ਦੇਖੋ ਜਿਹੜਾ ਜਿਹੜਾ ਰਿਲੇਸ਼ਨਸ਼ਿਪ ਮੈਰਿਜ ਦਾ ਆ ਨਾ, ਉਹਦੇ ਵਿੱਚ ਤੁਸੀਂ ਆਗਿਆ ਮੰਗਦੇ ਹੋ, ਅਥੋਰਿਟੀ ਦਿੰਦੇ ਹੋ ਤੁਸੀਂ ਕਿਸੇ ਇਨਸਾਨ ਨੂੰ, ਜਦ ਕਿ ਦੋਨੇ ਜਾਣੇ ਬਰਾਬਰ ਨੇ। ਯੂ ਨੀਡ ਟੂ ਇਨਫੋਰਮ, ਨਾਟ ਆਸਕ। ਜਦੋਂ ਤੁਸੀਂ ਆਸਕ ਕਰਦੇ ਹੋ ਮੈਂ ਜਾ ਸਕਦੀ ਹਾਂ, ਦੈਟ ਮੀਨਸ ਯੂ ਆਲਰੇਡੀ ਪੁਟਿੰਗ ਯੋਰ ਸੈਲਫ ਅੰਡਰ ਦੈਟ ਪਰਸਨ। ਜੇ ਤੁਸੀਂ ਆਪਣੇ ਹਸਬੈਂਡ ਜਾਂ ਆਪਣੀ ਵਾਈਫ ਨੂੰ, ਤੁਸੀਂ ਇੰਨਾ ਤੁਹਾਡਾ ਦੋਨਾਂ ਦਾ ਇੱਕ ਆਪਸ ਚ ਹੈ, ਯੂ ਸ਼ੁਡ ਬੀ ਜਸਟ ਸੇਇੰਗ ਦੈਟ ਆਈ ਜਸਟ ਮੇਡ ਮਾਈ ਚੇਂਜ ਇਨ ਮਾਈ ਲਾਈਫ ਦੈਟ ਆਈ ਨੀਡ ਟੂ ਕਨੈਕਟ ਰੀਕਨੈਕਟ ਵਿਦ ਮਾਈ ਫਰੈਂਡਸ। ਮੈਂ ਮੇ ਬੀ ਵਨਸ ਮੰਥ ਔਰ ਵਨਸ ਐਵਰੀ 2 weeks ਆਈ ਲਾਈਕ ਟੂ ਗੋ ਆਊਟ ਫੋਰ ਕਾਫੀ, ਦੈਟਸ ਇਟ। ਇਹਦੇ ਗਾਹਾਂ ਨਹੀਂ ਜਾ ਆਇਆ ਵਾ, ਦੈਟ ਮੀਨਸ ਯੂ ਆਰ ਆਸਕਿੰਗ ਫੋਰ ਪਰਮਿਸ਼ਨ। ਯੂ ਨੀਡ ਟੂ ਜਸਟ ਇਨਫੋਰਮ, ਵੈਨ ਯੂ ਆਰ ਇਨਫੋਰਮਿੰਗ ਯੂ ਆਰ ਇਨਵੋਲਵਿੰਗ ਦੈਟ ਪਰਸਨ ਦੈਟ ਦਿਸ ਇਜ਼ ਵਾਟ ਆਈ ਵਾਂਟ ਟੂ ਡੂ, ਦੈਟ ਮੀਨਸ ਯੂ ਆਲਰੇਡੀ ਸੇਇੰਗ ਦੈਟ ਆਈ ਐਮ ਡੂਇੰਗ ਦਿਸ। ਪਰ ਸਾਨੂੰ ਇਹ ਕੁਐਸਚਨ ਹੀ ਨਹੀਂ ਪੁੱਛਣਾ ਉਹਦਾ। ਜਦੋਂ ਤੁਸੀਂ ਦੂਜੇ ਇਨਸਾਨ ਦੇ ਹੱਥ ਦੇ ਵਿੱਚ ਇਹ ਦੇ ਦਿੰਦੇ ਹੋ ਕਿ ਜਾਇਆ ਵਾ, no, you need to say I'm going. There is no higher or under. It's at the level. Je tusi at the level ho, then you should be just informing and going. And you tell that I will be gone for...
Puchhan di lod nahi hai.
No, you need to inform. You need to say I will be back in 2 hours or 1.5 hours or we are going to be gone for coffee. It may be in a 3 hours. But make sure jada ghar de vich jo bhi kuch tusi karde ho oh sara kuch tuhanu kita aya and you just inform that I'm just going to go have my time. And I'm sure it will be okay.
Acha kai vari banda eh vi assume kar lenda vi eh hun ਫਰੈਂਡਸ ਕੋਲ ਚੱਲੀ ਆਈ ਆਏ ਫਰੈਂਡਸ ਕੋਲ ਚੱਲਿਆ ਵਾ ਏ ਪਤਾ ਨੀ ਮੇਰੀਆਂ ਚੁਗਲੀਆਂ ਕਰਨਗੇ ਕੀ ਕਰਨਗੇ ਮੇਰੇ ਮੇਰੀ ਗੱਲ ਮੇਰੀਆਂ ਗੱਲਾਂ ਕਰਨਗੇ ਪਿੱਠ ਪਿੱਛੇ ਉਹ ਵੀ ਕਈ ਵਾਰੀ ਪ੍ਰੋਬਲਮਸ ਹੋ ਜਾਂਦੀਆਂ ਨੇ ਵੀ ਨਾ ਹੀ ਜਾ ਚੱਲ ਕੀ ਲੋੜ ਪਈ ਆ ਤੂੰ ਕਰੇ ਰਹਿ ਲਾ
ਦੋਸ ਆਰ ਦਾ ਅਸੰਪਸ਼ਨਸ ਰਾਈਟ ਦੋਸ ਆਰ ਦਾ ਇਨਸਕਿਉਰਟੀਜ਼ ਇਹ ਜਿਹੜੀਆਂ ਇਨਸਕਿਉਰਟੀਜ਼ ਨੇ ਇਹ ਜਦੋਂ ਇਸ ਤਰੀਕੇ ਦਾ ਮੈਸ ਤੁਹਾਡੀ ਮੈਰਿਜ ਦੇ ਵਿੱਚ ਹੈਗਾ ਆ ਬੇਸਿਕਲੀ ਨਾਈਦਰ ਵਨ ਆਫ ਯੂ ਆਰ ਐਕਸੈਪਟਿੰਗ ਈਚ ਅਦਰ ਜਦੋਂ ਤੁਸੀਂ ਐਕਸੈਪਟ ਨਹੀਂ ਕਰਦਾ ਡੂ ਯੂ ਬੋਥ ਟ੍ਰਾਈ ਟੂ ਰੂਲ ਈਚ ਅਦਰ ਇੱਕ ਦੂਜੇ ਦਾ ਬੋਸ ਬਣਨ ਦੀ ਤੁਸੀਂ ਕੋਸ਼ਿਸ਼ ਕਰਨੇ ਆ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਤਾਂ ਨਹੀਂ ਨਾ ਰਹਿੰਦੀਆਂ
ਹੁੰਦੀਆਂ
ਰਾਈਟ ਸੋ ਜਦੋਂ ਤੁਸੀਂ ਇੱਕ ਦੂਜੇ ਨੂੰ ਰੂਲ ਆਊਟ ਕਰਦੇ ਹੋ ਇੱਕ ਦੂਜੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹੋ ਫਿਰ ਉੱਥੇ ਪ੍ਰੋਬਲਮ ਆਉਂਦੀਆਂ ਨੇ ਬਹੁਤ ਕਪਲ ਇਹ ਹੁੰਦਾ ਆ ਕਿ ਤੁਹਾਡੀ ਜ਼ਿੰਦਗੀ ਦੇ 10-20 ਸਾਲ ਇੱਦਾਂ ਨਿਕਲ ਜਾਂਦੇ ਕਿਚ ਮਿਚ ਕਰਦਿਆਂ ਦੇ ਆਲ ਆਫ ਸਡਨ ਆਫਟਰ 20 ਈਅਰਸ ਦੇ ਸਟਾਰਟ ਸੀਇੰਗ ਦੈਟ ਓ ਮਾਈ ਗੋਡ ਅਸੀਂ ਕੀ ਕੀਤਾ ਹੁਣ ਤੱਕ ਇਹਨੂੰ ਵੀ ਆਪਣੇ ਫਰੈਂਡਸ ਦੀ ਲੋੜ ਆ ਮੈਨੂੰ ਵੀ ਮੇਰੇ ਫਰੈਂਡਸ ਦੀ ਲੋੜ ਆ ਦੈਨ ਦੇ ਸਟਾਰਟ ਐਕਚੁਲੀ ਰੀਅਲਾਈਜ਼ਿੰਗ ਮੋਰ ਐਂਡ ਦੈਨ ਦੇ ਅਲਾਓ ਈਚ ਅਦਰ ਟੂ ਗੋ ਆਊਟ ਹੈਵ ਫਰੈਂਡਸ਼ਿਪ ਹੁਣ ਜਦੋਂ ਤੁਸੀਂ 20 ਸਾਲ ਕੱਢ ਤੇ ਉਹ ਜਿਹੜੇ ਫਰੈਂਡਸ ਨੇ ਉਹਨਾਂ ਦੇ ਆਪ ਦੇ ਰੁਝੇਵੇਂ ਕਿਤੇ ਹੋ ਗਏ ਐਂਡ ਯੂ ਆਰ ਨਾਟ ਦ ਸੇਮ ਐਨੀ ਮੋਰ ਫਿਰ ਉੱਥੇ ਤੁਸੀਂ ਇਕੱਲੇ ਰਹਿ ਜਾਂਦੇ ਸਿੰਗਲ ਤਾਂ ਹੀ ਸਾਡੀਆਂ ਪ੍ਰੋਬਲਮ ਇਹ ਨੇ ਕਿ ਸਾਡੇ ਜਿਹੜੇ ਬੁਢਾਪੇ ਦੇ ਵਿੱਚ ਸਾਨੂੰ ਪਤਾ ਨੀ ਅਸੀਂ ਕੀ ਕਰੀਏ ਫਰੈਂਡਸ਼ਿਪ ਇੱਕ ਸਾਈਡ ਬਾਏ ਸਾਈਡ ਇੱਕ ਤੁਹਾਡਾ ਰਿਲੇਸ਼ਨਸ਼ਿਪ ਆ ਇਟ ਸ਼ੁਡ ਬੀ ਆਲਵੇਸ ਕੰਟੀਨਿਊ ਵਿਦ ਯੂ ਐਸ ਅਦਰ ਰਿਲੇਸ਼ਨਸ਼ਿਪ ਸਾਡਾ ਤਾਂ ਤੂੰ ਇਹਦੀ ਗੱਲ ਕਰਦੀ ਆ ਸਾਡੇ ਤਾਂ ਪੇਰੈਂਟਸ ਨੂੰ ਵੀ ਕਟ ਆਫ ਕਰ ਦਿੱਤਾ ਜਾਂਦਾ ਚਾਹੇ ਬੰਦੇ ਦੇ ਪੇਰੈਂਟਸ ਨੇ ਚਾਹੇ ਉਹ ਘਰ ਵਾਲੀ ਦੇ ਪੇਰੈਂਟਸ ਨੇ ਕਿਉਂ ਬਿਟਰਨੈਸ ਕਿਉਂ ਇੰਨਾ ਕੰਟਰੋਲ ਇੱਕ ਦੂਜੇ
ਕਿਉਂ ਐਜ਼ ਅ ਹੋਲ ਕਿਉਂ ਨਹੀਂ ਇੱਕ ਦੂਸਰੇ ਨੂੰ ਐਕਸੈਪਟ ਕਰ ਸਕਦੇ
ਦੈਟਸ ਇਟ ਜਦੋਂ ਤੁਸੀਂ ਇੱਕ ਪਰਸਨ ਨੂੰ ਐਕਸੈਪਟ ਕੀਤਾ ਯੂ ਐਕਸੈਪਟ ਦੈਟ ਪਰਸਨ ਵਿਦ ਆਲ ਦ ਫੈਮਿਲੀ ਐਵਰੀਥਿੰਗ ਕੋਈ ਇਨਸਾਨ ਹੈਗਾ ਜਿਹਦੇ ਵਿੱਚ ਸਾਰਾ ਕੁਛ ਚੰਗਾ ਹੀ ਹੋਵੇ
ਨਹੀਂ ਹੁੰਦਾ
ਹਰ ਇੱਕ ਇਨਸਾਨ ਆਪਣੇ ਆਪ ਨੂੰ ਸੋਚਦਾ ਕਿ ਮੈਂ ਚੰਗਾ ਆ ਪਰ ਜੇ ਉਹ ਦੂਜਾ ਇਨਸਾਨ ਹੋ ਕੇ ਉਹਨੂੰ ਕਹਿੰਦਾ ਆ ਤੂੰ ਚੰਗਾ ਨਹੀਂ ਤੂੰ ਤਾਂ ਬਹੁਤ ਹੀ ਬੁਰਾ ਆ ਤੁਸੀਂ ਉਸ ਇਨਸਾਨ ਦੀ ਐਗਜ਼ਿਸਟੈਂਸ ਨੂੰ ਡਿਸਟਰੋਏ ਕਰਤਾ ਫਿਰ ਉਹ ਆਪਣੇ ਆਪ ਚ ਮੱਚ ਮਾਰ ਕੇ ਉਹਨੇ ਬਿਟਰਨੈਸ ਹੀ ਦੇਣੀ ਆ ਨਾ ਜੇ ਤੁਸੀਂ ਇੱਕ ਫੁੱਲ ਨੂੰ ਖਿੜਦੇ ਨੂੰ ਚੱਕ ਕੇ ਉਹਨੂੰ ਡੱਬੀ ਚ ਪਾਤਾ ਉਹਨੇ ਮਰਝਾ ਕੇ ਮਾਰੀ ਜਾਣਾ ਇਨਸਾਨ ਵੀ ਏਦਾਂ ਦੇ ਹੀ ਹੁੰਦੇ ਆ ਜੇ ਇਨਸਾਨ ਨੂੰ ਨਰਚਰ ਕਰਦੇ ਹੋ ਉਹਨੂੰ ਪਿਆਰ ਦਿੰਦੇ ਹੋ ਉਹਨੂੰ ਰਿਸਪੈਕਟ ਦਿੰਦੇ ਹੋ ਐਕਸੈਪਟੈਂਸ ਦਿੰਦੇ ਹੋ ਉਹਨੇ ਗਰੋ ਅਪ ਹੋ ਕੇ ਤੁਹਾਨੂੰ ਖੁਸ਼ਬੂ ਹੀ ਦੇਣੀ ਆ ਚਾਹੇ ਉਹ ਤੁਹਾਡਾ ਹਸਬੈਂਡ ਆ ਚਾਹੇ ਉਹ ਤੁਹਾਡੀ ਵਾਈਫ ਆ ਦਿਸ ਇਜ਼ ਹਾਓ ਯੂ ਨੀਡ ਟੂ ਲੁੱਕ ਇਨ ਟੂ ਈਚ ਅਦਰ ਪਰ ਸਾਡੇ ਤਾਂ ਦੁਸ਼ਮਣੀਆਂ ਹੀ ਹੋ ਜਾਂਦੀਆਂ ਆ ਤਾਂ ਹੀ ਸਾ ਫਿਰ ਉੱਥੇ ਤੱਕ ਹੁੰਦਾ ਨਾ ਵੀ ਜਿੱਥੇ ਮੈਰਿਜ ਦੇ ਵਿੱਚ ਜਿੱਥੇ ਐਡੀ ਪੀਕ ਆ ਗਈ ਜਿੱਥੇ ਮਾਰ ਮਰਾਈ ਵੀ ਹੋ ਗਈ ਲੜਾਈਆਂ ਝਗੜੇ ਲਾਰ ਮਰਾਈ ਤੇ ਉਸ ਤੋਂ ਬਾਅਦ ਮਰਡਰ ਵੀ ਹੋ ਜਾਂਦੇ ਆ ਇੰਨਾ ਇੰਨਾ ਜ਼ਹਿਰ ਭਰ ਲੈਂਦੇ ਅਸੀਂ ਆਪਣੇ ਆਪ ਦੇ ਵਿੱਚ ਦ ਰਿਲੇਸ਼ਨਸ਼ਿਪ ਬਿਟਵੀਨ ਯੂ ਇਟ ਹੈਜ਼ ਟੂ ਬੀ ਵੈਰੀ ਕੰਫਰਟੇਬਲ ਵੈਰੀ ਲਵਿੰਗ ਰਿਸਪੈਕਟਫੁਲ ਐਕਸੈਪਟ ਈਚ ਅਦਰ ਐਂਡ ਯੂ ਵਿਲ ਸੀ ਯੋਰ ਲਾਈਫ ਵੁੱਡ ਬੀ ਸੋ ਡਿਫਰੈਂਟ ਫਰੈਂਡਸ਼ਿਪ ਸਾਈਡ ਤੇ ਆ ਪਰ ਇੰਨੀ ਸਾਈਡ ਤੇ ਨੀ ਵੀ ਇਹਨੂੰ ਪੁਸ਼ ਕਰਕੇ ਤੁਸੀਂ ਐਂ ਆਪਣੀ ਜ਼ਿੰਦਗੀ ਚੋਂ ਬਾਹਰ ਕੱਢ ਦਿਓ ਬਹੁਤ ਮਾਪੇ ਨੇ ਜਿਨ੍ਹਾਂ ਦੇ ਬੱਚਿਆਂ ਦੇ ਕੋਲ ਕੋਈ ਫਰੈਂਡ ਨਹੀਂ ਗਾ ਇਸ ਟਾਈਮ ਤੇ ਐਂਡ ਦੇ ਆਰ ਅਬਾਊਟ ਲਾਈਕ 24-28 ਦੇ ਡੋਂਟ ਗੋ ਆਊਟ ਐਂਡ ਦੇ ਡੋਂਟ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਉਹ ਪ੍ਰੇ ਕਰਦੇ ਆ ਵੀ ਦੇ ਗੋ ਆਊਟ ਦੇ ਡੂ ਥਿੰਗਸ ਰਾਈਟ
ਬਿਲਕੁਲ
ਸੋ ਇਹ ਇੱਕ ਹਿੱਸਾ ਇਨਸਾਨ ਦਾ ਜਿਹੜਾ ਤੁਸੀਂ ਮਾਰ ਨਹੀਂ ਸਕਦੇ ਹੈਗੇ ਇਟਸ ਇੰਪੋਰਟੈਂਟ
ਵੈਰੀ ਇੰਪੋਰਟੈਂਟ ਰੂਪੀ ਸਾਡੇ ਨਾਲ ਕੁਛ ਕਾਲਰ ਜੁੜੇ ਨੇ ਉਹਨਾਂ ਦੀ ਵੀ ਗੱਲ ਸੁਣਦੇ ਆ ਜੋਗਿੰਦਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ
ਸਤਿ ਸ੍ਰੀ ਅਕਾਲ ਜੀ ਤੁਹਾਡਾ ਟੌਪਿਕ ਬੜਾ ਰੌਕਵੇਂ ਰੌਟ ਗਿਆ
ਅੱਛਾ ਜੀ
ਤੇ ਮੈਂ ਪਹਿਲੀ ਗੱਲ ਤਾਂ ਸਾਡਾ ਭੈਣ ਜੁੜੀ ਆਈ ਆ ਬੜਾ ਇਹਦਾ ਐਕਸਪੀਰੀਅੰਸ ਆ
ਹਾਂਜੀ ਬਿਲਕੁਲ
ਤੇ ਬਹੁਤ ਸੋਹਣੀਆਂ ਗੱਲਾਂ ਮੈਂ ਕਈਆਂ ਗੱਲਾਂ ਨਾਲ ਸਹਿਮਤ ਆ ਤੇ ਕਈਆਂ ਗੱਲਾਂ ਨਾਲ ਸਹਿਮਤ ਨਹੀਂ
ਅੱਛਾ ਜੀ
ਹੁਣ ਜਿਹੜੀ ਫਰੈਂਡਸ਼ਿਪ ਵਾਲੀ ਗੱਲ ਆ ਤੇ ਜੇ ਅਸੀਂ ਮਾਂ ਪਿਓ ਆ ਤੇ ਸਾਡੇ ਬੱਚੇ ਵੀ ਆ ਤੇ ਜੇ ਇਹ ਬੱਚਿਆਂ ਨਾਲ ਪਹਿਲਾਂ ਮੈਂ ਆਪਣੇ ਬੱਚਿਆਂ ਦਾ ਡੈਡ ਵੱਜ ਜਾਂ ਫਰੈਂਡ ਪਹਿਲਾਂ ਆ ਉਹਨਾਂ ਨਾਲ ਜਿਹੜਾ ਕੋਈ ਫਰੈਂਡ ਆਉਂਦਾ ਵੀ ਮੈਂ ਨੀ ਪੁੱਛਦਾ ਤੂੰ ਕੌਣ ਆ ਕੀ ਆ ਪਰ ਮੈਂ ਆਪਣੇ ਬੱਚੇ ਨੂੰ ਪੁੱਛ ਜਾਂਦਾ ਵੀ ਹੈ ਮਤਲਬ ਕਿੱਦਾਂ ਦਾ ਫਰੈਂਡ ਤੇਰਾ ਪਰ ਪਤਾ ਲੱਗ ਜਾਂਦਾ ਆ ਸਾਨੂੰ ਪਰ ਜੇ ਕੋਈ ਬੱਚੇ ਦਾ ਫਰੈਂਡ ਆ ਉਹ ਕੋਈ ਸਮੋਕ ਕਰਦਾ ਆ ਤੇ ਤੁਹਾਡਾ ਬੱਚਾ ਨਹੀਂ ਕਰਦਾ ਤੁਸੀਂ ਆਪਣੇ ਬੱਚੇ ਨੂੰ ਕਹਿ ਦੋ ਯਾਰ ਇਹ ਗਲਤ ਲੱਗਦਾ ਮੈਨੂੰ ਇਹਦਾ ਤੇ ਤੂੰ ਇਹਦਾ ਨਾ ਘੁੰਮਿਆ ਕਰ ਉਸ ਵੇਲੇ ਤਾਂ ਨਹੀਂ ਕਹਿੰਦਾ ਪਰ ਮੇਰਾ ਪ੍ਰੈਕਟੀਕਲ ਆ ਮੇਰੇ ਬੇਟੇ ਮੈਨੂੰ ਦੱਸਦੇ ਵੀ ਹਾਂ ਡੈਡੀ ਤੂੰ ਸਹੀ ਸੀਗਾ
ਬਟ ਆਪਾਂ ਮੈਰਿਜ ਤੇ ਫਰੈਂਡਸ਼ਿਪ ਦੀ ਗੱਲ ਕਰ ਰਹੇ ਹਾਂ ਸਪਾਊਸ ਤੇ ਫਰੈਂਡਸ ਤੁਹਾਡੀ ਵਾਈਫ ਤੇ ਕੁਝ ਫਰੈਂਡਸ ਹੈਗੀਆਂ ਨੇ ਜਿਨ੍ਹਾਂ ਨਾਲ ਤੁਸੀਂ ਆਪਣੀ ਵਾਈਫ ਨੂੰ ਯੂ ਡੋਂਟ ਮਾਈਂਡ ਜੇ ਤੁਹਾਡੀ ਵਾਈਫ ਜਾ ਕੇ ਥੋੜਾ ਬਹੁਤਾ ਟਾਈਮ ਸਪੈਂਡ ਕਰ ਆਉਂਦੇ ਆ ਉਹਨਾਂ ਨਾਲ
ਨਹੀਂ ਦੇਖੋ ਪਹਿਲੀ ਗੱਲ ਤੁਹਾਨੂੰ ਆਪਣੇ ਲਾਈਫ ਪਾਰਟਨਰ ਦੇ 151 ਪਰਸੈਂਟ ਯਕੀਨ ਹੋਣਾ ਚਾਹੀਦਾ
ਜਿਹੜੀ
ਗੱਲ ਆਈ ਹੈਗੀ ਮੈਰਿਜ ਵਾਲੀ ਅੱਜ ਕੱਲ ਦੇ ਨਿਆਣੇ ਮੈਨੂੰ ਸਮਝ ਨੀ ਆਈ ਮੈਂ ਪੁੱਛਣਾ ਚਾਹੁੰਦਾ ਭੈਣ ਜੀ ਤੁਸੀਂ ਪਲੀਜ਼ ਕਲੀਅਰ ਕਰਿਓ ਪਹਿਲਾਂ ਤਾਂ 8-9 ਸਾਲ ਘੁੰਮੀ ਜਾਂਦੇ ਆ ਇਕੱਠੇ
ਦਲਜੀਤ ਸਿੰਘ ਜੀ ਨੇ ਸਾਡੇ ਨਾਲ ਉਹਨਾਂ ਤੋਂ ਪੁੱਛਦੇ ਆ ਦਲਜੀਤ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਤਿ ਸ੍ਰੀ ਅਕਾਲ ਜੀ
ਚਲੋ ਉਹਦੇ ਫਰੈਂਡਸ਼ਿਪ ਹੁੰਦੀ ਆ ਜੀ ਪਿਆਰ ਹੁੰਦਾ ਇੱਕ ਦੂਜੇ ਨਾਲ ਹੋ ਗਿਆ ਬਾਕੀ ਵੇ ਲਕਾ ਤੇ ਵਰਫਾ ਉਹ ਨੇੜੇ ਨੀ ਆਉਣ ਦਿੰਦਾ ਗਾ ਉਹ ਕਹਿੰਦਾ ਮੇਰੀ ਫਰੈਂਡ ਨੂੰ ਲੈ ਜੂਗਾ
ਬੜੀ ਬਰੀਫ ਟੂ ਦੀ ਪੁਆਇੰਟ ਗੱਲ ਹੋ ਸਕਦੀ ਆ ਉਹ ਇਹ ਆ ਕਿ ਪਹਿਲਾਂ ਤਾਂ ਇਸ ਆਲ ਇਨ ਦਾ ਐਟੀਟਿਊਡ ਇੱਥੇ ਦੇ ਹਿਸਾਬ ਨਾਲ ਕਹਿੰਦੇ ਅੱਛਾ ਪਹਿਲੀ ਤਾਂ ਇੰਟਰੋਸਪੈਕਸ਼ਨ ਆਪਣੀ ਸਵੈ ਪੜਚੋਲ ਕਰੋ ਕਿ ਤੁਸੀਂ ਕਿੱਥੇ ਖਲੋਤੇ ਹੋ ਦੂਜੀ ਇਨਕਲਕੇਸ਼ਨ ਹੁੰਦੀ ਆ ਕਿ ਸੈਲਫ ਕਾਉਂਸਲਿੰਗ ਦੂਜੇ ਤੋਂ ਆਈਡੀਆ ਲੈ ਲਓ ਕੌਂਸਲਰ ਤੋਂ ਸੈਲਫ ਕਾਉਂਸਲਿੰਗ ਤੁਹਾਨੂੰ ਆਪ ਕਰਨੀ ਪੈਣੀ ਹੈ ਕਿਉਂਕਿ ਤੁਸੀਂ ਆਪਣਾ ਐਟੀਚਿਊਡ ਅਗਰ ਚੇਂਜ ਨਹੀਂ ਕਰੇ ਤੁਹਾਡੀ ਨੌਲੇਜ ਮੀਨ ਨਥਿੰਗ ਅਨਲੈਸ ਯੂ ਪ੍ਰੈਕਟਿਸ ਦੈਟ ਤੇ ਉਹਦੇ ਵਾਸਤੇ ਇਹ ਗੱਲ ਠੀਕ ਕਹਿ ਰਹੇ ਨੇ ਔਰ ਮੈਂ ਆਪਣੇ ਤਰੀਕੇ ਨਾਲ ਦੱਸਦਾ ਕਿ ਮੈਂ ਦੇਖ ਰਿਹਾ ਜਦ ਮੇਰਾ ਮੇਰੀ ਡਾਡਨ ਲਾ ਤੇ ਮੇਰਾ ਬੇਟਾ ਉਹ ਲੱਕੀਲੀ ਆਲਸੋ ਸਾਈਕੋਲੋਜਿਸਟ ਨੇ ਉਹ ਇਹੀ ਕਰ ਰਹੇ ਨੇ ਕਿ ਉਹਨਾਂ ਨੇ ਮੈਂ ਇਹਨੂੰ ਆਪਣੇ ਤਰੀਕੇ ਨਾਲ ਯਾਨੀ ਕਿ ਮੈਂ ਹਿਊਮਨਿਸਟ ਨੇਚਰ ਨੂੰ ਬਹੁਤ ਐਕਸੈਪਟ ਕਰਦਾ ਉਹ ਹੈ ਕਿ ਐਕਸੈਪਟ ਐਂਡ ਰਿਸਪੈਕਟ ਪੀਪਲ ਐਜ਼ ਐਨ ਯੂਨੀਕ ਇੰਡੀਵਿਜੂਅਲ ਕੋਈ ਵੀ ਹੋਵੇ ਉਹ ਵੱਖਰਾ ਸੁਭਾਅ ਉਹਨਾਂ ਦਾ ਅੱਛਾ ਮੇਲ ਫੀਮੇਲ ਇਜ਼ ਅ ਕੰਪਲੀਮੈਂਟਰੀ ਰਿਲੇਸ਼ਨਸ਼ਿਪ ਆਈ ਨਾਲ ਕੰਪਲੀਮੈਂਟਰੀ ਹੈ ਤੇ ਈ ਨਾਲ ਵੀ ਹੈ ਲੇਡੀਜ਼ ਆਰ ਮੋਰ ਫੈਮਿਲੀ ਓਰੀਐਂਟਿਡ ਮੇਲਸ ਆਰ ਮੋਰ ਕਮਿਊਨਿਟੀ ਓਰੀਐਂਟਿਡ ਇਸ ਗੱਲ ਨੂੰ ਐਕਸੈਪਟ ਕਰੋ ਇਹ ਦੋਵੇਂ ਨੂੰ ਕਰਨੀ ਪੈਗੀ ਇੰਜ ਕਹਿ ਲਓ ਕਿ ਕੰਪਰੋਮਾਈਜ਼ ਟੂ ਸੈਲੀਬ੍ਰੇਟ ਲਾਈਫ ਜੇ ਤੁਹਾਡੇ ਐਟੀਚਿਊਡ ਜੇ ਚੀਜ਼ ਨਹੀਂ ਹੈਗੀ ਯੂ ਆਰ ਕ੍ਰੀਏਟਿੰਗ ਪ੍ਰੋਬਲਮ ਸੈਲਫ ਪੈਂਪਰਿੰਗ ਇਜ਼ ਅ ਵੈਰੀ ਰੋਂਗ ਆਈਡੀਆ ਤੇ ਜਿਹੜੀ ਸੈਲਫ ਪੈਂਪਰਿੰਗ ਇਹੀ ਆ ਕਿ ਜਿਹੜੀ ਬਰੋਟਅਪ ਇਸ ਤਰੀਕੇ ਦੀ ਹੋਈ ਹੋਈ ਆ ਤੇ ਉਹ ਚਲੋ ਕੋਈ ਗੱਲ ਨੀ ਉਹ ਹੋਇਆ ਤੁਸੀਂ ਆਪਣੀ ਕਾਉਂਸਲਿੰਗ ਕਰਕੇ ਆਪਣੀ ਸੈਲਫ ਪੈਂਪਰਿੰਗ ਛੱਡੋ ਕੰਪਰੋਮਾਈਜ਼ ਤੁਹਾਨੂੰ ਕਰਨਾ ਪੈਣਾ ਲਾਈਫ ਜਿਵੇਂ ਇੰਜ ਕਹਿ ਲਓ ਕਿ ਦੂਜਿਆਂ ਨਾਲ ਸਾਡੀ ਫਰੈਂਡਸ਼ਿਪ ਹੀ ਆ ਅਸੀਂ ਪਿਆਰ ਦਾ ਲਫ਼ਜ਼ ਯੂਜ਼ ਕਰਦੇ ਹਾਂ ਮੈਂ ਉਹਨੂੰ ਫਰੈਂਡਸ਼ਿਪ ਕਹਿਣਾ ਤਾਂ ਪਸੰਦ ਕਰਦਾ ਕਿ ਪਿਆਰ ਸੈਂਟੀਮੈਂਟਲ ਲਫ਼ਜ਼ ਹੈ ਤੇ ਲਾਈਕ ਕਰਨਾ ਉਹ ਰੈਸ਼ਨਲ ਲਵ ਹੈ ਲਾਡ ਆਫ ਹਸਬੈਂਡ ਵਾਈਫ ਉਹ ਇੱਕ ਦੂਜੇ ਨਾਲ ਪਿਆਰ ਕਰਦੇ ਆ ਪਰ ਇੱਕ ਦੂਜੇ ਨੂੰ ਲਾਈਕ ਨਹੀਂ ਕਰਦੇ
ਜਿਹੜੀ ਉਹਦੇ ਨਾਲ ਭਾਰਤ ਵਿੱਚ ਪੜ੍ਹਦੀ ਰਹੀ ਉਹ ਇੱਥੇ ਆਈ ਹੋਈ ਆ ਉਹਦੇ ਨਾਲ ਮੇਲ ਜੋਲ ਹੈਗਾ ਵਾ ਗੱਲਾਂ ਬਾਤਾਂ ਕਰਦੀਆਂ ਬੜੀ ਨਾਈਸ ਆ ਕੋਈ ਗੱਲਬਾਤ ਨੀ ਜਿਹੜੀ ਗੱਲ ਕੀਤੀ ਵੀ ਸਰਕਲ ਦੇ ਵਿੱਚ ਸ਼ਾਦੀ ਹੁੰਦੀ ਆ ਪਹਿਲਾਂ ਤਾਂ ਸਰਕਲ ਦੇ ਵਿੱਚ ਉਹ ਘੁੰਮਦੇ ਫਿਰਦੇ ਰਹਿੰਦੇ ਉਹਨੂੰ ਛੱਡ ਕੇ ਉਹਦੇ ਨਾਲ ਉਹਨੂੰ ਛੱਡ ਕੇ ਉਹਦੇ ਨਾਲ ਜਦੋਂ ਸ਼ਾਦੀ ਹੋ ਜਾਂਦੀ ਹੈ ਲੜਕੀ ਔਰ ਲੜਕੇ ਦੀ ਉਹਦੇ ਜਿਹੜੇ ਬਾਕੀ ਦੇ ਜਿਹਨਾਂ ਨਾਲ ਘੁੰਮਿਆ ਫਿਰਿਆ ਹੁੰਦਾ ਨਾ ਜਾਂ ਕੁੜੀਆਂ ਮੁੰਡਿਆਂ ਨੇ ਆਪਸ ਵਿੱਚ ਉਹਨੂੰ ਉਠਫਣਾ ਦਿੰਦੇ ਵੀ ਤੂੰ ਹੁਣ ਏਦਾਂ ਕਰ ਤੂੰ ਹੁਣ ਐ ਕਰ ਚਾਹੇ ਮੁੰਡਾ ਏ ਕੁੜੀ ਆ ਤੂੰ ਹੁਣ ਐ ਰੱਖ ਤੂੰ ਵਸਣ ਉਹ ਕਈ ਵਾਰ ਸ਼ਾਦੀ ਨੂੰ ਡਿਸਟਰੋਏ ਉਹਦੇ ਜਿਹੜੇ ਸਰਕਲ ਦੇ ਫਰੈਂਡ ਵਾ ਨਾ ਉਹ ਵੀ ਕਰਦੇ ਆ ਇਹ ਵੀ ਕੋਈ ਗੱਲ ਝੁਠਲਾਈ ਨੀ ਜਾ ਸਕਦੀ ਜਿੰਨੇ ਉਹਦੇ ਸਰਕਲ ਦੇ ਜ਼ਿਆਦਾ ਫਰੈਂਡ ਹੋਣਗੇ ਉਹਨੇ ਹੀ ਉਹਨੂੰ ਚੱਕਣਾ ਦਿੰਦੇ ਔਰ ਉਹਦੀ ਸ਼ਾਦੀ ਨੂੰ ਮਾੜੀ ਮੋਟੀ ਨੋਕ ਝੋਕ ਦੇ ਵਿੱਚ ਉਸ ਨੂੰ ਵਸਣ ਦੀ ਬਜਾਏ ਉਸ ਨੂੰ ਡਿਸਟਰੋਏ ਕਰਦੇ ਇਹ ਚ ਵੀ ਕੋਈ ਕੁਛ ਹੋਣਗੇ ਜਿਹੜੇ ਕਹਿਣਗੇ ਵੀ ਠੀਕ ਆ ਵੀ ਆਪਣੀ ਪਹਿਲਾਂ ਫਰੈਂਡਸ਼ਿਪ ਸੀ ਆਪਾਂ ਇਕੱਠੇ ਰਹੇ ਆ ਤੂੰ ਵਿਆਹੀ ਗਈ ਹਾਂ ਤੇ ਉਹ ਤੁਸੀਂ ਵਾਈਫ ਆ ਤੂੰ ਹਸਬੈਂਡ ਜਾਂ ਹਸਬੈਂਡ ਵਾਈਫ ਆ ਉਹਦੇ ਨਾਲ ਰਹਿ ਆਨੰਦ ਲਓ ਪਰ ਕਈ ਉੱਠ ਉੱਠਣਾ ਦਿੰਦੇ ਆ ਕਿ ਇਹ ਤਾਂ ਯਾਰ ਉਹਨਾਂ ਵਿਆਹੀ ਗਈ ਚੰਗੇ ਥਾਂ ਹੁਣ ਇਹਨੂੰ ਪੱਟੋ ਇਹ ਵੀ ਗੱਲ ਹੈਗੀ ਆ ਜ਼ਿਆਦਾ ਫਰੰਟਾ ਸਰਕਲਾਂ ਦੇ ਵਿੱਚ ਇੱਥੇ ਇਹਨਾਂ ਕੰਟਰੀਆਂ ਚ ਪ੍ਰੋਬਲਮ
ਥੈਂਕ ਯੂ ਮਿਸਟਰ ਸਿੰਘ ਰੂਪੀ ਅਖੀਰ ਵਿੱਚ ਕੀ ਕਹਿਣਾ ਚਾਹੋਗੇ ਫਰੈਂਡਸ਼ਿਪ ਤੇ ਮੈਰਿਜ ਨੂੰ ਬੈਲੈਂਸ ਕੀਤਾ ਜਾ ਸਕਦਾ
ਬਿਲਕੁਲ ਕੀਤਾ ਜਾ ਸਕਦਾ ਜ਼ਿੰਦਗੀ